ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਸੰਸਾਰ ਨੂੰ ਉਤਾਰਦੇ ਹੋਏ ਕਾਮਰੂਪ ਦੇਸ਼ ਹੁੰਦੇ ਹੋਏ ਸੰਗਲਾਦੀਪ ਰਾਜੇ ਕੋਲ ਪਹੁੰਚੇ ਹਨ। ਰਾਜੇ ਨੇ ਬਹੁਤ ਪਰਖ ਲਈ ਹੈ ਔਰ ਮਹਾਰਾਜ ਨੇ ਸ਼ਬਦ ਦੁਆਰਾ ਸੰਗਤਾਂ ਨੂੰ ਜੋ ਪਹਿਲਾਂ ਮਨਮੁਖ ਸਨ ਗੁਰਮੁਖ ਬਣਾ ਕੇ ਉਪਦੇਸ਼ ਦਿੱਤਾ ਹੈ। ਸੰਸਾਰ ਨਾਸਵੰਤ ਜਣਾ ਕੇ ਵੈਰਾਗ ਪੈਦਾ ਕਰ ਦਿੱਤਾ ਮਨ ਦੇ ਅੰਦਰ। ਰਾਜਾ ਵੀ ਚੱਲ ਕੇ ਆਇਆ ਤਾਂ ਉਸ ਵਕਤ ਪੁੱਛਣ ਲੱਗਿਆ ਤੁਹਾਡਾ ਨਾਮ ਕੀ ਹੈ, ਜਾਤੀ ਕੀ ਹੈ। ਮਹਾਰਾਜ ਕਹਿੰਦੇ ਜਦੋਂ ਮੇਰੇ ਮਾਲਕ ਦਾ ਨਾਮ ਨਹੀਂ ਜਾਤ ਨਹੀਂ ਤਾਂ ਮੇਰਾ ਨਾਮ ਜਾਤ ਕੀ ਹੋ ਸਕਦਾ। ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ। ਸੋ ਇਸ ਕਰਕੇ ਪਾਵਨ ਉਪਦੇਸ਼ 47ਵੇਂ ਪ੍ਰਸੰਗ ਵਿੱਚ ਬਖਸ਼ਿਸ਼ ਕਰਨ ਤੋਂ ਬਾਅਦ ਰਾਜਾ ਚਰਨੀ ਪੈ ਗਿਆ ਹੈ। ਗੁਰਾਂ ਨੇ ਬੜੀ ਭਾਰੀ ਪਰਖ ਲਈ। ਆਓ ਅੱਗੇ ਜਿਸ ਪ੍ਰਕਾਰ 48ਵੇਂ ਪ੍ਰਸੰਗ ਵਿੱਚ ਉਪਦੇਸ਼ ਮਿਲੇਗਾ। ਮਹਾਰਾਜ ਨੇ ਇੱਕ ਵਚਨ ਕੀਤਾ ਕਿ ਅਸੀਂ ਤੇਰੇ ਮਹਿਲਾਂ 'ਚ ਨਹੀਂ ਜਾਣਾ, ਪਹਿਲਾਂ ਤੂੰ ਧਰਮਸ਼ਾਲਾ ਬਣਵਾ, ਗੁਰੂ ਦੁਆਰਾ ਬਣਾ, ਧਰਮ ਦੀ ਜਗ੍ਹਾ ਬਣਾ, ਉੱਥੇ ਬਹਿ ਕੇ ਦੁਨੀਆ ਸਿਮਰਨ ਕਰੇ, ਪਰਮਾਤਮਾ ਦਾ ਨਾਮ ਜਪੇ, ਉੱਥੇ ਕੜਾਹ ਪ੍ਰਸ਼ਾਦ ਬਣੇ, ਉੱਥੇ ਬਾਣੀ ਦਾ ਪ੍ਰਵਾਹ ਚੱਲੇ, ਜੋ ਮਨੁੱਖ ਦੀ ਅਸਲੀ ਖੁਰਾਕ ਹੈ ਉਹਨੂੰ ਮਿਲੇ, ਫਿਰ ਅਸੀਂ ਉੱਥੇ ਆ ਸਕਦੇ ਹਾਂ। ਜਦੋਂ ਤੱਕ ਤੂੰ ਨਹੀਂ ਬਣਾਉਂਦਾ ਅਸੀਂ ਇੱਥੇ ਬਾਗ ਵਿੱਚ ਬੈਠੇ ਰਹਾਂਗੇ। ਸੋ ਐਸਾ ਹੀ ਹੋਇਆ। ਰਾਜੇ ਨੇ ਜਾ ਕੇ ਬਣਾਉਣੀ ਸ਼ੁਰੂ ਕੀਤੀ ਧਰਮਸਾਲ। ਔਰ ਸਤਿਗੁਰੂ ਮਹਾਰਾਜ ਦਾ ਅੱਗੇ ਆਓ ਪ੍ਰਸੰਗ ਸ਼੍ਰਵਣ ਕਰਦੇ ਹਾਂ, ਕਿਵੇਂ ਧਰਮਸ਼ਾਲਾ ਦੇ ਵਿੱਚ ਜਾ ਕੇ ਸੰਗਤ ਨੂੰ ਉਪਦੇਸ਼ ਕਰਦੇ ਨੇ, ਰਾਜੇ ਦੀ ਪਰਖ ਲੈਂਦੇ ਨੇ, ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਧਿਆਨ ਸੁਭਾਨ ਸਮ ਰਿਧਾ ਕਮਲ ਵਿਗਸਾਈ।
ਹੁਣ ਸਾਰਿਆਂ ਨਾਲੋਂ ਪਹਿਲਾਂ ਦੋਹਰਾ ਉਚਾਰਨ ਕਰਕੇ ਕਵੀ ਜੀ ਸਤਿਗੁਰੂ ਦੇ ਧਿਆਨ ਦੀ ਮਹਿਮਾ ਦੱਸਦੇ ਨੇ ਕੀ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਧਿਆਨ ਕਰਨਾ, ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਅੰਗਦ ਦੇਵ ਜੀ ਸਾਰੇ ਸਤਿਗੁਰਾਂ ਦਾ ਧਿਆਨ ਦੱਸਿਆ, ਆਪਣੇ ਸਤਿਗੁਰ ਦਾ ਧਿਆਨ ਕਰਨਾ ਇਹ ਸੂਰਜ ਦੇ ਸਮਾਨ ਹੈ। ਧਿਆਨ ਜੋ ਹਿਰਦੇ ਰੂਪੀ ਕਮਲ ਫੁੱਲ ਨੂੰ ਅੰਦਰੋਂ ਖਿੜਾ ਦਿੰਦਾ ਹੈ। ਜਦੋਂ ਗੁਰਸਿੱਖ ਗੁਰੂ ਦਾ ਧਿਆਨ ਕਰਦਾ ਹੈ ਉਦੋਂ ਉਹਦਾ ਅੰਦਰਲਾ ਹਿਰਦਾ ਕਮਲ ਗੁਰੂ ਦੀ ਸਮਰੱਥਾ, ਗੁਰੂ ਦੀ ਬਖਸ਼ਿਸ਼ ਦੇਖ ਕੇ, ਉਹਨਾਂ ਦੀ ਦਿਆਲਤਾ ਕਿਰਪਾਲਤਾ ਦੇਖ ਕੇ ਖੇਡ ਜਾਂਦਾ।
ਕਵਿਤਾ ਰਚੋਂ ਜਥਾ ਮਤੀ ਕਹੋਂ ਕਥਾ ਸੁਖਦਾਈ।
ਹੁਣ ਇਹ ਖਿੜੇ ਹਿਰਦੇ ਦੀ ਦਸ਼ਾ ਵਿੱਚ ਮੈਂ ਆਪਣੀ ਜਿਹੜੀ ਬੁੱਧੀ ਜੋ ਦਿੱਤੀ ਪਰਮਾਤਮਾ ਨੇ ਉਹਦੇ ਅਨੁਸਾਰ ਕਵਿਤਾ ਰਚ ਕੇ ਸੁੱਖਾਂ ਦੇ ਦੇਣ ਵਾਲੀ ਕਥਾ ਜੋ ਹੈ ਬੰਦੇ ਨੂੰ ਗਿਆਨ ਦਿੰਦੀ ਹੈ, ਗਿਆਨ ਵਿੱਚ ਹੀ ਸੁੱਖ ਹੈ, ਉਹ ਕਥਾ ਮੈਂ ਕਥਨ ਕਰਦਾ ਹਾਂ।
ਚਾਉ ਪਈ ਬਹੁ ਲੋਕਨ ਬੁਲਵਾਏ ਭਵਾਲਾ।
ਉਸ ਵਕਤ ਭਵਾਲ ਤੋਂ ਭਾਵ ਰਾਜਾ, ਰਾਜੇ ਨੇ ਬਹੁਤ ਸਾਰੇ ਲੋਕ ਬੁਲਾਏ।
ਰਚੀ ਧਰਮਸ਼ਾਲਾ ਤਤਕਾਲਾ।
ਧਰਮ ਦੀ ਜਗ੍ਹਾ ਜਿਹੜੀ ਸੀ ਗੁਰੂ ਦੁਆਰ, ਉਹ ਰਚਨਾ ਕੀਤਾ ਤਤਕਾਲ। ਰਾਜੇ ਲਈ ਕੋਈ ਇਹ ਖਾਸ ਗੱਲ ਨਹੀਂ ਸੀ।
ਮਿਰਗਦ ਮਦ ਚੰਦਨ ਅਗਰ ਕਪੂਰਾ।
ਇਸ ਤਰ੍ਹਾਂ ਜਿਵੇਂ ਮ੍ਰਿਗ ਮਦ ਹੁੰਦਾ ਕਸਤੂਰੀ ਅਤੇ ਚੰਦਨ ਹੁੰਦਾ ਅਗਰ ਤੇ ਤਗਰ, ਅਗਰ ਚੰਦਨ ਔਰ ਕਪੂਰ ਹੁੰਦਾ ਖੁਸ਼ਬੂ ਵਾਲਾ।
ਕੀਨ ਸੋ ਲੇਪਣ ਤਾਂ ਸੋ ਰੂਰਾ।
ਰਾਜੇ ਨੇ ਖੁੱਲਾ ਪੈਸਾ ਖਰਚ ਕੀਤਾ ਧਰਮਸ਼ਾਲਾ ਦੇ ਉੱਪਰ, ਉਹਦੇ ਵਿੱਚ ਲੇਪਨ ਕੀਤਾ ਇਹਨਾਂ ਚੀਜ਼ਾਂ ਦਾ, ਕਸਤੂਰੀ, ਚੰਦਨ, ਅਗਰ, ਤਗਰ, ਕਪੂਰ, ਖੁਸ਼ਬੂ ਵਾਲੀਆਂ ਸਾਰੀਆਂ ਚੀਜ਼ਾਂ ਪਾ ਕੇ ਉੱਥੇ ਫਿਰ ਇਹ ਜਿਹੜਾ ਲੇਪ ਕਰਵਾ ਦਿੱਤਾ, ਕਿਉਂਕਿ ਇਹਦੇ ਵਿੱਚੋਂ ਹਰ ਵਕਤ ਹੀ ਫਿਰ ਸੋਹਣੀ ਸੁੰਦਰ ਖੁਸ਼ਬੂ ਆਉਂਦੀ ਹੈ।
ਬਹੁਤ ਸੁੰਦਰ ਤੇ ਦਰਬਨ ਵਾਏ।
ਬਹੁਤ ਸੁੰਦਰ ਉਹਦੇ ਜਿਹੜੇ ਦਰ ਸੀ ਦਰਵਾਜੇ, ਉਹ ਬਣਾਉਣਾ ਕੀਤੇ ਹਨ।
ਅਨੇਕ ਵਿਛਾਉਣਾ ਛਾਏ।
ਅਨੇਕ ਤਰ੍ਹਾਂ ਦੇ ਜਿਹੜੇ ਵਿਛਾਉਣੇ ਸੀ ਉਹ ਵਿਛਾਉਣਾ ਕੀਤੇ ਥੱਲੇ।
ਸਰਬ ਗੁਲਾਬ ਕੀਨ ਛਿੜਕਾਵਾ।
ਸਾਰਿਆਂ ਦੇ ਉੱਤੇ ਜਿਹੜਾ ਰੂਹ ਕਿਉੜਾ ਸੀ ਬੜਾ ਵਧੀਆ ਛਿੜਕਿਆ।
ਬਹੁਤ ਸੁਗੰਧ ਜਾਂ ਮਹਿ ਮਹਿਕਾਵਾ।
ਜਿਹਦੇ ਵਿੱਚ ਬਹੁਤ ਸੁੰਦਰ ਖੁਸ਼ਬੂ ਆ ਰਹੀ ਸੀ। ਇਹ ਇੱਕ ਦੱਸਣ ਦਾ ਹੀ ਕਥਾ ਦਾ ਮਤਲਬ ਹੁੰਦਾ ਕਿ ਕੀ ਗੁਰੂ ਘਰ ਬਣਾਉਣਾ, ਖੁਸ਼ਬੂ ਸੁੰਦਰ ਆਉਣੀ ਚਾਹੀਦੀ ਹੈ। ਮਹਾਰਾਜ ਦਾ ਪ੍ਰਕਾਸ਼, ਸੁੰਦਰ ਖੁਸ਼ਬੂ, ਅੱਛਾ ਵਸਤਰ ਵਿਛਾਉਣਾ, ਇਸ ਤਰ੍ਹਾਂ ਦੇ ਸੁੰਦਰ ਸਥਾਨ ਤਿਆਰ ਹੋਏ ਨੇ।
ਤਾਂ ਮੈਂ ਇੱਕ ਪ੍ਰਿਅੰਕ ਡਸਾਇਓ।
ਉਹਦੇ ਵਿੱਚ ਇੱਕ ਬੜਾ ਸੁੰਦਰ ਪਲੰਘ ਡਸਾਉਣਾ ਕੀਤਾ ਗੁਰਾਂ ਲਈ।
ਉੱਪਰ ਰੁਚਰ ਵਿਛਾਉਣ ਵਿਛਾਇਓ।
ਉਹਦੇ ਉੱਪਰ ਫਿਰ ਬੜਾ ਸੁੰਦਰ ਵਿਛਾਉਣਾ ਵਿਛਾ ਦਿੱਤਾ, ਵਿਛਾਈ ਕੀਤੀ ਹੈ।
ਅੱਠ ਪ੍ਰਕਾਰ ਕੀ ਰਚਨਾ ਕਰਕੇ।
ਇਸ ਤਰੀਕੇ ਦੀ ਸੁੰਦਰ ਰਚਨਾ ਕਰਕੇ।
ਗਮਨਿਓ ਭੂਪ ਭਾਉ ਔਰ ਧਰਕੇ।
ਰਾਜਾ ਮਨ ਦੇ ਅੰਦਰ ਭਾਵ ਕਰਕੇ, ਪ੍ਰੇਮ ਕਰਕੇ ਗਿਆ।
ਜਾਵੇ ਆਵਾ ਉਪਵਨ ਕੇ ਮਾਹੀ।
ਜਦੋਂ ਉਸ ਸੁੰਦਰ ਬਗੀਚੇ ਵਿਚ ਆਇਆ ਜੋ ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਹਰਾ ਭਰਾ ਹੋ ਗਿਆ ਸੀ।
ਸ੍ਰੀ ਨਾਨਕ ਤਹਿ ਦੇਖੇ ਨਾਹੀ।
ਤੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਥੇ ਨਹੀਂ ਹਨ ਬਗੀਚੇ ਵਿਚ, ਸਤਿਗੁਰੂ ਜੀ ਕਿਧਰੇ ਚਲੇ ਗਏ ਜਾਣੋ।
ਪਰਖਣ ਭਾਉ ਭੂਪ ਗਤ ਦਾਨਾ।
ਹੁਣ ਰਾਜੇ ਦੇ ਪ੍ਰੇਮ ਨੂੰ ਗੁਰੂ ਨਾਨਕ ਦੇਵ ਜੀ ਨੇ ਵੀ ਪਰਖਣਾ ਸੀ ਕਿ ਰਾਜੇ ਦਾ ਕਿੰਨਾ ਕੁ ਪਿਆਰ ਹੈ।
ਭਏ ਕਾਲ ਤੇ ਅੰਤਰ ਧਿਆਨਾ।
ਗੁਰੂ ਨਾਨਕ ਦੇਵ ਜੀ ਉਸ ਵਕਤ ਅੰਤਰ ਧਿਆਨ ਹੁੰਦਾ, ਗੁਪਤ ਹੋ ਗਏ।
ਬਿਨਾਂ ਬਲੋਕੇ ਬੇ ਬਲ ਰਾਓ।
ਰਾਜੇ ਨੇ ਦੇਖਿਆ ਜਦੋਂ ਗੁਰੂ ਨਾਨਕ ਦੇਵ ਜੀ ਦੇਖ ਹੀ ਨਹੀਂ ਰਹੇ, ਉਸ ਵਕਤ ਉਹ ਬਹੁਤਾ ਜ਼ਿਆਦਾ ਬੇਬਲ ਹੋ ਗਿਆ।
ਧਰਨ ਗਿਰਿਓ ਤਨ ਸੁਧ ਨਹਿ ਕਾਉ।
ਰਾਜਾ ਇਕਦਮ ਮਨ ਨੂੰ ਇੰਨਾ ਝਟਕਾ ਲੱਗਿਆ, ਬੇਹੋਸ਼ ਹੋ ਕੇ ਧਰਤੀ ਤੇ ਡਿੱਗਿਆ।
ਲੱਗੀ ਮਿਰਤ ਕਾ ਅੰਗਨ ਮਾਹੀ।
ਸਵੰਗਾਂ ਵਿਚ ਜਿਹੜੀ ਸੀ ਉਹ ਮਿੱਟੀ ਲੱਗ ਗਈ, ਮੁੱਖ ਤੇ ਮਿੱਟੀ ਹੋ ਰੰਗਾਂ ਨੂੰ।
ਦੀਨ ਉਚਾਏ ਸੇਵਕਨ ਤਾਹੀ।
ਉਸ ਵਕਤ ਸੇਵਕਾਂ ਨੇ ਰਾਜੇ ਨੂੰ ਚੁੱਕਿਆ।
ਪੌਸ਼ ਅੰਗ ਕਰ ਪੌਣ ਚੁਲਾਈ।
ਉਹਦੇ ਅੰਗਾਂ ਨੂੰ ਪੂੰਝਿਆ, ਫਿਰ ਪੱਖਾ ਕੀਤਾ।
ਇਤਨਤਾ ਭੂਪਤ ਤਨ ਆਈ।
ਰਾਜੇ ਦੇ ਸਰੀਰ ਵਿਚ ਉਹ ਸੁੱਧ ਹੋ ਆਈ।
ਬੋਲਿਓ ਬਾਣੀ ਹੋਏ
ਸਹਿਤ ਸੋਗ ਦੇ ਹੋ ਕੇ ਉਦਾਸੀ ਨਾਲ ਬਾਣੀ ਬਚਨ ਬੋਲੇ।
ਕਿਤ ਗਏ ਸ੍ਰੀ ਨਾਨਕ ਸੁਖ ਓਕਾ।
ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ।
ਜਿਨ ਕੇ ਦਰਸ਼ਨ ਤਿੰਨੋ ਤਾਪਾ।
ਜਿਨ੍ਹਾਂ ਦੇ ਦਰਸ਼ਨ ਨਾਲ ਤਿੰਨੇ ਤਾਪ।
ਤਨਕ ਬਲੋਕਤ ਹੋਵਤ ਖਾਪਾ।
ਤਨਕ ਮਾਤਰ ਵੀ ਉਹਨਾਂ ਦੇ ਦਰਸ਼ਨ ਕਰਨ ਨਾਲ ਤਿੰਨੇ ਤਾਪ ਖਤਮ ਹੋ ਜਾਂਦੇ, ਉਹ ਗੁਰੂ ਨਾਨਕ ਦੇਵ ਜੀ ਕਿੱਧਰ ਚਲੇ ਗਏ।
ਦਿਵਸ ਕੀ ਲੱਗੀ ਉਡੀਕਾ।
ਕਿੰਨੇ ਇੱਕ ਦਿਨ ਦੀ ਉਡੀਕ ਲੱਗੀ ਹੋਈ ਸੀ।
ਪ੍ਰਾਪਤ ਭਾ ਸੁਖ ਮਮ ਜੀਕਾ।
ਕਹਿੰਦੇ ਹੁਣ ਮੈਨੂੰ ਮਸਾ ਹੀ ਸੁਖ ਮਿਲਿਆ ਸੀ ਉਹਨਾਂ ਦੇ ਆਉਣ ਦਾ।
ਮੰਦ ਭਾਗ ਪਾ ਮੋਰ ਮਹਾਨਾ।
ਇਹ ਤਾਂ ਮੇਰਾ ਬਹੁਤਾ ਬੜਾ ਹੀ ਮੰਦਾ ਭਾਗ ਹੈ, ਗੁਰੂ ਨਾਨਕ ਦੇਵ ਜੀ ਛੱਡ ਕੇ ਚਲੇ ਗਏ ਸਾਨੂੰ।
ਭਏ ਸ਼ਬਦ ਹੀ ਅੰਤਰ ਧਿਆਨਾ।
ਉਹ ਸ਼ਬਦ ਹੀ ਅੰਤਰ ਧਿਆਨਾ, ਇਕਦਮ ਹੀ ਛੇਤੀ ਅੰਤਰ ਧਿਆਨ ਹੋ ਗਏ।
ਕਹਿ ਕਾਨਨ ਕੀ ਦਿਸ ਦੌਰਾ।
ਇਉਂ ਕਹਿ ਕੇ ਜਿਵੇਂ ਰਾਜਾ ਬਾਵਲਾ ਹੋ ਗਿਆ ਤੇ ਜੰਗਲ ਵੱਲ ਦੌੜ ਗਿਆ।
ਪ੍ਰਬਲ ਨੇ ਕੀਨੋ ਬਹੁਰਾ।
ਬਹੁਤ ਪ੍ਰਬਲ ਪ੍ਰੇਮ ਨੇ ਰਾਜੇ ਨੂੰ ਮਨ ਨੂੰ ਬੌਲਾ ਕਰ ਦਿੱਤਾ।
ਆਰਤ ਹੋਏ ਪੁਕਾਰਤ ਭਾਰੀ।
ਦੁਖੀ ਹੋ ਕੇ ਬੜਾ ਭਾਰੀ ਪੁਕਾਰ ਕਰਦਾ ਹੈ।
ਪ੍ਰਾਣਨਾਥ ਮਿਲੀਏ ਇੱਕ ਵਾਰੀ।
ਉੱਚੀ ਉੱਚੀ ਜੰਗਲਾਂ ਵਿੱਚ ਆਵਾਜ਼ ਮਾਰਦਾ, ਹੇ ਪ੍ਰਾਣਨਾਥ, ਹੇ ਗੁਰੂ ਨਾਨਕ ਦੇਵ ਜੀ, ਹੇ ਮਹਾਰਾਜ, ਇੱਕ ਵਾਰ ਦਰਸ਼ਨ ਦੇ ਦਿਓ ਜੀ।
ਦੌੜ ਦੌੜ ਸੁਧ ਹੇਤ ਮੁਕੰਦਾ।
ਸੋ ਦੌੜ ਦੌੜ ਕੇ ਇੱਧਰ ਉੱਧਰ ਦੇਖਦਾ ਮੁਕਤੀ ਦਾਤੇ ਨੂੰ, ਉਹਨਾਂ ਦੀ ਖਬਰ ਲੈਂਦਾ ਕਿੱਧਰ ਗਏ ਗੁਰੂ ਨਾਨਕ ਜੀ।
ਪੂਜਿਤ ਬਿਟਪ ਵਿਹੰਗਨ ਬ੍ਰਿੰਦਾ।
ਜਾ ਕੇ ਪੁੱਛਦਾ ਹੈ ਦਰਖਤਾਂ ਨੂੰ, ਪੰਛੀਆਂ ਨੂੰ, ਸਾਰਿਆਂ ਨੂੰ ਪੁੱਛਦਾ, ਤੂੰ ਗੁਰੂ ਨਾਨਕ ਦੇਵ ਜੀ ਦੇਖੇ, ਤੂੰ ਦੇਖੇ ਕਿਤੇ ਗੁਰੂ ਨਾਨਕ ਦੇਵ ਜੀ, ਯਾ ਉਹ ਮਸਤਾਨਿਆਂ ਵਾਲੀ ਹਾਲਤ ਹੋ ਗਈ।
ਗਿਰਵਰ ਸਰਵਰ ਹਵੈ ਕਰ ਤੀਰਾ,
ਉਸ ਵਕਤ ਪਹਾੜਾਂ ਦੇ ਕੋਲੇ ਸਰੋਵਰਾਂ ਦੇ ਕਿਨਾਰੇ ਤੇ ਖੜ ਕੇ ਜਾ ਕੇ ਪੁੱਛਦਾ,
ਤੂੰ ਦੇਖਿਓ ਕਿਤ ਗੁਨੀ ਗਹੀਰਾ,
ਬਈ ਸਰੋਵਰ ਤੂੰ ਦੇਖਿਆ, ਇਹ ਪਹਾੜ ਤੂੰ ਦੇਖਿਆ, ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਹਨ?
ਵਿਆਕੁਲ ਬਚਨ ਬੋਲਤ ਬਨ ਮਾਹੀ,
ਇਸ ਤਰ੍ਹਾਂ ਦੇ ਜਿਹੜੇ ਬਹੁਤ ਭਾਰੀ ਵਿਆਕੁਲ ਹੋਇਆ ਹੋਇਆ ਬਚਨ ਜੰਗਲ ਵਿਚ ਬੋਲਦਾ ਹੈ,
ਇਸ ਸਥਾਨ ਬਲੋਕੇ ਨਾਹੀ,
ਕਿਸੇ ਵੀ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਹੀਂ ਦੇਖੇ,
ਸਵੇਦ ਅੰਗ ਪੁਨ ਲੋਚਨ ਨੀਰਾ,
ਔਰ ਸਾਰੇ ਪਿੰਡੇ ਦੇ ਉੱਤੇ ਮੂੰਹ ਦੇ ਉੱਤੇ ਮੁੜਕਾ ਆ ਗਿਆ, ਅੱਖਾਂ ਚ ਜਲ ਜਾ ਰਿਹਾ,
ਸਰਬ ਭੀਗ ਗਏ ਚੀਰ ਸਰੀਰਾ,
ਸਰੀਰ ਦੇ ਉੱਤੇ ਜਿੰਨੇ ਵਸਤਰ ਸੀ ਉਹ ਸਾਰੇ ਭਿੱਜ ਗਏ,
ਗਿਰਿਓ ਧਰਨ ਪਰ ਹਵੈ ਮੁਰਛਾਈ,
ਬੇਹੋਸ਼ ਹੋ ਕੇ ਉਸ ਵਕਤ ਧਰਤੀ ਦੇ ਉੱਤੇ ਡਿੱਗ ਪਿਆ,
ਤਬ ਪ੍ਰਗਟੇ ਸ੍ਰੀ ਗੁਰ ਜਗ ਸਾਈ,
ਜਗਤ ਦੇ ਸਾਈ ਗੁਰੂ ਨਾਨਕ ਦੇਵ ਜੀ ਉਸ ਵਕਤ ਉਹਨੂੰ ਪਰਖ ਕੇ ਫਿਰ ਪ੍ਰਗਟ ਹੋ ਗਏ,
ਮੰਦ ਮੰਦ ਕਰ ਪਵਨ ਚੁਲਾਵਾ,
ਹੌਲੀ ਹੌਲੀ ਉਹਨੂੰ ਪਵਨ ਤੋਂ ਭਾਵ ਆਪਣੇ ਪਰਨੇ ਨਾਲ ਹਵਾ ਚੁਲਾ ਰਹੇ ਪੱਖੇ ਵਾਂਗੂ,
ਪੌਸ਼ ਬਦਨ ਕੋ ਨੀਰ ਚੁਵਾਵਾ,
ਬਦਨ ਨੂੰ ਪੂੰਝਿਆ, ਮੁੱਖ ਨੂੰ ਪੂੰਝਿਆ, ਪਾਣੀ ਉਹਦੇ ਤੇ ਛਿੱਟੇ ਮਾਰੇ, ਮੂੰਹ ਚ ਪਾਣੀ ਪਾਇਆ,
ਪੀ ਤਨ ਕਿਸਦ ਪੁਨ ਅਵਨੀ ਪਾ,
ਰਾਜੇ ਨੂੰ ਫੇਰ ਉਸ ਵਕਤ ਹੋਸ਼ ਆ ਗਈ ਸਰੀਰ ਦੇ,
ਪ੍ਰੀਤਮ ਦੇਖੇ ਖਰੇ ਸਮੀਪਾ,
ਪ੍ਰੀਤਮ ਜੀ ਨੂੰ ਕੋਲ ਖੜਿਆਂ ਦੇਖਿਆ, ਜਦੋਂ
ਪਾਇਨ ਪਰਿਓ ਉਤਾਇਲ ਕਰਕੇ,
ਛੇਤੀ ਨਾਲ ਗੁਰੂ ਨਾਨਕ ਦੇਵ ਦੇ ਚਰਨਾਂ ਤੇ ਜਾੜ ਗਿਆ,
ਮੰਗ ਆਨੰਦ ਰਿਹੋ ਘਰ ਭਰ ਕੇ,
ਬਹੁਤ ਉਮਗ ਉਤਸ਼ਾਹ ਦੇ ਸਹਿਤ ਗਲ ਤਾਂ ਹੀ ਕਹਿੰਦੇ ਭਰ ਗਿਆ ਅੰਦਰੋਂ ਆਨੰਦ,
ਧਰਮਸਾਲ ਮੈਂ ਸਿਰ ਜੀ ਸਵਾਮੀ,
ਹੇ ਮਹਾਰਾਜ ਜੋ ਆਪ ਨੇ ਸਾਨੂੰ ਬਚਨ ਕਿਹਾ ਸੀ ਕਿ ਧਰਮਸਾਲਾ ਬਣਾਓ, ਮੈਂ ਉਹ ਸਿਰਜ ਕੇ ਬਣਾ ਕੇ ਸੁੰਦਰ ਧਰਮਸਾਲਾ ਫੇਰ ਤੁਹਾਡੇ ਕੋਲ ਆਇਆ ਹਾਂ ਜੀ,
ਤੁਮ ਕਿਤ ਗਮਨੇ ਅੰਤਰ ਜਾਮੀ,
ਇਹ ਅੰਤਰ ਦੇ ਜਾਣਨ ਵਾਲੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤੁਸੀਂ ਕਿੱਧਰ ਚਲੇ ਗਏ ਸੀ,
ਅਬ ਚਲ ਕਰੀਏ ਨਗਰ ਪਵਿੱਤਰਾ,
ਹੁਣ ਆਪ ਜੀ ਕਿਰਪਾ ਕਰੋ ਚੱਲ ਕੇ ਨਗਰ ਜਿਹੜਾ ਹੈ ਸਾਡਾ ਉਹ ਪਵਿੱਤਰ ਕਰੋ,
ਵੈਸ ਰਾਜੇ ਭਵਨ ਬਚਿੱਤਰਾ,
ਉਹ ਜਿਹੜੇ ਬਚਿੱਤਰ ਸੁੰਦਰ ਸੋਹਣੇ ਮੰਦਰ ਨੇ ਉਹਨਾਂ ਦੇ ਵਿੱਚ ਬੈਠ ਕੇ ਸਜੋ ਜੀ,
ਬਿਨੈਸਨੀ ਸਰੋਨਨ ਸੁਨ ਬਾਣੀ,
ਜਦੋਂ ਮਹਾਰਾਜ ਨੇ ਬੇਨਤੀ ਵਾਲੀ ਬਾਣੀ ਉਹਦੀ ਸੁਣੀ ਵੀ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ,
ਨਿਰਪਤ ਸੰਗ ਗਵਨੀ ਗਤ ਦਾਨੀ,
ਉਸ ਵਕਤ ਰਾਜੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਚਲੇ ਗਏ,
ਧਰਮਸਾਲ ਮੈਂ ਰੁਚਰ ਪ੍ਰਿਯੰਕਾ,
ਧਰਮਸਾਲਾ ਦੇ ਵਿੱਚ ਬੜਾ ਸੁੰਦਰ ਪਲੰਘ ਜਿੱਥੇ ਡਾਹਿਆ ਹੋਇਆ ਸੀ,
ਤਹਿ ਬਹਿ ਸਾਈ ਮਦਨ ਮਯੰਕਾ,
ਉੱਥੇ ਚੰਦਰਮਾ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਸ਼ੋਭਿਤ ਕੀਤਾ,
ਸਗਰੇ ਨਗਰ ਵਢਾਏ ਉਤਸ਼ਾਹ,
ਸਾਰੇ ਨਗਰ ਦੇ ਵਿੱਚ ਜਿਹੜਾ ਸੀ ਉਤਸ਼ਾਹ ਤੋਂ ਭਾਵ ਉਤਸ਼ਾਹ ਵੱਧ ਗਿਆ,
ਦਰਸ਼ਨ ਹਿਤ ਨਰ ਨਾਰ ਉਮਾਹਾ,
ਦਰਸ਼ਨਾਂ ਵਾਸਤੇ ਸੀ ਜਿਹੜੇ ਨਰ ਨਾਰ ਮਾਈ ਭਾਈ ਬੜੇ ਉਤਸ਼ਾਹ ਨਾਲ ਆਏ,
ਪਾਇਨ ਨਿਕਟ ਉਪਾਇਨ ਧਰਹੀ,
ਮਹਾਰਾਜ ਦੇ ਚਰਨਾਂ ਦੇ ਕੋਲ ਹੀ ਆਪੋ ਆਪਣੀ ਭੇਟਾ ਲਿਆ ਕੇ ਰੱਖਦੇ ਨੇ,
ਹੱਥ ਜੋੜ ਕੇ ਵੰਦਨ ਕਰਹੀ,
ਦੋਵੇਂ ਹੱਥ ਜੋੜ ਕਰਕੇ ਬੇਨਤੀਆਂ ਕਰਦੇ ਨੇ, ਮੱਥਾ ਟੇਕਦੇ ਨੇ,
ਮੰਜਨ ਫੂਲਣ ਅੰਜਲ ਡਰ ਹੈ,
ਬਹੁਤ ਹੀ ਉਸ ਵਕਤ ਲਿਆ ਕਰਕੇ ਚਿੱਟੇ ਰੰਗ ਦੇ ਸੁੰਦਰ ਸੁੰਦਰ ਫੁੱਲ ਬੁੱਕ ਭਰ ਭਰ ਕੇ ਲਿਆ ਕੇ ਚਰਨਾਂ ਤੇ ਪਾਉਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਛਿੜਕਦੇ ਨੇ,
ਚਰਚਾ ਚੰਦਨ ਧੂਪ ਬਖਾਰ ਹੈ,
ਚੰਦਨ ਛਿੜਕਦੇ ਨੇ ਲਿਆ ਕੇ ਤੇ ਧੂਪ ਦਿਖਾਉਂਦੇ ਹਨ,
ਅਤ ਉਤਸਵ ਸੋ ਪੁਰਭਾ ਪੂਰਨ,
ਸਾਰੇ ਸ਼ਹਿਰ ਦੇ ਵਿੱਚ ਮਾਨੋ ਗੁਰੂ ਨਾਨਕ ਦੇਵ ਜੀ ਦਾ ਇਹ ਆਉਣ ਦਾ ਜਾਣ ਕੇ ਬੜਾ ਉਤਸਵ ਮਨਾਇਆ ਗਿਆ, ਖੁਸ਼ੀਆਂ ਮਨਾਈਆਂ ਗਈਆਂ,
ਕੀਰਤ ਪਸਰੀ ਪਾਵਨ ਰੂਰਨ,
ਸਾਰੇ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਮਹਿਮਾ ਫੈਲ ਗਈ,
ਚੰਦ ਕਲਾਲੇ ਰਾਣੀ ਸੰਗਾ,
ਇਹ ਰਾਜੇ ਦੀ ਰਾਣੀ ਦਾ ਨਾਮ ਸੀਗਾ ਚੰਦ ਕਲਾ, ਇਹ ਚੰਦ ਕਲਾ ਨੂੰ ਵੀ ਆਪਣੇ ਨਾਲ ਲੈ ਕੇ ਆਇਆ,
ਆਵਾ ਭੂਵਤ ਹਿਰਦੇ ਉਮੰਗਾ,
ਬਹੁਤ ਉਤਸ਼ਾਹ ਦੇ ਨਾਲ ਰਾਜਾ ਰਾਣੀ ਨੂੰ ਲੈ ਕੇ ਆਇਆ,
ਪੂਜਾ ਕੀਨ ਖੋੜਸ ਪ੍ਰਕਾਰਾ,
16 ਪ੍ਰਕਾਰ ਦੇ ਨਾਲ ਸੁੰਦਰ ਜਿਹੜੀ ਪੂਜਾ ਉਸ ਵਕਤ ਕੀਤੀ ਲਿਆ ਕਰਕੇ,
ਕੰਚਨ ਥਾਰ ਹੱਥ ਨਿਜ ਧਾਰਾ,
ਉਸ ਵਕਤ ਸੋਨੇ ਦਾ ਥਾਲ ਆਪਣੇ ਹੱਥ ਵਿਚ ਫੜਿਆ ਹੋਇਆ ਸੀ,
ਬਾਰ ਚੌਮੁਖੇ ਤਾਂ ਮਹਿੰਦੀਪਾ,
ਉਹਦੇ ਵਿਚ ਚੌਮੁਖੀ ਦੀਵੇ ਜਿਹਦੇ ਚਾਰੇ ਪਾਸੇ ਬੱਤੀ ਬਲਦੀ ਹੁੰਦੀ ਹੈ, ਉਹ ਬਾਲ ਕੇ ਲਿਆਇਆ।
ਕਰੀ ਆਰਤੀ ਪੁਨੀ ਅਵਨੀ ਪਾ,
ਰਾਜੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਆਰਤੀ ਕੀਤੀ।
ਜੈ ਜੈ ਧੁਨ ਧਰਮਸ਼ਾਲਾ ਪੂਰੀ,
ਸਾਰੀ ਧਰਮਸ਼ਾਲਾ ਦੇ ਵਿੱਚ ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਚਾਰੇ ਪਾਸਿਓਂ ਉੱਚੀ ਆਵਾਜ਼ ਆ ਰਹੀ ਸੀ।
ਹੋਏ ਦਿਨ ਬੇਨਤੀ ਕਹਿ ਹਰੂਰੀ,
ਬੇਨਤੀ ਕਰਦੇ ਨੇ ਬੜੀ ਸੁੰਦਰ, ਬਹੁਤ ਹੀ ਦੀਨ ਹੋ ਕੇ ਗਰੀਬੀ ਨਾਲ।
ਪੋਪਰਾ ਮੁਝੇ ਸਨਾਥ ਕਰੀ ਜੈ,
ਇਹ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਸਨਾਥ ਕਰ ਲੋ, ਸਹਿਤ ਮਾਲਕ ਦੇ ਭਾਵ ਗੁਰੂ ਵਾਲਾ ਬਣਾ ਲੋ।
ਚਰਨ ਸਰਨ ਕੋ ਪਰਨਾ ਦੀਜੈ,
ਮੈਂ ਤੁਹਾਡੇ ਚਰਨਾਂ ਦੇ ਵਿੱਚ ਸ਼ਰਨਾਂ ਵਿੱਚ ਆਇਆ ਹਾਂ, ਆਪ ਕਿਰਪਾ ਕਰਕੇ ਮੈਨੂੰ ਪਰਨਾ ਹੁੰਦਾ ਆਸਰਾ ਬਖਸ਼ੋ।
ਆਪਣਾ ਬਰ ਉਪਦੇਸ਼ੋ,
ਮੈਨੂੰ ਹੁਣ ਆਪਣਾ ਕਿਰਪਾ ਕਰਕੇ ਜਿਹੜਾ ਸੁੰਦਰ ਉਪਦੇਸ਼ ਹੈ, ਜਿਹਦੇ ਨਾਲ ਮਨੁੱਖਾ ਜਨਮ ਸਫਲਾ ਹੋ ਜੇ, ਬੰਦਾ ਤਰ ਜਾਂਦਾ, ਉਹ ਉਪਦੇਸ਼ ਬਖਸ਼ੋ।
ਜੇਤੇ ਮਿਟ ਹੈ ਜਗਤ ਕਲੇਸ਼ੋ,
ਜਿਹਦੇ ਕਰਕੇ ਜੱਗ ਦੇ ਸਾਰੇ ਕਲੇਸ਼ ਨੇ ਜਿਹੜੇ ਇਹ ਮਿਟ ਜਾਣ।
ਸਰਬ ਦੇਸ਼ ਕੋ ਕਰੋ ਕਿਰਤਾਰਥ,
ਸਾਡੇ ਦੇਸ਼ ਨੂੰ ਵੀ ਕਿਰਤਾਰਥ ਕਰੋ, ਸਾਡੇ ਦੇਸ਼ ਉੱਤੇ ਕਿਰਪਾ ਕਰੋ। ਸੋ ਇਸ ਤਰ੍ਹਾਂ ਪੂਰਨ ਬ੍ਰਹਮ ਗਿਆਨੀ ਹੋਣ, ਮਹਾਂਪੁਰਖ ਹੋਣ, ਜਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਜਿਵੇਂ ਬੇਨਤੀ ਕਰਦਾ, ਜਾਂ ਮਹਾਤਮਾ ਦੇ ਅੱਗੇ ਬੇਨਤੀ ਕਰਨੀ ਚਾਹੀਦੀ, ਤਰੀਕਾ ਦੱਸਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਆ ਕਿ ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ, ਸਾਡੇ ਦੇਸ਼ ਵਿੱਚ ਲੋਕ ਇਤਫਾਕ ਨਾਲ ਰਹਿਣ, ਪ੍ਰੇਮ ਨਾਲ ਰਹਿਣ। ਉਹ ਇਸ ਤਰ੍ਹਾਂ ਜੇ ਪਾਠ ਪੂਜਾ ਕਰਕੇ ਜੇ ਬੇਨਤੀਆਂ ਕਰੀਏ ਅਕਾਲ ਪੁਰਖ ਦੇ ਚਰਨਾਂ 'ਚ, ਇਹ ਰਾਜਾ ਬਹੁਤ ਸਿਆਣਾ, ਇਹਨੇ ਆਪ ਵੀ ਧਰਮ ਨੂੰ ਧਾਰਿਆ, ਅਤੇ ਫਿਰ ਇਹ ਵੀ ਮੰਗਦਾ ਕਿ ਮੇਰੇ ਦੇਸ਼ ਦੀ ਤਰੱਕੀ ਹੋਵੇ, ਸਾਡੇ ਦੇਸ਼ ਵਿੱਚ ਸ਼ਾਂਤੀ ਹੋਵੇ, ਸਾਡੇ ਦੇਸ਼ ਦੇ ਲੋਕ ਧਾਰਮਿਕ ਹੋਣ, ਮਾੜੇ ਕੰਮਾਂ ਤੋਂ ਬਚਣ। ਇਸ ਤਰ੍ਹਾਂ ਕਥਾ ਵਿੱਚੋਂ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ, ਇਸ ਤਰ੍ਹਾਂ ਹੀ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੇ।
ਤੂੰ ਬਚਨਨ ਮਹਿ ਚਤੁਰ ਪਦਾਰਥ,
ਇਸ ਕਰਕੇ ਆਪ ਜੀ ਸਾਡੇ ਉੱਤੇ ਕਿਰਪਾ ਕਰੋ, ਜੋ ਸਾਨੂੰ ਆਪ ਦੇ ਬਚਨਾਂ ਨਾਲ ਜਿਹੜੇ ਨਾ ਚਾਰੇ ਪਦਾਰਥ ਮਿਲ ਜਾਂਦੇ ਹਨ।
ਮਨ ਕੋ ਰੋਕਣ ਨਿਰਮਲ ਕਰਨੋ,
ਸੋ ਇਸ ਪ੍ਰਕਾਰ ਬੇਨਤੀ ਸੁਣ ਕੇ ਉਹਨਾਂ ਦੀ ਦਿਆਲ ਸਤਿਗੁਰੂ ਮਹਾਰਾਜ ਨੇ ਆਪਣਾ ਬਿਰਧ ਸੰਭਾਲਦਿਆਂ ਬੋਲੇ ਕਿ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਸੰਗਤ ਇਹ ਕੰਮ ਕਰੇ, ਮਨ ਕੋ ਰੋਕਣ ਨਿਰਮਲ ਕਰਨੋ, ਪਹਿਲਾਂ ਚਾਹੀਦਾ ਕਿ ਮਨ ਨੂੰ ਆਪਣੇ ਨੂੰ ਬਾਹਰ ਜਾਂਦੇ ਨੂੰ ਰੋਕ ਕੇ ਇਹਨੂੰ ਨਿਰਮਲ ਕਰਨਾ। ਇਹ ਸਿੱਖੀ ਦਾ ਉਪਦੇਸ਼ ਹੈ। ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਨੇ ਕਿ ਮਨ ਉੱਤੇ ਕੰਟਰੋਲ ਕਰੋ, ਜਦ ਤੱਕ ਮਨ ਨੂੰ ਕਾਬੂ ਨਹੀਂ ਕਰਦੇ ਉਦੋਂ ਤੱਕ ਕੋਈ ਗੱਲ ਨਹੀਂ ਬਣਦੀ। ਮਨ ਨੂੰ ਰੋਕਣ ਦਾ ਅਭਿਆਸ ਬਹਿ ਕੇ ਕਰੀਦਾ, ਹੌਲੀ ਹੌਲੀ ਅਭਿਆਸ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਇੱਕ ਦਿਨ ਮਨ ਟਿਕ ਜਾਂਦਾ। ਬਸ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਜਦੋਂ ਮਨ ਫਿਰ ਜਿੰਨੇ ਦੇਰ ਬਾਹਰ ਭਟਕਦਾ ਉਨੀ ਚਿਰ ਮੈਲਾ ਰਹਿੰਦਾ। ਜਦੋਂ ਜਦੋਂ ਮਨ ਸਾਡਾ ਰੁਕਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਉਦੋਂ ਮਨ ਨੂੰ ਮੈਲ ਘਟਦੀ ਜਾਂਦੀ ਅਤੇ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ ਮਨ, ਉਦੋਂ ਮਨ ਦੀ ਮੈਲ ਉੱਤਰ ਜਾਂਦੀ ਹੈ।
ਯਹੀ ਉਪਾਵ ਕਲੇਸ਼ਨ ਹਰਨੋ,
ਇਹ ਜਿਹੜਾ ਉਪਾਅ ਹੈ ਨਾ ਰਾਜਾ, ਕਲੇਸ਼ ਦੂਰ ਕਰਦਾ। ਪਰਜਾ ਸਾਰੀ ਜੇ ਇੱਕ ਘੰਟਾ ਤੇਰੀ ਬੈਠ ਕੇ ਸਿਮਰਨ ਕਰੇ, ਦੋ ਘੰਟੇ ਕਰੇ, ਕੋਈ ਤਿੰਨ ਘੰਟੇ ਕਰੇ, ਕੋਈ ਮਨ ਨੂੰ ਰੋਕੇ ਸਿਮਰਨ ਕਰੇ, ਭਗਤੀ ਕਰੇ, ਬੰਦੇ ਦੇ ਮਨ ਦੇ ਕਲੇਸ਼ ਘਟ ਜਾਂਦੇ ਸਿਮਰਨ ਨਾਲ, ਇਕਾਗਰਤਾ ਨਾਲ ਨਿਰਮਲਤਾ ਹੋ ਜਾਂਦੀ ਹੈ। ਜਦੋਂ ਕਲੇਸ਼ ਪੈਦਾ ਹੁੰਦਾ ਘਰ ਦੇ ਵਿੱਚ, ਤਾਂ ਉਹ ਪਹਿਲਾਂ ਮਨਾਂ ਵਿੱਚ ਕਲੇਸ਼ ਪੈਦਾ ਹੁੰਦਾ, ਪਹਿਲਾਂ ਉਹਦਾ ਧੂੰਆਂ ਜਿਹਾ ਨਿਕਲਦਾ ਕਲੇਸ਼ ਦਾ, ਜਿਵੇਂ ਅੱਗ ਦੇ ਵਿੱਚੋਂ ਜੇ ਅੱਗ ਲੱਗਣੀ ਹੁੰਦੀ ਪਹਿਲਾਂ ਧੂੰਆਂ ਜਿਹਾ ਨਿਕਲਿਆ, ਹੌਲੀ ਹੌਲੀ ਉਹ ਅੱਗ ਵੱਧ ਜਾਂਦੀ। ਇਸ ਤਰ੍ਹਾਂ ਚਾਹੀਦਾ ਕਿ ਪਹਿਲਾਂ ਸਾਰੇ ਲੋਕ ਸਿਮਰਨ ਕਰਨ ਲੱਗ ਜਾਣ, ਮਨ ਦੀ ਇਕਾਗਰਤਾ ਕਰਨ, ਵਿਦਿਆ ਸਮਤਾ ਅਭਿਨਿਵੇਸ਼ ਰਾਗ ਅਤੇ ਦਵੈਸ਼, ਇਹ ਪੰਜ ਕਲੇਸ਼ ਨੇ। ਇਹ ਪੰਜ ਕਲੇਸ਼ ਜਦੋਂ ਬੰਦੇ ਦੇ ਮਨ ਚੋਂ ਹੀ ਨਿਕਲ ਗਏ, ਤਾਂ ਆਪਸੀ ਪਹਿਲਾਂ ਪਤੀ ਪਤਨੀ ਦਾ ਝਗੜਾ ਇੱਥੋਂ ਖੜਾ ਹੁੰਦਾ, ਭਰਾਵਾਂ ਭਰਾਵਾਂ ਦਾ ਝਗੜਾ ਇੱਥੋਂ ਖੜਾ ਹੁੰਦਾ, ਪਰਿਵਾਰਾਂ ਦੇ ਝਗੜੇ ਇੱਥੋਂ ਖੜੇ ਹੁੰਦੇ ਨੇ, ਫਿਰ ਗੁਆਂਢੀਆਂ ਦੇ ਝਗੜੇ ਇੱਥੋਂ ਖੜੇ ਹੁੰਦੇ ਨੇ, ਫਿਰ ਮੁਹੱਲਿਆਂ ਦੇ ਝਗੜੇ, ਫਿਰ ਪਿੰਡਾਂ ਦੇ ਝਗੜੇ, ਸ਼ਹਿਰਾਂ ਦੇ ਝਗੜੇ, ਹੌਲੀ ਹੌਲੀ ਸਟੇਟਾਂ ਦੇ ਝਗੜੇ, ਦੇਸ਼ਾਂ ਦੇ ਝਗੜੇ, ਵਿਸ਼ਵ ਦਾ ਝਗੜਾ, ਥੱਲਿਓਂ ਲੈ ਕੇ ਝਗੜਾ ਚੱਲਿਆ। ਜੰਗਲ ਵਿੱਚ ਕੋਈ ਬੰਦਾ ਇੱਕ ਤੀਲੀ ਸਿਰ ਦੇ ਨਾ ਮਾੜੀ ਜੀ, ਸਾਰਾ ਜੰਗਲ ਸੜ ਕੇ ਸਵਾਹ ਹੋ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਵੱਡੀ ਇੱਕ ਨੀਤੀ ਦੇ ਰਹੇ ਸਾਰੇ ਦੇਸ਼ਾਂ ਨੂੰ, ਬਈ ਜਿਹੜਾ ਪਹਿਲਾਂ ਇਕਾਗਰਤਾ ਨਾ ਮਨ ਦੀ, ਇਹ ਸਾਰਿਆਂ ਲਈ ਬੜੀ ਜ਼ਰੂਰੀ ਹੈ। ਜੇ ਸਾਰੇ ਦੇਸ਼ਾਂ ਵਿੱਚ ਸਾਰੇ ਬੰਦੇ ਸਿਮਰਨ ਕਰਨ ਲੱਗ ਜਾਣ, ਘੰਟਾ ਰੋਜ਼ ਮਨ ਦੀ ਇਕਾਗਰਤਾ ਕਰਨ, ਟਿਕਾਓ ਕਰਨ, ਸਿਮਰਨ ਕਰਨ, ਮਨ ਨੂੰ ਨਿਰਮਲ ਕਰਨ, ਆਪਣੇ ਆਪ ਹੀ ਸਾਰੇ ਥਾਂ ਟਿਕਾ ਹੋ ਜਾਵੇ। ਹਰੇਕ ਬੰਦੇ ਦਾ ਮਨ ਭੜਕਿਆ ਹੋਇਆ, ਅਸ਼ਾਂਤ ਹੈ, ਦੂਜੇ ਨੂੰ ਇੱਕਦਮ ਵੱਢ ਖਾਣੇ ਵਾਂਗੂ ਪੈਣਾ, ਝਗੜਨਾ, ਬਿਨਾਂ ਗੱਲ ਤੋਂ ਹੀ ਗੁੱਸਾ ਆਉਣਾ, ਲੜਾਈ ਨੂੰ ਜੀ ਕਰਨਾ, ਕਿਉਂਕਿ ਉਹ ਕਿਸੇ ਪਾਸੇ ਉਹਨਾਂ ਨੂੰ ਠੋਸ ਪ੍ਰੋਗਰਾਮ ਕਿਸੇ ਨੇ ਦਿੱਤਾ ਹੀ ਨਹੀਂ, ਠੋਸ ਪ੍ਰੋਗਰਾਮ ਕਿਸੇ ਕੋਲ ਹੈ ਹੀ ਨਹੀਂ। ਮਨ ਦੀ ਇਕਾਗਰਤਾ ਰੂਪੀ ਜਿਹੜੀ ਚੀਜ਼ ਸੀ ਇਹਨੂੰ ਬਿਲਕੁਲ ਤੁੱਛ ਸਮਝ ਲਿਆ ਅਤੇ ਖਾਣੇ ਪੀਣੇ ਪਹਿਰਨੇ ਭੋਗਣੇ ਨੂੰ ਵੱਡਾ ਸਮਝ ਲਿਆ। ਇਸੇ ਪਿੱਛੇ ਹੀ ਫਿਰ ਜੋਰੂ ਜ਼ਮੀਨ ਪਿੱਛੇ ਲੜਾਈਆਂ ਹੋਈਆਂ। ਜੇ ਮਨ ਟਿਕਿਆ ਹੋਵੇ, ਬੰਦਾ ਤਿਆਗੀ ਵਿਰਾਗੀ ਹੋ ਜਾਵੇ ਤਾਂ ਉਹਦੇ ਨਾਲ ਹੀ ਤਰੱਕੀ ਹੁੰਦੀ। ਅਸਲ ਵਿੱਚ ਤਿਆਗ ਵਿੱਚ ਤਰੱਕੀ ਹੈ, ਵਿਰਾਗ ਵਿੱਚ ਤਰੱਕੀ ਹੈ, ਭਜਨ ਸਿਮਰਨ ਵਿੱਚ ਤਰੱਕੀ ਹੈ। ਜਦੋਂ ਤੱਕ ਬੰਦੇ ਦੀ ਪਕੜ ਹੈ ਚੀਜ਼ਾਂ ਨਾਲ ਕਿਸੇ ਵੀ ਥਾਂ 'ਤੇ, ਉਦੋਂ ਤੱਕ ਉਹਦੀ ਤਰੱਕੀ ਨਹੀਂ। ਪਕੜ ਵਾਲੇ ਥਾਂ 'ਤੇ ਹਮੇਸ਼ਾ ਝਗੜੇ ਅਤੇ ਲੜਾਈਆਂ ਹੁੰਦੇ ਨੇ।
ਤਾਂ ਕੀ ਜਾਣੋ ਹੈ ਵਿਦ ਦਿਉ,
ਇਸ ਤਰ੍ਹਾਂ ਦੇ ਜਾਣੋ, ਇਹ ਦੋ ਤਰੀਕੇ ਹਨ ਮਨ ਨੂੰ ਟਿਕਾਉਣ ਦੇ।
ਵੇਦ ਸੰਤ ਪੁਨ ਭਾਖਤ ਸੋ,
ਵੇਦਾਂ ਸ਼ਾਸਤਰਾਂ ਵਿੱਚ ਤੇ ਸੰਤ ਮਹਾਤਮਾ ਨੇ ਇਸ ਤਰ੍ਹਾਂ ਕਿਹਾ,
ਜੋ ਹੋਵੇ ਤੁਜ ਪਾਸ ਸੁਖਾਰੋ,
ਇਹ ਜਿਹੜਾ ਤੁਹਾਡੇ ਕੋਲੋਂ ਸੌਖਾ ਹੋ ਜੇ ਉਹੀ ਤਰੀਕਾ ਵਰਤ ਲਓ ਭਾਈ।
ਸੋ ਕਰੀਏ ਨੀਕੇ ਨਿਰਧਾਰੋ,
ਉਹੀ ਨਿਸ਼ਚੇ ਕਰਕੇ ਤੁਸੀਂ ਜਿਹੜਾ ਹੈ ਇਹਨੂੰ ਕਮਾ ਲਓ।
ਸੁਣ ਸ਼ਿਵ ਨਾਭ ਬੰਦ ਦਵੈ ਹੱਥਾ,
ਸੁਣ ਕੇ ਸ਼ਿਵ ਨਾਭ ਰਾਜੇ ਨੇ ਦੋਵੇਂ ਹੱਥ ਜੋੜੇ,
ਚਰਨ ਕਮਲ ਪਰ ਧਰ ਕਰ ਮਾਥਾ,
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਤੇ ਮੱਥਾ ਧਰ ਕੇ,
ਜੇ ਦਵੈ ਵਿਦ ਕੇ ਕਹੇ ਉਪਾਈ,
ਮਹਾਰਾਜ ਜਿਹੜੇ ਦੋ ਤਰੀਕੇ ਆਪ ਨੇ ਦੱਸੇ ਹਨ,
ਕਰ ਵਿਥਾਰ ਸੋ ਦੇਹੋ ਸੁਣਾਈ,
ਇਹ ਕਿਰਪਾ ਕਰਕੇ ਵਿਸਥਾਰ ਨਾਲ ਮੈਨੂੰ ਸੁਣਾ ਦਿਓ ਜੀ।
ਭੋ ਰਾਜਨ ਜੋ ਦਵੈ ਪ੍ਰਕਾਰਾ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਜਨ ਇਹ ਜਿਹੜਾ ਹੈ ਨਾ ਦੋ ਪ੍ਰਕਾਰ ਦੇ ਤੈਨੂੰ ਦੱਸੇ ਨੇ ਕਮਾਉਣ ਦੇ ਤਰੀਕੇ,
ਸੋ ਉਚਰਿਤ ਹਾਂ ਕਰ ਵਿਸਥਾਰਾ,
ਉਹ ਮੈਂ ਵਿਸਥਾਰ ਕਰਕੇ ਤੈਨੂੰ ਉਚਾਰਨ ਕਰਕੇ ਦੱਸਦਾ ਹਾਂ।
ਕਸ਼ਟ ਯੋਗ ਇੱਕ ਭਗਤ ਯੋਗ ਸੁਣ,
ਇੱਕ ਤਾਂ ਹੁੰਦਾ ਕਸ਼ਟ ਯੋਗ ਜਿਹਨੂੰ ਹੱਠ ਯੋਗ ਵੀ ਕਹਿੰਦੇ ਨੇ, ਇੱਕ ਹੁੰਦਾ ਭਗਤ ਯੋਗ। ਕਸ਼ਟ ਯੋਗ ਤੋਂ ਮੁਰਾਦ ਹੈ ਹੱਠ ਯੋਗ ਦੀ ਆ। ਗੁਰੂ ਨਾਨਕ ਦੇਵ ਜੀ ਨੇ ਆਪ ਉਸ ਵਕਤ ਪ੍ਰਤਾਵੇ ਮਾਤਰ ਲਈ ਹੱਠ ਯੋਗ ਕਰਕੇ ਵੇਖ ਕੇ ਇਹਦੀ ਪ੍ਰੌੜਤਾ ਨਹੀਂ ਕੀਤੀ। ਨਿਵਲੀ ਕਰਮ ਭੁਅੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਰ ਸਤਿਗੁਰ ਕਿਛ ਸੋਝੀ ਨਾਹੀ ਭਰਮੇ ਭੂਲਾ ਬੂੜ ਮਰੈ। ਇਹ ਗੁਰੂ ਨਾਨਕ ਦੇਵ ਜੀ ਦਾ ਹੀ ਵਚਨ ਹੈ ਕਿ ਨਿਓਲੀ ਕਰਮ ਕਰਨੇ ਜਿਹੜੇ ਨੇ ਸਰੀਰ ਲਈ ਤਾਂ ਚੰਗਾ ਨਿਓਲੀ ਕਰਮ, ਹੁਣ ਜੇ ਕਹੀਏ ਮਨ ਦੀ ਇਕਾਗਰਤਾ 'ਤੇ ਇਹ ਅਸਰ ਪਾਉਂਦਾ, ਕਿਉਂਕਿ ਨਿਵਲੀ ਕਰਮ ਕਰਕੇ ਬੰਦਾ ਜਿਹੜਾ ਅੰਦਰੋਂ ਪਾਣੀ ਪੀ ਕੇ ਫਿਰ ਬਾਹਰ ਨੂੰ ਕੱਢ ਦੇਣਾ, ਪੱਟੀਆਂ ਜੀਆਂ ਨਾਲ ਅੰਦਰ ਸਫਾਈ ਕਰਨੀ, ਭੁਅੰਗਮ ਮਾਂ ਨਾੜੀ ਨੂੰ ਸਿੱਧੀ ਕਰਨਾ, ਰੇਚਕ ਪੂਰਕ ਕੁੰਭਕ ਹੁੰਦਾ, ਇੱਧਰੋਂ ਸਵਾਸ ਚੜ੍ਹਾ ਲਏ ਉੱਪਰ ਖੜਾ ਲਏ ਫਿਰ ਥੱਲੇ ਲਾਹ ਲਏ, ਫਿਰ ਸੱਜੇ ਨੱਕ 'ਚੋਂ ਚੜ੍ਹਾ ਲਏ ਫਿਰ ਕੁੰਭਕ ਹੁੰਦਾ ਮੱਥੇ 'ਚ ਟਿਕਾ ਲਏ ਫਿਰ ਲਾਹ ਲਏ, ਇਹ ਕਿਰਿਆ ਹੁੰਦੀ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਬਿਨ ਸਤਿਗੁਰ ਕਿਛ ਸੋਝੀ ਨਾਹੀਂ ਭਰਮੇ ਭੂਲਾ ਬੂੜ ਮਰੈ। ਸਤਿਗੁਰ ਤੋਂ ਬਿਨਾਂ ਨਹੀਂ ਸੋਝੀ ਪੈਂਦੀ, ਭਰਮ 'ਚ ਪੈ ਕੇ ਡੁੱਬ ਡੁੱਬ ਕੇ ਬੰਦਾ ਮਰਦਾ, ਅੰਧਾ ਭਰਿਆ ਭਰ ਭਰ ਧੋਵੈ ਅੰਤਰ ਕੀ ਮਲ ਕਦੇ ਨਾ ਲਹੈ। ਇਹ ਬੰਦਾ ਜਿਹੜਾ ਅੰਨਾ ਭਰਿਆ ਹੋਇਆ ਭਰ ਭਰ ਕੇ ਧੋਈ ਜਾਂਦਾ, ਭਾਂਡੇ ਭਾ ਪਾ ਪਾ ਕੇ ਉੱਤੇ ਪਿੰਡੇ 'ਤੇ ਕੰਨ ਧੋ ਲਏ, ਨੱਕ ਧੋ ਲਿਆ ਚੰਗੀ ਤਰ੍ਹਾਂ, ਸਾਹ ਨਲੀ ਸਾਫ਼ ਕਰ ਲਈ, ਅੰਦਰ ਪੇਟ ਸਾਫ਼ ਕਰ ਲਿਆ, ਯੋਗਾ ਅਭਿਆਸ ਕਰਕੇ ਸਰੀਰ ਤਾਂ ਬੜਾ ਵਧੀਆ ਬਣ ਗਿਆ, ਪਰ ਯੋਗਾ ਅਭਿਆਸ 'ਤੇ ਜਿਹੜਾ ਮੈਲ ਅੰਦਰ ਮਨ ਦੇ ਅੰਦਰ ਆ, ਜਿਹੜੇ ਪਾਪਾਂ ਵਿਕਾਰਾਂ ਦੀ ਮੈਲ ਆਈ, ਈਰਖਾ ਤ੍ਰਿਸ਼ਨਾ ਦੀ ਮੈਲ ਹੈ, ਮਲ ਵਿਖੇਪ ਅਵਰਨ ਦੀ ਮੈਲ ਹੈ ਜਿਹੜੀ, ਇਹ ਦੂਰ ਨਹੀਂ ਹੁੰਦੀ। ਸੋ ਸਤਿਗੁਰੂ ਕਹਿੰਦੇ ਨਾਮ ਬਿਨਾਂ ਫੋਕਟ ਸਭ ਕਰਮਾਂ ਜਿਉਂ ਬਾਜੀਗਰ ਭਰਮ ਭੁੱਲੈ। ਜਿਵੇਂ ਬਾਜੀਗਰ ਜਿਹੜਾ ਹੁੰਦਾ ਉਹ ਭਰਮ 'ਚ ਪੈ ਕੇ ਭੁੱਲਿਆ ਹੁੰਦਾ, ਉਹ ਬੜੇ ਬੜੇ ਤਮਾਸ਼ੇ ਕਰੀ ਜਾਂਦਾ, ਖੇਡਾਂ ਕਰੀ ਜਾਂਦਾ, ਪਰ ਉਹਦਾ ਕੋਈ ਇੰਨਾ ਲਾਭ ਨਹੀਂ ਹੁੰਦਾ। ਸੋ ਇਹ ਇਸ ਤਰੀਕੇ ਨਾਲ ਕਹਿੰਦੇ ਇਹ ਵਿੱਦਿਆ ਦਾ ਪੂਰਾ ਉਸਤਾਦ ਵੀ ਨਹੀਂ ਮਿਲਦਾ। ਇਹਦੇ ਸਾਧਨਾ ਵਿੱਚ ਸਰੀਰ 'ਤੇ ਇਹੋ ਜਿਹੇ ਅਸਰ ਪੈਂਦੇ ਕਿ ਅਕਸਰ ਲੋਕ ਰੋਗੀ ਹੋ ਜਾਂਦੇ, ਵੇਖਣ ਵਿੱਚ ਆਇਆ। ਸਤਿਗੁਰਾਂ ਨੇ ਇਸ ਕਰਕੇ ਸਹਿਜ ਯੋਗ ਸਿਖਾਇਆ ਜਿਹਨੂੰ ਪ੍ਰੇਮ ਯੋਗ ਭਗਤ ਯੋਗ ਕਹਿੰਦੇ ਨੇ। ਮਹਾਰਾਜ ਨੇ ਜਿਵੇਂ ਬਾਣੀ ਅੰਦਰ ਵੀ ਲਿਖਿਆ ਸਵੱਈਏ ਮਹੱਲੇ ਪੰਜਵੇਂ ਕੇ ਚ ਭਗਤ ਯੋਗ ਕਉ ਜੈਤ ਵਾਰ ਹਰ ਜਨਕ ਉਪਾਇਓ। ਫਿਰ ਸਤਿਗੁਰੂ ਜੀ ਨੇ ਨਾਮ ਨਾਲ ਚਿੱਤ ਦਾ ਜੀਓ ਪੈਣਾ ਤੇ ਸਾਈਂ ਦੇ ਪ੍ਰੇਮ ਵਿੱਚ ਲੱਗ ਪੈਣਾ ਸਿਖਾਇਆ, ਜੋ ਗ੍ਰਿਸਤੀ ਲੋਕ ਵੀ ਕਰ ਸਕਦੇ ਆ ਤੇ ਜੀਵਨ ਦਾ ਆਤਮ ਰਸ ਮਾਣ ਸਕਦੇ ਨੇ। ਕਵੀ ਸੰਤੋਖ ਸਿੰਘ ਜੀ ਨੇ ਇਸੇ ਅਧਿਆਏ ਦੇ ਅਖੀਰ ਅੰਕ 91 ਤੇ ਇਹ ਗੱਲ ਦੱਸੀ ਕਿ ਭਗਤ ਯੋਗ ਇਹ ਜਾਣੀਏ ਕਲਮਹਿ ਪੰਥ ਸੁਖੇਨ, ਕਸ਼ਟ ਯੋਗ ਦੁਸਤਰ ਅਹ ਹੋਏ ਨਾ ਜੇਨੰਗ ਕੇਨ। ਇਹ ਜਿਸ ਕਿਸੇ ਤੋਂ ਹੁੰਦਾ ਨਹੀਂ ਹੈ ਪਰ ਭਗਤ ਯੋਗ ਹਰੇਕ ਤੋਂ ਹੋ ਸਕਦਾ।
ਇਹਨਾਂ ਦੋਨੋਂ ਤੇ ਹਵੈ ਨਿਰਮਲ ਤਨ,
ਇਹਨਾਂ ਦੋਨਾਂ ਦੇ ਨਾਲ ਜਿਹੜਾ ਤਨ ਸਰੀਰ ਹੁੰਦਾ ਉਹ ਨਿਰਮਲ ਹੋ ਜਾਂਦਾ ਹੈ।
ਪ੍ਰਥਮ ਕਸ਼ਟ ਜੋ ਯੋਗ ਬਖਾਨਾ,
ਪਹਿਲਾਂ ਜਿਹੜਾ ਤੈਨੂੰ ਰਾਜਨ ਦੱਸਿਆ ਨਾ ਕਸ਼ਟ ਯੋਗ ਜਿਹੜਾ ਕਥਨ ਕੀਤਾ ਹੱਠ ਯੋਗ,
ਅਸ਼ਟ ਅੰਗ ਤਾਕੇ ਸੁਨ ਕਾਨਾ,
ਇਸ ਯੋਗ ਦੇ ਅੱਠ ਅੰਗ ਹਨ ਇਹ ਧਿਆਨ ਨਾਲ ਸੁਣ।
ਯਮ ਅਰ ਨੇਵਾ ਇਕੰਤਾ ਦੇਸੋ,
ਯਮ ਇੱਕ ਅਤੇ ਨੇਮ ਰੱਖਣਾ ਏਕਾਂਤ ਦੇਸ਼ ਵਿੱਚ ਰਹਿਣਾ ਤਿੰਨ ਚੀਜ਼ਾਂ।
ਆਸਨ ਪ੍ਰਾਣਾਯਾਮ ਸਦੇਸੋ,
ਸੋ ਆਸਨ ਲਾਉਣਾ ਪ੍ਰਾਣਾਯਾਮ ਕਰਨਾ ਇਹ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਵਰਤਣਾ।
ਧਿਆਨ ਧਾਰਨਾ ਅਸ਼ਟ ਸਮਾਧ ਪਾਏ,
ਫਿਰ ਧਿਆਨ ਹੁੰਦਾ ਧਾਰਨਾ ਹੁੰਦੀ ਹੈ ਫਿਰ ਅਸ਼ਟ ਅੱਠਵਾਂ ਕੀ ਆ ਉਹ ਸਮਾਧੀ ਲਾਉਣੀ।
ਪਾਏ ਪਰਮਦ ਇਨਕੋ ਸਾਧ,
ਇਸ ਤਰੀਕੇ ਨਾਲ ਕਹਿੰਦੇ ਮੁਕਤੀ ਦਾ ਪਦ ਜਿਹੜਾ ਇਹਨੂੰ ਪ੍ਰਾਪਤ ਕਰਦਾ ਸਾਧਨਾ ਕਰਕੇ ਇਹਨਾਂ ਦੀ।
ਪ੍ਰਥਮੇ ਯਮ ਸੋ ਦਸ ਦਸ ਪ੍ਰਕਾਰ,
ਹੁਣ ਪਹਿਲਾਂ ਦੱਸਿਆ ਸੀ ਜਿਹੜਾ ਯਮ ਇੱਕ ਨੇਮ ਫਿਰ ਏਕਾਂਤ ਦੇਸ਼ ਆਸਨ ਪ੍ਰਾਣਾਯਾਮ ਧਿਆਨ ਧਾਰਨਾ ਤੇ ਸਮਾਧੀ ਇਹ ਹੋ ਗਏ ਅੱਠ। ਇਹਦੇ ਵਿੱਚ ਹੁਣ ਯਮ ਜਿਹੜਾ ਪਹਿਲਾਂ ਦੱਸਿਆ ਸੀ ਉਹ ਯਮ ਦੇ ਵਿੱਚ ਹੀ ਅੱਗੇ 10 ਅੰਗ ਫੇਰ ਨੇ, ਉਹਨਾਂ ਦੇ 10 ਅੱਗੇ ਤਰੀਕੇ ਹਨ ਉਹ ਪਹਿਲਾਂ ਸੁਣ ਲਓ। ਯਮ ਕਿਹਨੂੰ ਕਹਿੰਦੇ ਹਨ, ਇਹ 10 ਪ੍ਰਕਾਰ ਦਾ ਲੱਛਣ ਹੈ।
ਲਸਨ ਤਿੰਨ ਕੋ ਕਰੋ ਵਿਥਾਰਾ,
ਉਹਦੇ ਲੱਛਣ ਅਸੀਂ ਤੈਨੂੰ ਵਿਸਥਾਰ ਸਹਿਤ ਦੱਸਦੇ ਹਾਂ ਭਾਈ।
ਦੋਹਰਾ ਇੱਕ ਅਹਿੰਸਾ ਜਾਨੀ ਹੈ ਮਨ ਵਿੱਚ ਕਾਇਆ ਤੀਨ।
ਹੁਣ ਅੱਗੇ ਤੈਨੂੰ ਦੱਸਦੇ ਹਾਂ ਕਿ ਯਮ ਦੇ ਵਿੱਚ ਹਿੰਦੀ ਸਾਰਨ ਚੀਜ਼ ਅਹਿੰਸਾ, ਹਿੰਸਾ ਫਿਰ ਅੱਗੇ ਤਿੰਨ ਤਰ੍ਹਾਂ ਦੀ ਹੈ। ਪਹਿਲਾਂ ਯਮ 10 ਪ੍ਰਕਾਰ ਦਾ, ਉਹਦੇ ਵਿੱਚੋਂ ਇੱਕ ਪ੍ਰਕਾਰ ਪਹਿਲੀ ਚੀਜ਼ ਅਹਿੰਸਾ ਅਤੇ ਅਹਿੰਸਾ ਹੁੰਦੀ ਹੈ ਤਿੰਨ ਤਰ੍ਹਾਂ ਦੀ। ਇੱਕ ਮਨ ਕਰਕੇ ਕਰਨੀ ਹੈ, ਮਨ ਕਰਕੇ ਹੋ ਜਾਂਦੀ ਇਨਸਾਨ ਤੋਂ, ਇੱਕ ਵਚਨਾਂ ਨਾਲ ਜ਼ੁਬਾਨ ਨਾਲ ਹੋ ਜਾਂਦੀ, ਇੱਕ ਸਰੀਰ ਕਰਕੇ ਗਲਤੀ ਕਰਨੀ। ਇਹ ਤਿੰਨ ਪ੍ਰਕਾਰ ਦੀ ਹਿੰਸਾ ਤੋਂ ਬਚ ਕੇ ਰਹੇ।
ਪਰ ਕੋ ਬੁਰਾ ਜੇ ਚਿਤ ਬਨਾ ਮਨ ਕੀ ਹਿੰਸਾ ਤੀਨ।
ਇੱਕ ਨੰਬਰ ਤੇ ਪਹਿਲਾਂ ਆਉਂਦਾ ਜਿਹੜਾ ਪਰਾਏ ਬੰਦੇ ਦਾ ਬੁਰਾ ਸੋਚਣਾ, ਕਿਸੇ ਦਾ ਵੀ ਮਾੜਾ ਸੋਚਣਾ ਹੈ, ਇਹ ਮਨ ਦੀ ਹਿੰਸਾ ਹੈ। ਬਾਹਰੋਂ ਦੇਖੋ ਜ਼ਬਾਨ ਨਾਲ ਭਾਵੇਂ ਮਿੱਠਾ ਬੋਲੇ, ਸਰੀਰ ਕਰਕੇ ਕਿਸੇ ਦਾ ਨੁਕਸਾਨ ਨਾ ਕਰੇ, ਪਰ ਮਨ ਕਰਕੇ ਸੋਚੀ ਜਾਵੇ ਬੰਦੇ ਦਾ ਨੁਕਸਾਨ, ਇਹ ਵੱਡੀ ਗਲਤੀ ਹੈ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ।
ਚੌ ਪਈ ਫਿੱਕਾ ਬੋਲ ਦੁਖਾਈ ਹਨਾਵੈ।
ਫਿਰ ਇੱਕ ਲੋਕ ਕੀ ਕਰਦੇ ਨੇ, ਬੋਲੀ ਨਾਲ ਹਿੰਸਾ ਕਰਦੇ ਨੇ, ਬੋਲ ਕੇ ਫਿੱਕਾ ਬੋਲ ਬੋਲ ਕੇ, ਮਾੜਾ ਬੋਲ ਬੋਲ ਕੇ, ਅਗਲੇ ਨੂੰ ਬੁਰੇ ਬੋਲ ਬੋਲ ਕੇ, ਉਹਦਾ ਫਿਰ ਦਿਲ ਨਾ ਢਾਵੇ, ਇਹ ਵੀ ਹਿੰਸਾ ਹੋ ਜਾਂਦੀ ਮੂੰਹ ਨਾਲ।
ਹਿੰਸਾ ਬਚਨ ਕੀ ਕਹਿਲਾਵੇ,
ਇਹ ਬਚਨਾਂ ਦੀ ਹਿੰਸਾ ਹੁੰਦੀ ਵੀ ਆਪਣੀ ਜ਼ਬਾਨ ਤੇ ਕੰਟਰੋਲ ਰੱਖੇ।
ਤੀਜੀ ਮਾਰਨ ਜੀਵਨ ਕੇਰੇ,
ਹੁਣ ਤੀਜੀ ਹਿੰਸਾ ਸਰੀਰ ਨਾਲ ਹੁੰਦੀ ਹੈ, ਬੰਦਾ ਹੀ ਮਾਰ ਦੇਣਾ।
ਤਿਆਗੈ ਇਨਕੋ ਹਵੈ ਬਿਨ ਦੇਰੀ,
ਬਿਨਾਂ ਦੇਰੀ ਤੋਂ ਹੀ ਇਹ ਗੱਲ ਤਿਆਗ ਦੇਵੇ ਕਿ ਐਵੇਂ ਖਾਮ ਖਾ ਬੰਦਾ ਜਿਹੜਾ ਮਾਰਨਾ, ਬੰਦਾ ਮਾਰਨਾ ਸਾਰਿਆਂ ਨਾਲ ਮਾੜਾ। ਪਰਮਾਤਮਾ ਨੇ ਇੰਨੀ ਨਰ ਨਰਾਇਣੀ ਦੇਹੀ ਬਣਾਈ ਹੈ, ਹਰ ਇੱਕ ਬੰਦੇ ਨੂੰ ਜਿਉਣ ਦਾ ਅਧਿਕਾਰ ਹੁੰਦਾ, ਪਰਮਾਤਮਾ ਨੇ ਅਧਿਕਾਰ ਦਿੱਤਾ, ਪੈਦਾ ਵੀ ਕੀਤਾ, ਪਾਲਣਾ ਵੀ ਉਹੀ ਕਰਦਾ। ਪਰ ਜਦੋਂ ਅਸੀਂ ਇੰਨੀ ਕੀਮਤੀ ਦੇਹੀ ਕਿਸੇ ਦੀ ਖਤਮ ਕਰ ਦਿੰਦੇ ਹਾਂ, ਉਹ ਸਾਰਿਆਂ ਨਾਲੋਂ ਵੱਡਾ ਗੁਨਾਹ ਲੱਗਦਾ ਹੈ।
ਦੁਤੀਏ ਸੱਚ ਉਚਰਨ ਤਿਰ ਨਿਰਭੈ ਹੈ,
ਫਿਰ ਸੱਚ ਨੂੰ ਉਚਾਰਨ ਦਾ ਨਿਰਭਾ ਭਾਵ ਨਿਰਭੈ ਨਿਭਾਵੇ ਪਰਣ।
ਪ੍ਰਭੂ ਕੂੜ ਨ ਕਿਹ ਵਿਦ ਕਹੈ,
ਕਿਸੇ ਨੂੰ ਕਦੇ ਵੀ ਕੂੜ ਬੋਲ ਨਾ ਬੋਲੇ, ਝੂਠੇ ਬੋਲ।
ਤੀਜੇ ਹੈ ਦਵੈ ਭਾਂਤ ਸਤੇਈ,
ਸੋ ਤੀਜੀ ਜਿਹੜੀ ਹੈ ਦੋ ਤਰ੍ਹਾਂ ਦੀ ਚੋਰੀ ਹੁੰਦੀ ਹੈ, ਉਹ ਤੈਨੂੰ ਦੱਸਦੇ ਵੀ ਚੋਰੀ ਨੀ ਦੋ ਪ੍ਰਕਾਰ ਦੀ ਕਰਨੀ,
ਇੱਕ ਤਨ ਕੀ ਇੱਕ ਮਨ ਕੀ ਸਹੀ,
ਇੱਕ ਤਨ ਨਾਲ ਚੋਰੀ ਹੁੰਦੀ ਹੈ ਇੱਕ ਮਨ ਦੀ ਚੋਰੀ ਹੁੰਦੀ ਹੈ।
ਪਰ ਕੇ ਵਸਤ ਛੁਪਾਵਣ ਕਰਨੀ,
ਪਰਾਈ ਬੰਦੇ ਦੀ ਚੀਜ਼ ਛੁਪਾ ਲੈਣੀ,
ਇਹੋ ਸਤੇ ਤਨ ਕੀ ਵਰਨੀ,
ਇਹ ਚੋਰੀ ਹੈ ਸਰੀਰ ਕਰਕੇ ਕਰਨੀ।
ਕਰਹਿ ਪਾਪ ਪੁਨ ਰਾਖ ਦੁਰਾਏ,
ਫਿਰ ਬੰਦਾ ਆਪਣੇ ਮਨ ਦੇ ਅੰਦਰ ਆਪਣੇ ਪਾਪਾਂ ਨੂੰ ਛੁਪਾ ਕੇ ਰੱਖੇ, ਤੇ ਹੋਰ ਪੁੰਨ ਆਦਿਕ ਵੀ ਚੰਗੇ ਹੁੰਦੇ ਪੁੰਨ ਛਪਾ ਕੇ ਰੱਖ ਲੈਣੇ, ਪਰ ਪਾਪਾਂ ਦਾ ਇੱਥੇ ਮੇਨ ਆਊਗਾ ਕਿ ਪਾਪ ਜਿਹੜੇ ਨੇ ਹੁਣ ਗਲਤੀ ਕਰਦੇ, ਕਈ ਕੁਰਹਿਤ ਕਰਕੇ ਪੰਜਾਂ ਪਿਆਰਿਆਂ ਨੂੰ ਕਹਿਣਗੇ ਆਹ ਗਲਤੀ ਜੀ ਹੋ ਗਈ ਮਾੜੀ ਜੀ ਦੱਸਣੀ ਹੈ ਨਾ, ਮਸਾਂ ਹੀ ਕਢਾਈ ਦੀ ਉਹਨਾਂ ਦੇ ਮੂੰਹ ਚੋਂ, ਗਲਤੀ ਤਾਂ ਦੱਸ ਕੇ ਫੇਰ ਹੀ ਅਮਰ ਛਕਾਵਾਂਗੇ। ਇਉਂ ਬਹੁਤ ਸਾਰੀਆਂ ਕੁਰਹਿਤਾਂ ਗਲਤੀਆਂ ਕਰਕੇ ਇਨਸਾਨ ਆਪਣੇ ਅੰਦਰ ਹੀ ਦੱਬ ਲੈਂਦਾ ਗੱਲਾਂ, ਉਹ ਜਿਹੜੀਆਂ ਗੱਲਾਂ ਰੱਖਣੀਆਂ ਅੰਦਰ ਛੁਪਾ ਛੁਪਾ ਕੇ, ਸੋ ਉਹ ਪਾਪ ਫਿਰ ਮੁੜ ਕੇ ਹੌਲੀ ਹੌਲੀ ਉੱਗੜੇ ਆਉਂਦੇ ਨੇ, ਅਤੇ ਉਹੀ ਪਾਪ ਬੀਜ ਰੂਪ ਹੁੰਦੇ ਨੇ। ਜਦੋਂ ਆਪਾਂ ਅੰਦਰ ਬੀਜ ਲੈਂਦੇ ਹਾਂ ਫਿਰ ਉਹਦਾ ਦਰਖਤ ਬਣ ਜਾਂਦਾ, ਫਿਰ ਉਹਦੇ ਫਲ ਵੀ ਕੁਫਾਲੀ ਲੱਗਦਾ ਉਹਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਪ ਜਿਹੜਾ ਹੈ ਉਹ ਛੁਪਾਵਾਂਗੇ ਜਿੰਨਾ ਉਨੀ ਗਲਤ ਗੱਲ ਹੈ। ਆਪਣੇ ਗੁਰੂ ਕੋਲ ਆਪਣੀ ਗੱਲ ਦੱਸੇ ਮਹਾਰਾਜ ਸਾਨੂੰ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ, ਵਿਸ਼ੇ ਵਿਕਾਰ ਜਾਂ ਮੈਂ ਗਲਤੀਆਂ ਕੀਤੀਆਂ ਨੇ, ਆਪਣੇ ਉਸਤਾਦ ਕੋਲ ਦੱਸੇ ਜਾਂ ਪੂਰਨ ਬ੍ਰਹਮ ਗਿਆਨੀ ਕੋਲ ਜ਼ਿਕਰ ਕਰੇ ਜਾਂ ਪੰਜਾਂ ਪਿਆਰਿਆਂ ਕੋਲ ਦੱਸੇ, ਫਿਰ ਉਹ ਚੀਜ਼ ਦੀ ਨਿਵਿਰਤੀ ਕਰ ਦਿੰਦੇ, ਅਰਦਾਸ ਹੋ ਜਾਂਦੀ ਹੈ। ਪਰ ਜੇ ਬੰਦਾ ਆਪਣੇ ਗੁਨਾਹ ਨੂੰ ਅੰਦਰ ਹੀ ਰੱਖ ਕੇ ਮਰ ਜਾਵੇ, ਉਹ ਫਿਰ ਧਰਮਰਾਜ ਕੋਲ ਜਾ ਕੇ ਫਿਰ ਲੇਖਾ ਦੇਣਾ ਪੈਂਦਾ। ਇਸ ਕਰਕੇ ਆਪਣੇ ਗੁਨਾਹ ਨੂੰ ਜਿਹੜਾ ਛੁਪਾਉਣਾ ਹੈ ਇਹ ਵੀ ਚੋਰ ਹੈ,
ਇਹ ਮਨ ਕੀ ਚੋਰੀ ਕਹਿਲਾਏ,
ਇਹ ਮਨ ਦੀ ਚੋਰੀ ਹੁੰਦੀ, ਬੰਦਾ ਮਨ ਕਰਕੇ ਚੋਰ ਹੁੰਦਾ।
ਇੰਦਵੈ ਤਜਨ ਤ੍ਰਿਆ ਜਮ ਜਾਨੋ,
ਇਹਨਾਂ ਦੋਨਾਂ ਨੂੰ ਛੱਡਣਾ ਤ੍ਰਿਤੀਆ ਜਮ ਜਾਨੋ, ਤੀਸਰਾ ਜਮ ਹੈ।
ਭੁੱਲ ਨਾ ਕਹੋ ਨਿਰਪਤਾ ਮਨ ਠਾਨੋ,
ਭੁੱਲ ਕੇ ਵੀ ਰਾਜ ਨੇ ਇਹਨਾਂ ਗੱਲਾਂ ਨੂੰ ਮਨ ਦੇ ਅੰਦਰ ਨਾ ਲਿਆਓ।
ਚੌਥੇ ਬ੍ਰਹਮਚਰਜ ਸੁਖ ਸਾਰ,
ਫਿਰ ਹੁਣ ਚੌਥਾ ਜਮ ਹੈ ਸ੍ਰੇਸ਼ਟ ਸੁਖਾਂ ਦਾ ਦਾਤਾ, ਬ੍ਰਹਮਚਰਜ ਧਾਰ ਕੇ ਰੱਖਣਾ।
ਜੀਤਨ ਕਾਮ ਅਸ਼ਟ ਪ੍ਰਕਾਰੂ,
ਅੱਠ ਤਰ੍ਹਾਂ ਦੇ ਨਾਲ ਕਾਮ ਨੂੰ ਜਿੱਤਣਾ ਹੁੰਦਾ ਹੈ।
ਬਿਰਥ ਮੈਤਰੈ ਕੀ ਬਾਤ ਹੈ ਕਰਨੀ,
ਪਹਿਲੀ ਗੱਲ ਤਾਂ ਹੁੰਦੀ ਆ ਬਗਾਨੀਆਂ ਇਸਤਰੀਆਂ ਦੀ ਐਵੇਂ ਗੱਲ ਕਰੀ ਜਾਣੀ, ਇਹ ਗੁਰਸਿੱਖ ਦੇ ਫਰਜ਼ ਨਹੀਂ ਹਨ।
ਦੂਜੇ ਸੁਣ ਸੁਣ ਮਨ ਮਹਿ ਧਰਨੀ,
ਦੂਜੀ ਗੱਲ ਫਿਰ ਉਹਦੀਆਂ ਗੱਲਾਂ ਸੁਣ ਸੁਣ ਕੇ ਮਨ ਦੇ ਵਿੱਚ ਧਾਰਨੀਆਂ ਜਾਂ ਬਗਾਨੀਆਂ ਇਸਤਰੀਆਂ ਨਾਲ ਗੱਲ ਕਰਨੀ, ਮਨ ਚ ਧਾਰਨੀਆਂ, ਕਿਉਂਕਿ ਸਤਿਗੁਰੂ ਜਾਣਦੇ ਨੇ ਇਹਨੇ ਸਾਡੇ ਕੋਲ ਕਈ ਕੁਛ ਭੇਜਿਆ, ਤੋ ਰਾਜੇ ਦੇ ਕਰੈਕਟਰ ਨੂੰ ਵੀ ਉੱਚਾ ਚੱਕ ਰਹੇ ਹਨ।
ਤੀਜਾ ਤੀਆ ਇਕਾਂਤ ਮਿਲ ਬੈਸਣ,
ਤੇ ਤੀਸਰਾ ਹੁੰਦਾ ਇਸਤਰੀ ਨੂੰ ਕਿਸੇ ਨੂੰ ਇਕਾਂਤ ਵਿੱਚ ਮਿਲ ਕੇ ਬਹਿਣਾ।
ਚੌਥੇ ਹੋਵਤ ਅੰਗ ਸਪਰਸ਼ਨ,
ਚੌਥੇ ਹੁੰਦਾ ਉਹਦੇ ਅੰਗਾਂ ਨੂੰ ਸਪਰਸ਼ ਕਰਨਾ।
ਪੰਚਵੇਂ ਹਿਤ ਕਰ ਦੇਖਿਆ ਤੈ ਕੋ,
ਪੰਜਵਾਂ ਹੁੰਦਾ ਬਹੁਤਾ ਹੀ ਹਿਤ ਕਰਕੇ ਬਾਰ ਬਾਰ ਉਹਦੇ ਰੂਪ ਨੂੰ ਦੇਖਣਾ।
ਛੱਠੇ ਉਲੰਘਣ ਕਰਾਹੀ ਸੋ,
ਫਿਰ ਔਲਾ ਛੇਵਾਂ ਹੁੰਦਾ ਕਿ ਉਸ ਵਕਤ ਆਪਣੇ ਅੰਗਾਂ ਨਾਲ ਛੁਹਾਉਣਾ ਉਹਨੂੰ।
ਸ਼ਬਦ ਚਿਤਵਨਾ ਮਨ ਮਹਿ ਨਾਰੀ,
ਸੱਤਵਾਂ ਹੁੰਦਾ ਮਨ ਦੇ ਅੰਦਰ ਉਹਦੀ ਚਿਤਵਣੀ ਕਰੀ ਜਾਣੀ, ਰੱਬ ਦਾ ਨਾਂ ਛੱਡ ਦੇਣਾ, ਐਵੇਂ ਉਹਨੂੰ ਚਿਤਵੀ ਜਾਣਾ।
ਅਸ਼ਟਮ ਭੋਗ ਕਰਨ ਵਿਦ ਸਾਰੀ,
ਫਿਰ ਅਸ਼ਟਮਾ ਹੁੰਦਾ ਕਿ ਮੂੰਹ ਕਾਲਾ ਕਰ ਲੈਣਾ ਸਾਰੇ ਤਰੀਕੇ ਨਾਲ, ਇਹ ਅੱਠ ਤਰ੍ਹਾਂ ਦਾ ਚੌਥਾ ਹਿੱਸਾ ਜਮ ਦਾ।
ਇਨ ਸਭ ਹਿੰਨ ਕੋ ਤਿਆਗੇ ਜੇ,
ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਤਿਆਗ ਦੇਵੇ, ਚੌਥੀ ਕਰਹਿਤ ਆ ਜਾਂਦੀ ਆ ਜਦੋਂ ਹੁੱਕਾ ਹਜਾਮਤ ਹਲਾਲੋ ਤੇ ਹਰਾਮ, ਹਰਾਮ ਹੈ ਇਹ। ਇਸ ਕਰਕੇ ਮਹਾਰਾਜ ਕਹਿੰਦੇ ਇਹ ਹਰਾਮ ਪੁਣਾ ਨਹੀਂ ਕਰਨਾ।
ਬ੍ਰਹਮਚਰਜ ਧਾਰਤ ਹੈ ਤੇ,
ਉਹ ਬ੍ਰਹਮਚਰਜ ਨੂੰ ਧਾਰ ਲੈਂਦੇ ਨੇ ਬਈ, ਉਹ ਗੁਰਮੁਖ ਪਿਆਰੇ ਬਣ ਜਾਂਦੇ ਨੇ। ਬ੍ਰਹਮਚਰਜ ਧਾਰਨ ਜੇ ਗੁਰਸਿੱਖ ਨੂੰ ਕਰਵਾਇਆ, ਇਸੇ ਕਰਕੇ ਜਿਵੇਂ ਅੱਜ ਵੱਡੇ ਵੱਡੇ ਰੋਗ ਚਿੰਬੜ ਗਏ ਨੇ, ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਰੋਕਿਆ ਸੀ ਮਹਾਰਾਜ ਨੇ।
ਪੰਜਵਾਂ ਜਮ ਹੈ ਧੀਰਜ ਕਰਨੀ,
ਪੰਜਵਾਂ ਜਿਹੜਾ ਜਮ ਹੈ ਉਹ ਹੈਗਾ ਬੰਦੇ ਨੇ ਆਪਣੇ ਮਨ ਦੇ ਅੰਦਰ ਧਰਤੀ ਵਾਂਗੂ ਧੀਰਜ ਰੱਖਣੀ।
ਦੁੱਖ ਸੁੱਖ ਸਦਾ ਸਹੇ ਸਮ ਧਰਨੀ,
ਜਿਵੇਂ ਧਰਤੀ ਸਹਾਰਦੀ, ਕੋਈ ਪੱਟੀ ਜਾਂਦਾ, ਕੋਈ ਲਿਪੀ ਜਾਂਦਾ, ਕੋਈ ਕੁਛ ਕਰਦਾ, ਇਸ ਤਰ੍ਹਾਂ ਬੰਦੇ ਨੂੰ ਚਾਹੀਦਾ ਦੁੱਖ ਵਿੱਚ ਧੀਰਜ ਕਰੇ, ਕਾਹਲਾ ਨਾ ਪਵੇ, ਸੁੱਖ ਆ ਜੇ ਤਾਂ ਵੀ ਧੀਰਜ ਕਰੇ। ਕਈ ਨਾ ਤਾਂ ਦੁੱਖ ਸਹਾਰਦੇ ਨੇ ਨਾ ਸੁੱਖ। ਸੁੱਖ ਜਦੋਂ ਆ ਜਾਂਦਾ, ਦੁੱਖ ਆ ਜਾਵੇ ਤਾਂ ਉੱਚੀ ਉੱਚੀ ਚੀਕਾਂ ਮਾਰ ਕੇ ਰੋਂਦੇ, ਜੇ ਮਾੜਾ ਸੁੱਖ ਆ ਜਾਵੇ ਫਿਰ ਉਹੀ ਭੰਗੜੇ ਪਾ ਪਾ ਕੇ ਬੁਰਾ ਹਾਲ ਕਰ ਲੈਂਦੇ ਨੇ। ਆ ਪਿੰਡਾਂ ਵਿੱਚ ਕਣਕ ਕੁਣਕ ਵੇਚਦੇ ਹੁੰਦੇ ਜ਼ਿਮੀਂਦਾਰ, ਰੁਪਈਆ 10 ਲੱਖ 5 ਲੱਖ ਹੱਥ 'ਚ ਆ ਗਿਆ, ਮਾਰ ਪਿੰਡ ਵਿੱਚ ਪੀ ਕੇ ਸ਼ਰਾਬਾਂ ਖਾਊਰੂ ਪਾਉਣੇ, ਬੱਕਰੇ ਬੁਲਾਉਣੇ, ਅਤੇ ਬਾਅਦ ਵਿੱਚ ਜਦੋਂ ਉਹ ਸਾਰੇ ਪੈਸੇ ਖਤਮ ਫਿਰ ਰੋਣਾ, ਫਿਰ ਕਰਜ਼ਾਈ ਹੋ ਕੇ ਫਾਹੇ ਲੈਣੇ। ਉਹਨਾਂ ਨੇ ਗੁਰਮਤ ਨੂੰ ਗ੍ਰਹਿਣ ਹੀ ਨਹੀਂ ਕੀਤਾ। ਜੇ ਗੁਰਮਤ ਨੂੰ ਗ੍ਰਹਿਣ ਕਰਦੇ, ਬਾਣੀ ਪੜ੍ਹਦੇ, ਫਿਰ ਗੁਰੂ ਸਾਹਿਬ ਉਹਨਾਂ ਦੇ ਸਹਾਈ ਹੁੰਦੇ। ਉਹਨਾਂ ਨੇ ਗੁਰੂ ਸਾਹਿਬ ਨੂੰ ਛੱਡ ਹੀ ਦਿੱਤਾ, ਉਹਨਾਂ ਨੇ ਤਾਂ ਆਸਰਾ ਸਿਰਫ ਪੈਸੇ ਦਾ ਲਿਆ।
ਆਪਦ ਸੰਪਦ ਆਤਪ ਸੀਤਾ,
ਇਹ ਹੁਣ ਜਿਹੜੀਆਂ ਸਾਰੀਆਂ ਚੀਜ਼ਾਂ ਦੱਸਦੇ ਆ, ਦੁੱਖ ਵਿੱਚ, ਖੁਸ਼ਹਾਲੀ ਵਿੱਚ, ਧੁੱਪ ਵਿੱਚ, ਪਾਲੇ ਵਿੱਚ,
ਵਿਆਕੁਲ ਨਾ ਹੋਏ ਡੁਲਾਵੇ ਚੀਤਾ,
ਵਿਆਕੁਲ ਨਾ ਹੋਵੇ ਬੰਦਾ ਕਦੇ ਵੀ, ਕਿਉਂਕਿ ਦੁੱਖ ਤਾਂ ਆਉਣਾ ਹੀ ਆਉਣਾ ਜ਼ਿੰਦਗੀ 'ਚ। ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰਾ ਜਾਏ ਮਨੁੱਖ, ਫਿਰ ਖੁਸ਼ਹਾਲੀ ਆ ਜਾਂਦੀ, ਉਹਦੇ ਵਿੱਚ ਆਪਣਾ ਥੋੜ੍ਹਾ ਜਿਹਾ ਕੰਟਰੋਲ ਰੱਖੇ ਆਪਣੇ ਆਪ 'ਤੇ, ਫਿਰ ਦੂਜੇ ਨੂੰ ਹੀ ਸਮਝਣਾ ਵੀ ਇਹ ਤਾਂ ਐਵੇਂ ਹੀ ਆ, ਇਹਨੂੰ ਤਾਂ ਕਿਸੇ ਗੱਲ ਦਾ ਗਿਆਨ ਹੀ ਨਹੀਂ। ਫਿਰ ਧੁੱਪ ਲੱਗ ਜੇ ਕਿਤੇ ਮਾੜੀ ਜੀ, ਉੱਥੇ ਹੀ ਰੌਲਾ ਪਾਉਣ ਲੱਗ ਜਾਂਦਾ, ਜੇ ਕਿਤੇ ਠੰਡ ਲੱਗਣ ਲੱਗ ਜੇ ਉੱਥੇ ਰੌਲਾ ਪਾਉਣ ਲੱਗ ਜਾਂਦਾ, ਉਹ 'ਚ ਵਿਆਕਲ ਹੋ ਜਾਂਦਾ। ਭਗਤ ਲੋਕ ਐਸਾ ਨਹੀਂ ਕਰਦੇ।
ਅਸ਼ਟਮ ਜਮ ਹੈ ਖਿਮਾ ਸੁਹਾਈ,
ਸੋ ਛੇਵਾਂ ਤੈਨੂੰ ਜਮ ਦੱਸਦੇ ਹਾਂ ਕਿ ਖਿਮਾ ਕਰ ਦੇਣੀ, ਕਿਸੇ ਨੇ ਗਲਤੀ ਕਰਤੀ ਸਾਰਿਆਂ ਨਾਲੋਂ ਵੱਡੀ ਚੀਜ਼ ਦੂਜੇ ਦੀ ਵਧੀਕੀ ਸਹਿ ਜਾਣੀ, ਕੋਈ ਗੱਲ ਨਹੀਂ ਜੇ ਹੁਣ ਗਲਤੀ ਕਰਤੀ ਤਾਂ ਕੀ ਹੈ। ਇਹ ਗੱਲਾਂ ਸੋਭਾ ਵਾਲੀਆਂ ਹੁੰਦੀਆਂ, ਇਹ ਗੁਰਮੁਖਾਂ ਅੰਦਰ ਲੱਛਣ ਹੁੰਦੇ ਨੇ। ਕੋਈ ਗੱਲ ਨਹੀਂ ਜੇ ਗਲਤੀ ਹੋਈ, ਭਾਈ ਸਾਹਿਬ ਤੋਂ ਵੀ ਹੋ ਜਾਂਦੀ ਹੈ, ਕੋਈ ਗੱਲ ਨਹੀਂ, ਤਾਂ ਇੱਥੋਂ ਗਲਤੀ ਹੋ ਗਈ ਤਾਂ ਕੀ ਗੱਲ ਹੈ। ਸੋ ਇਸ ਤਰ੍ਹਾਂ ਆਪਾਂ ਇਹ ਨਹੀਂ ਦੇਖਦੇ ਵੀ ਆਪਾਂ ਵੀ ਗਲਤੀਆਂ ਦੇ ਭਰੇ ਹਾਂ, ਆਪਣੇ 'ਚ ਕਿਹੜਾ ਉੱਗਣ ਨਹੀਂ, ਦੂਜੇ ਦਾ ਉੱਗਣ ਦੇਖ ਕੇ ਉਹ ਡੰਡੇ ਚੱਕ ਕੇ ਉਹਦੇ ਮਗਰ ਪੈਂਦੇ ਨੇ, ਆਪ ਭਾਵੇਂ ਉਦੋਂ ਵੀ ਭੈੜੇ ਹੋਣ। ਇਸ ਕਰਕੇ ਜਿਹੜੀ ਸਿੱਖੀ ਦੇ ਅਸੂਲ ਮਹਾਰਾਜ ਦੱਸ ਰਹੇ ਨੇ ਆਪਾਂ ਨੂੰ, ਇਹਨਾਂ ਅਸੂਲਾਂ ਮਗਰ ਚੱਲਣਾ ਹਮੇਸ਼ਾ। ਦੂਜੇ ਨੇ ਜੇ ਔਗਣ ਕਰਤਾ, ਉਹਨੂੰ ਢੱਕ ਲਓ, ਪਰਦਾ ਪਾ ਦਿਓ। ਜਿਵੇਂ ਪਹਿਲਾਂ ਵੀ ਦੱਸਿਆ, ਕਿਸੇ ਜੰਗਲ ਵਿੱਚੋਂ ਤੁਰੇ ਜਾਂਦੇ ਬੰਦੇ ਨੇ ਸਾਧੂ ਨੂੰ ਪੁੱਛਿਆ, ਜੰਗਲਾਂ 'ਚ ਮਿਲਿਆ ਕੋਈ, ਕਹਿੰਦੇ ਜੀ ਰੱਬ ਵਰਗਾ ਬੰਦਾ ਕਿਹੜਾ ਹੁੰਦਾ, ਰੱਬ ਕੈਸਾ? ਕਹਿੰਦੇ ਰੱਬ ਦੇਖ ਦੂਜੇ ਦੇ ਔਗਣ ਦੇਖਤਾ, ਪਰਦਾ ਪਾ ਦਿੰਦਾ। ਪਰਮਾਤਮਾ ਵਰਗਾ ਹੀ ਬੰਦੇ ਨੂੰ ਬਣਨਾ ਚਾਹੀਦਾ, ਦੂਜੇ ਦੇ ਔਗਣ ਦੇਖ ਕੇ ਪਰਦਾ ਪਾਓ, ਕੱਲ੍ਹ ਨੂੰ ਆਪਣੇ ਤੋਂ ਔਗਣ ਹੋ ਗਿਆ, ਦੂਜਾ ਵੀ ਪਰਦਾ ਪਾ ਦੂ। ਇੱਜ਼ਤ ਢੱਕਣੀ ਸਿੱਖੋ, ਇਹ ਵੱਡੀ ਚੀਜ਼। ਅੱਜ ਦੇ ਯੁੱਗ ਵਿੱਚ ਲੋਕ ਇੱਜ਼ਤ ਨਹੀਂ ਢੱਕਦੇ, ਉਲਟਾ ਐਡਾ ਬਹੁਤ ਜ਼ਿਆਦਾ ਫਿਰ ਗਲਤ ਕੰਮ ਕਰਦੇ ਨੇ, ਜਿਹਦੇ ਨਾਲ ਉਹ ਜਿਹੜਾ ਬੰਦਾ ਉਹਦੀ ਤਾਂ ਬਦਨਾਮੀ ਤਾਂ ਪਰੇ ਮਰੀ ਕਿਤੇ, ਤਾਂ ਉਹ ਬਦਨਾਮੀ ਤਾਂ ਸਿੱਖ ਦੀ ਹੋਈ, ਸਿੱਖੀ ਦੀ ਹੋ ਗਈ, ਗੁਰੂ ਦੀ ਬਦਨਾਮੀ ਹੋ ਗਈ, ਸਿੱਖ ਧਰਮ ਦੀ ਬਦਨਾਮੀ ਹੋ ਗਈ। ਇਸ ਕਰਕੇ ਉਹਨੂੰ ਅੰਦਰ ਬਹਿ ਕੇ ਸਮਝਾਓ। ਦੋ ਹੋਰ ਬਥੇਰੇ ਤਰੀਕੇ ਨੇ ਸਮਝਾਉਣ ਦੇ, ਹੋਰ ਤਰੀਕੇ ਨਾਲ ਪਾਸੇ ਕਰ ਦਿਓ।
ਮਨ ਮੈਂ ਸ਼ੋਭ ਨਾ ਕਬਹੋਂ ਉਠਾਈ,
ਸੋਏ ਮਨ ਦੇ ਅੰਦਰ ਕਦੇ ਵੀ ਸ਼ੋਭ ਨਹੀਂ ਕਰਨਾ, ਰੰਜਗੀ ਨਹੀਂ ਕਰਨੀ, ਨਾਰਾਜ਼ਗੀ ਨਹੀਂ ਕਰਨੀ।
ਭਲਾ ਕੇ ਬੁਰਾ ਬਖਾਨਾ ਕੋਈ,
ਹੁਣ ਜਿਵੇਂ ਕੋਈ ਆਪਾਂ ਨੂੰ ਭਲਾ ਕਹਿ ਦਿੰਦਾ, ਕਦੇ ਕੋਈ ਬੁਰਾ ਵੀ ਕਹਿ ਸਕਦਾ।
ਸਹਿਨਸ਼ੀਲ ਮਨ ਸਭ ਤੇ ਹੋਏ,
ਇਸ ਕਰਕੇ ਮਨ ਦੇ ਅੰਦਰ ਸਹਿਨਸ਼ੀਲਤਾ ਹੋਵੇ, ਟਿਕਾਓ, ਠੰਡਾ ਸੁਭਾਅ, ਤੇ ਉਹ ਇੱਕ ਵੱਖਰੀ ਗੱਲ ਹੈ। ਵੀਰ ਰਸ ਆਉਣਾ ਤਾਂ ਜੰਗ 'ਚ ਵੱਖਰੀ ਗੱਲ ਹੈ, ਪਰ ਐਵੇਂ ਸਮਾਜਿਕ ਤੌਰ 'ਤੇ ਘਰ ਦੇ ਵਿੱਚ ਆਪਣੇ ਰਹਿੰਦਿਆਂ ਹੋਇਆਂ, ਸਮਾਜਿਕ ਤੌਰ 'ਤੇ ਦੇਸ਼ ਦੇ ਵਿੱਚ, ਉਹ ਇਹ ਸਾਰੀ ਦੁਨੀਆਂ ਵਿੱਚ ਸਮਾਜ ਵਿੱਚ ਸ਼ਾਂਤ ਸੁਭਾਅ ਰੱਖੇ।
ਸਪਤਮ ਦੁਖੀ ਨਾ ਦੇਖੀ ਕਾਹੀ,
ਫਿਰ ਇੱਕ ਸੱਤਵਾਂ ਹੁੰਦਾ ਕਿ ਦੁਖੀ ਜਿਹੜਾ ਕਿਸੇ ਨੂੰ ਦੇਖ ਕੇ ਨਾ ਥੋੜ੍ਹੀ ਉਹਦੀ ਫਿਰ ਮਦਦ ਕਰੇ, ਇਹ ਨਾ ਕਿ ਬੰਦਾ ਦੁਖੀ ਹੈ ਤੇ ਉਹਦੀ ਆਪਾਂ ਮਦਦ ਹੀ ਨਾ ਕਰੀਏ।
ਦਇਆ ਕਰੇ ਸਭ ਸੋ ਨਿਰਵਾਹੀ,
ਸਾਰਿਆਂ ਨਾਲ ਦਇਆ ਨਿਭਾਉਣੀ ਕਰੇ, ਹਰੇਕ ਬੰਦੇ ਨਾਲ ਦਇਆ ਕਰਨੀ ਸਿੱਖਣੀ ਹੈ।
ਅਸ਼ਟਮ ਕੋਮਲ ਹਿਰਦਾ ਰੱਖ,
ਅੱਠਵਾਂ ਜਾਮ ਹੈ ਹਿਰਦੇ ਨੂੰ ਕੋਮਲਤਾ 'ਚ ਰੱਖੇ, ਬਿਲਕੁਲ ਕੋਮਲ ਸੁਭਾਅ ਹੋਵੇ, ਦਿਆਲਤਾ ਵਾਲਾ ਕੋਮਲ ਸੁਭਾਅ ਹੁੰਦਾ, ਜਿਵੇਂ ਕਿਸੇ ਦਾ ਦੁੱਖ ਦੇਖ ਕੇ ਜਰ ਨਾ ਸਕਣਾ, ਉਹਦੀ ਮਦਦ ਕਰਨੀ।
ਸ਼ੁਭ ਉਪਦੇਸ਼ ਸਭਨ ਸੋ ਭਖ ਹੈ,
ਫਿਰ ਸਾਰਿਆਂ ਨੂੰ ਸ਼ੁਭ ਉਪਦੇਸ਼ ਕਰਦਾ ਹੋਵੇ। ਗੁਰਸਿੱਖ ਬਣਨਾ ਜੇ ਤੂੰ, ਇਹ ਨਹੀਂ ਕਿ ਉਪਦੇਸ਼ ਗਲਤ ਕਰੇ, ਸਾਰਿਆਂ ਨੂੰ ਸ਼ੁਭ ਸ਼ੁਭ ਬੋਲੇ।
ਨੌਵਾਂ ਜਮ ਮਰਿਆਦ ਅਹਾਰਾ,
ਨੌਵਾਂ ਜਮ ਜਿਹੜਾ ਹੁੰਦਾ ਭੋਜਨ ਮਰਿਆਦਾ ਵਾਲਾ ਖਾਵੇ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਨਿਰਜਕ ਸੰਭਾਇ, ਉਹ ਜਿਹੜਾ ਖਾਣਾ ਪੀਣਾ ਪਵਿੱਤਰਤਾ ਵਾਲਾ ਹੁੰਦਾ ਉਹਨਾਂ ਦਾ, ਇਸ ਕਰਕੇ ਉਹ ਜਿਹੜਾ ਭੋਜਨ ਹੈ ਉਹ ਇਸ ਢੰਗ ਦਾ ਹੋਵੇ ਕਿ ਮਰਿਆਦਾ ਵਾਲਾ ਭੋਜਨ ਹੋਵੇ। ਜੇ ਮਰਿਆਦਾ ਵਿੱਚ ਹੁੰਦਾ ਤਾਂ ਲੰਗਰਾਂ ਵਿੱਚ ਵੀ ਵਰਤਦਾ ਇਹ।
ਭਲਾ ਬੁਰਾ ਲਖ ਕਰੇ ਵਿਚਾਰਾ,
ਭਲਾ ਤੇ ਬੁਰਾ ਜਾਣ ਕੇ ਉਹਦੀ ਵਿਚਾਰ ਕਰੇ ਵੀ ਇਹ ਚੀਜ਼ ਭਲਾ ਹੈ ਬੁਰਾ ਹੈ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪੱਛੋ ਤਾਇਆ, ਆਨੰਦ ਸਾਹਿਬ ਚ ਲਿਖਿਆ ਇਹ।
ਖਾਵਨ ਕੋ ਆਹਾਰ ਹੈ ਜੇਤੋ,
ਖਾਣ ਦਾ ਜਿੰਨਾ ਵੀ ਆਹਾਰ ਆਪਾਂ ਰੋਜ ਖਾਂਦੇ ਹਾਂ,
ਚੌਥੇ ਭਾਗ ਖਾਏ ਕੰਮ ਤੇਤੋ,
ਉਹਦੇ ਵਿੱਚੋਂ ਚੌਥਾ ਹਿੱਸਾ ਘੱਟ ਖਾਣਾ ਹੈ। ਹਮੇਸ਼ਾ ਕੋਸ਼ਿਸ਼ ਕਰਨੀ ਦੋ ਰੋਟੀਆਂ ਜਗ੍ਹਾ ਡੇਢ, ਇਹ ਇਸੇ ਪ੍ਰਕਾਰ ਘਟਾ ਕੇ ਭੋਜਨ ਖਾਣਾ ਹੀ, ਜਾਂ ਐਵੇਂ ਤੂਸ ਕੇ ਖਾ ਲੈਣਾ ਬਹੁਤਾ ਖਾ ਲੈਣਾ, ਉਹ ਵੀ ਜਿੱਤ ਖਾਧਾ ਤਨ ਪੀੜੀ ਹੈ ਮਨ ਮੈਂ ਚੱਲਾ ਵਿਕਾਰ।
ਦਸਵਾਂ ਜਮ ਸੋ ਸੋਚ ਲਖੀਜੈ,
ਦਸਵਾਂ ਜਮ ਆ ਜਾਂਦਾ ਕਿ ਜਿਹੜੀ ਸੋਚ ਹੁੰਦੀ ਪਵਿੱਤਰਤਾ ਰੱਖਣੀ, ਇਹ ਪਵਿੱਤਰਤਾ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ।
ਜਲ ਮਿਰਤ ਕਾ ਇਸ਼ਨਾਨ ਕਰੀਜੈ,
ਪਾਣੀ ਦੇ ਨਾਲ ਤੇ ਸਾਬਣ ਦੇ ਨਾਲ ਇਸ਼ਨਾਨ, ਪਹਿਲਾਂ ਮਿੱਟੀ ਮਲ ਕੇ ਨਹਾਉਂਦੇ ਹੁੰਦੇ ਸੀ ਪੁਰਾਣਿਆਂ ਟਾਈਮਾਂ ਚ, ਮਿੱਟੀ ਮਲਦੇ ਚੀਕਣੀ ਮਿੱਟੀ ਨਾਲ ਪਿੰਡੇ ਨੂੰ ਮਲਦੇ, ਅੱਜ ਕੱਲ ਵੀ ਕਰਦੇ ਆ ਲੋਕੀ, ਉਹ ਜਿਹੜੀ ਮਿੱਟੀ ਜੀ ਲਾਉਂਦੇ ਆ ਮੁਲਤਾਨੀ ਮਿੱਟੀ ਮੂੰਹ ਨੂੰ ਸਾਫ਼ ਕਰਨ ਲਈ, ਹੋਰ ਪੁਰਾਣੇ ਲੋਕ ਚੀਕਣੀ ਮਿੱਟੀ ਨਾਲ ਹੀ ਨਹਾਉਂਦੇ ਹੁੰਦੇ ਪਿੰਡੇ ਤੇ ਮਲ ਕੇ ਮਿੱਟੀ, ਫਿਰ ਉਹ ਪਾਣੀ ਨਾਲ ਨਹਾਉਣਾ, ਛੱਪਣਾ ਛੁੱਪਣਾ ਜੀ ਨਹਾਉਂਦੇ, ਸੂਇਆਂ ਚ ਨਹਾਉਣਾ, ਖੂਹ ਤੇ ਨਹਾਉਣਾ। ਇਸ ਤਰ੍ਹਾਂ ਹੁਣ ਸਾਬਣ ਆ ਗਏ, ਦੇ ਸਾਬੂਣ ਲਈਆ ਉਹ ਧੋਏ, ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ਼ਨਾਨ ਕਰੇ, ਦਾਤਣ ਕੁਰਲਾ ਕਰੇ ਔਰ ਫਿਰ ਪਵਿੱਤਰਤਾ ਰੱਖੇ, ਇਹ ਢੰਗ ਨਾਲ ਆਪਣੇ ਸਰੀਰ ਨੂੰ ਵੀ ਸੰਭਾਲ ਕੇ ਰੱਖਣਾ।
ਰਾਗ ਦਵੈ ਕੇ ਮਲ ਉਰ ਮਾਹੀ,
ਰਾਗ ਕਿਸੇ ਨਾਲ ਅਕਾਰਨ ਪ੍ਰੇਮ ਕਰਨਾ, ਕਿਸੇ ਨਾਲ ਅਕਾਰਨ ਈਰਖਾ ਕਰਨੀ, ਇਹ ਮਲ ਮੈਲ ਹੈ ਮਨ ਦੇ ਅੰਦਰ, ਇਹ ਦੂਰ ਕਰੇ ਜੀ।
ਤਜ ਕਰ ਸੋਚ ਕਰਤਾ ਹੈ ਤਾਹੀ,
ਹੁਣ ਜਿਹੜਾ ਬੰਦਾ ਇਸ ਤਰੀਕੇ ਨਾਲ ਕਰਦਾ ਕਿ ਪਵਿੱਤਰਤਾ ਜਦੋਂ ਛੱਡ ਕੇ ਕਰਦਾ ਹੈ ਉਹਨੂੰ
ਜਮ ਦੱਸ ਇਸੇ ਪ੍ਰਕਾਰ ਅਲਾਏ,
ਹੁਣ ਤਜ ਕਰ ਸੋਚ ਕਰਤ ਹੈ ਤਾਹੀ, ਇਹ ਸੋਚ ਨੂੰ ਛੱਡ ਕੇ ਫਿਰ ਤਾਹੀਓ ਕਰਦਾ, ਰਾਗ ਦਵੈ ਕਰਦਾ, ਇਹਨਾਂ ਚੀਜ਼ਾਂ ਦੇ ਤਾਂ ਹੀ ਨਾ ਕਰੇ, ਮਾੜੀਆਂ ਚੀਜ਼ਾਂ ਪਾ, ਪਵਿੱਤਰਤਾ ਕਰੇ, ਪਵਿੱਤਰਤਾ ਹਮੇਸ਼ਾ ਰੱਖੇ, ਚੀਜ਼ਾਂ ਦਾ ਢੰਗ ਸਿਰ ਧੋ ਕੇ ਖਾਣਾ ਔਰ ਹੱਥ ਧੋ ਕੇ, ਕਈ ਹੱਥਾਂ ਹੁੱਥਾਂ ਨੂੰ ਉਈ ਧੋਂਦੇ ਨਹੀਂ ਚੰਗੀ ਤਰ੍ਹਾਂ, ਉਹਨਾਂ ਨੂੰ ਚਾਹੀਦਾ ਕਿ ਹੱਥਾਂ ਨੂੰ ਧੋਣਾ, ਦੋ ਤਿੰਨ ਵਾਰ ਹੱਥ ਸਾਫ਼ ਕਰਨੇ, ਕੜੇ ਸਮੇਤ ਕੜੇ ਨੂੰ ਵੀ ਧੋਣਾ ਆਪਣੇ ਨਾਲ ਸਾਬਣ ਨਾਲ, ਔਰ ਕਿਰਪਾਨ ਆਪਣੀ ਜੇ ਜੂਠੇ ਹੱਥ ਲੱਗ ਗਏ ਮਾਂਜ ਕੇ ਰੱਖਣੀ, ਗਾਤਰਾ ਵੀ ਧੋ ਕੇ ਰੱਖਣਾ, ਗਾਤਰੇ ਬਦਲਦੇ ਹੋ ਚਾਰ ਪੰਜ ਰੱਖੋ, ਕਿਰਪਾਨ ਜਿਹੜੀ ਹੈ ਉਹ ਕਿਰਿਆ ਆਦਿਕ ਨੂੰ ਹੋਰ ਰੱਖੇ, ਫਿਰ ਪਵਿੱਤਰ ਕਿਰਪਾਨ ਜਿਹੜੀ ਵੱਖਰੀ ਰੱਖੇ ਦਰਬਾਰ ਸਾਹਿਬ ਪਾਉਣੀ ਹੈ। ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਸਿੱਖਣੀਆਂ ਪੈਂਦੀਆਂ ਨੇ, ਵਸਤਰ ਪਵਿੱਤਰਤਾ ਵਾਲੇ ਪਾਉਣੇ, ਬਹੁਤ ਸਾਰੀਆਂ ਚੀਜ਼ਾਂ ਸਿਖਾ ਰਹੇ ਨੇ।
ਦਾਸਾ ਬਨੇਮ ਸੁਣੋ ਮਨ ਲਾਏ,
ਹੁਣ ਅੱਗੇ ਤੈਨੂੰ ਪਹਿਲਾਂ ਕਹਿੰਦੇ ਦੱਸਿਆ ਪਈ ਰਾਜਨ, ਯਮ ਤਾਂ ਤੈਨੂੰ ਦੱਸਦੇ ਦਸ ਪ੍ਰਕਾਰ ਦੇ, ਹੁਣ ਨੇਮ ਹੁੰਦੇ ਦਸ, ਇਹ ਦਸ ਪ੍ਰਕਾਰ ਦੇ ਅੱਗੇ ਤੈਨੂੰ ਨੇਮ ਦੱਸਦੇ ਆ ਕਿਹੜੇ ਹੁੰਦੇ ਨੇ।
ਵਰਤਮੇ ਤਪਸੋ ਤੀਨ ਪ੍ਰਕਾਰ,
ਪਹਿਲਾਂ ਹੁੰਦਾ ਤਪ, ਤਪ ਹੁੰਦਾ ਤਿੰਨ ਪ੍ਰਕਾਰ ਦਾ, ਉਹ ਪਹਿਲਾਂ ਸੁਣ ਲੈ।
ਰਾਜ ਤਮ ਬਹੁਰ ਸੰਤ ਕੇ ਸਾਰਾ,
ਇੱਕ ਤਪ ਹੁੰਦਾ ਰਜੋ ਗੁਣੀ, ਇੱਕ ਤਮੋ ਗੁਣੀ, ਇੱਕ ਸ਼ਾਂਤ ਕੀ ਗੁਣੀ ਹੁੰਦਾ ਤਪ।
ਸ਼ੁੱਧਾ ਅਗਨ ਜਲ ਸੋ ਤਨ ਤਾਵਾ,
ਹੁਣ ਇੱਕ ਹੁੰਦੇ ਨੇ ਜਿਹੜਾ ਭੁੱਖ ਰੱਖਣੀ ਆ, ਅੱਗ ਦੀ ਧੂਣੀ ਲਾ ਕੇ ਜੇਠ ਹਾੜ ਦੇ ਮਹੀਨੇ ਚਾਰ ਧੂਣੀਆਂ ਲਾ ਕੇ ਵਿਚਕਾਰ ਬਹਿਣਾ, ਇੱਕ ਹੁੰਦਾ ਫਿਰ ਪਾਣੀ ਦੇ ਵਿੱਚ ਖੜਨਾ, ਬਾਰਾਂ ਬਾਰਾਂ ਸਾਲ ਪਾਣੀ ਚ ਹੀ ਖੜੇ ਰਹਿਣਾ, ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇਣਾ।
ਇਹ ਤਾਮਸੀ ਫਲ ਦਾ ਗਾਵਾ,
ਇਹ ਤਾਮਸੀ ਹੈ, ਇਹ ਫਲ ਦੇਣ ਵਾਲਾ ਕਿਹਾ ਜਾਂਦਾ ਹੈ।
ਹਿਰਦੇ ਗਿਆਨ ਇਸ ਤੇ ਨਹਿ ਹੋਏ,
ਪਰ ਇਹਦੇ ਚ ਮਨ ਚ ਗਿਆਨ ਨਹੀਂ ਹੁੰਦਾ, ਇਹ ਸਿਰਫ ਇਹ ਹੈ ਕਿ ਭੁੱਖ ਰੱਖੀ, ਅੱਗ ਚ ਚਾਰੇ ਪਾਸੇ ਅੱਗ ਬਾਲ ਕੇ ਬੈਠਾ, ਪਾਣੀ ਦੇ ਵਿੱਚ ਖੜਾ ਰਿਹਾ, ਇਹਦੇ ਨਾਲ ਮਾੜਾ ਮੋਟਾ ਰਿੱਧੀ ਸਿੱਧੀ ਕੋਈ ਇਕਾਗਰਤਾ ਜੀ ਹੋ ਕੇ ਪ੍ਰਾਪਤੀ, ਕੁਛ ਨਾ ਕੁਛ ਲੈ ਡਿੱਗਦਾ, ਜ਼ਬਾਨ ਚ ਸੱਤਾ ਜੀ ਆ ਗਈ ਮਾੜੀ ਜੀ, ਇਹ ਤਪ ਕਹਿੰਦੇ ਨੇ। ਤਪ ਦਾ ਹੰਕਾਰ ਵੀ ਹੁੰਦਾ, ਤਪ ਨਾਲ ਰਾਜ ਵੀ ਮਿਲ ਜਾਂਦਾ, ਪਰ ਮਨ ਦੇ ਜਿਹੜੇ ਗਿਆਨ ਹੈ ਉਹ ਨਹੀਂ ਹੁੰਦਾ।
ਦੇਤ ਫਲਣ ਜੇ ਕਰ ਹੈ ਕੋਈ,
ਸੋ ਫਲਾਂ ਨੂੰ ਦਿੰਦਾ ਜੇ ਕੋਈ ਕਰਦਾ ਹੈ।
ਰੋਕ ਕਰਮ ਰਖੀਕ ਜੋ ਕਰਨੀ,
ਹੁਣ ਅੱਗੇ ਸੁਣੋ ਕਹਿੰਦੇ, ਰੋਕ ਕੇ ਆਪਣੀਆਂ ਇੰਦਰੀਆਂ ਨੂੰ, ਫਿਰ ਕੁਕਰਮ ਜੋ ਕਰਨੀ, ਰੋਕ ਕਰਮ ਰਖੀਕ ਜੋ ਕਰਨੀ, ਮੰਦੇ ਕੰਮਾਂ ਦੀ ਇਹ ਰੋਕ ਕੇ ਰੱਖਣਾ ਇੰਦਰੀਆਂ ਨੂੰ ਇਹਨਾਂ ਵੱਲੋਂ।
ਰਾਜਸ ਇਹ ਹੈ ਸੋ ਕਰਮਨ ਧਰਨੀ,
ਇੰਦਰੀਆਂ ਨੂੰ ਮਾੜੇ ਪਾਸਿਓਂ, ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਮੂੰਹ ਨੂੰ, ਜ਼ੁਬਾਨ ਨੂੰ, ਹੱਥਾਂ ਪੈਰਾਂ ਸਾਰਿਆਂ ਨੂੰ, ਵਿਕਾਰਾਂ ਵੱਲੋਂ ਮਨ ਨੂੰ, ਰੋਕ ਕੇ ਰੱਖੇ ਇਹ ਰਾਜਸੀ ਤਪ ਹੁੰਦਾ
ਦੋਹਰਾ ਬਹੁਰ ਸੰਤ ਕੀ ਤਪ ਹੈ ਬਿਰਤ ਟਕਾਵਨ ਕੀਨ
ਹੁਣ ਇਹ ਰਾਜਸੀ ਜਿਹੜਾ ਪਿੱਛੇ ਦੱਸਿਆ ਇਹ ਸ੍ਰੇਸ਼ਟ ਕੰਮਾਂ ਦਾ ਧਾਰਨਾ ਅੱਗੇ ਹੁਣ ਦੱਸਦੇ ਸ਼ਾਂਤ ਕੀ ਤਪ ਕੀ ਹੁੰਦਾ ਸ਼ਾਂਤ ਕੀ ਤਪ ਹੁੰਦਾ ਇਹ ਜਿਹੜਾ ਬਿਰਤੀ ਨੂੰ ਟਿਕਾਉਣਾ ਆਪਣਾ ਪਹਿਲਾਂ ਤਾਂ ਅਸੀਂ ਸਰੀਰ ਨੂੰ ਕਸ਼ਟ ਦੇਣਾ ਫਿਰ ਤਮੋ ਗੁਣ ਰਜੋ ਗੁਣ ਹੁੰਦਾ ਜਿਹੜੇ ਇੰਦਰੀਆਂ ਕੱਲੀਆਂ ਨੂੰ ਰੋਕ ਲਿਆ ਪਰ ਮਨ ਨਹੀਂ ਟਿਕਾਇਆ ਊਂ ਠੀਕ ਹੈ ਜੀਵਨ ਵਾਲਾ ਬੰਦਾ ਪਰ ਮਨ ਨਹੀਂ ਇਕਾਂਤ ਇਕਾਗਰ ਹੈ ਬਹੁਤ ਸ਼ਾਂਤ ਕੀ ਤਪ ਇਹ ਹੈ ਬ੍ਰਿਤ ਟਿਕਾਵਨ ਕੀਨ ਫਿਰ ਹੁੰਦਾ ਕਿ ਬਿਰਤੀ ਨੂੰ ਟਿਕਾ ਲੈਣਾ ਆਪਣੀ ਨੂੰ ਇਹ ਸ਼ਾਂਤ ਕੀ ਤਪ ਹੈ
ਨੀਮ ਸੰਤੋਖ ਦੂਜਾ ਲਖਾ ਦਵੈ ਪ੍ਰਕਾਰ ਸੋਚੀਨ
ਹੁਣ ਜਾਣੋ ਅੱਗੇ ਇੱਕ ਨੇਮ ਹੈ ਸੰਤੋਖ ਦੂਜੋ ਲਖੋ ਦੂਜਾ ਜਾਣਨਾ ਕਰੋ ਇਹ ਵੀ ਦੋ ਪ੍ਰਕਾਰ ਦਾ ਹੁੰਦਾ
ਚੌਪਏ ਹੱਥ ਪਦਾਰਥ ਆਵਤ ਨਾਹੀਂ
ਕਹਿੰਦੇ ਹੱਥ ਵਿੱਚ ਬੰਦੇ ਦੇ ਪਦਾਰਥ ਤਾਂ ਨਹੀਂ ਆਉਂਦਾ ਬੜੇ ਯਤਨ ਜੇ ਕਰਦਾ ਇਹ ਸੰਤੋਖ ਹੈ ਦੂਜਾ ਨੇਮ
ਸੰਤੋਖੇ ਅਸ ਮੁਖ ਪ੍ਰਾਹੀ
ਫਿਰ ਪਦਾਰਥ ਤਾਂ ਕਿਤੋਂ ਮਿਲਣਾ ਨਾ ਤੇ ਕੋਲ ਕੁਛ ਵੀ ਨਾ ਹੋਣਾ ਲੋਕਾਂ ਨੂੰ ਕਹਿਣਾ ਅਸੀਂ ਤਾਂ ਸੰਤੋਖੀ ਹੁੰਦੇ ਹਾਂ ਜੀ ਅਸੀਂ ਤਾਂ ਕੋਈ ਚੀਜ਼ ਲੈਂਦੇ ਮਿਲਦਾ ਤਾਂ ਊਂ ਨਹੀਂ ਸੰਤੋਖੀ ਕਹਾਉਣ ਲੱਗ ਜਾਂਦੇ ਨੇ
ਤੇ ਹਿਰਦੈ ਹਰਖ ਨਹਿ ਹੋਏ
ਉਹਦੇ ਨਾਲ ਮਨ ਦੇ ਅੰਦਰ ਖੁਸ਼ੀ ਨਹੀਂ ਹੁੰਦੀ
ਨਿਜ ਕੀਰਤ ਕੋ ਚਾਹਤ ਸੋਏ
ਉਹ ਆਪਣੀ ਸਿਰਫ ਵਡਿਆਈ ਚਾਹੁੰਦਾ ਹੁੰਦਾ ਐਵੇਂ ਫੜ ਫੜ ਕੇ ਜੇ ਮਾਰੀ ਜਾਣੇ ਸਾਨੂੰ ਤਾਂ ਉੱਥੇ ਆ ਮਿਲਦਾ ਸੀ ਜੇ ਅਸੀਂ ਤਾਂ ਲਿਆ ਹੀ ਨੀਗਾ ਅਸੀਂ ਤਾਂ ਬਹੁਤ ਤਿਆਗੀ ਹੁੰਦੇ ਹਾਂ ਮੈਂ ਤਾਂ ਬਹੁਤ ਸੰਤੋਖੀ ਹਾਂ
ਦੂਜੇ ਜਥਾ ਲਾਭ ਸੰਤੋਖੂ
ਅਸਲ ਵਿੱਚ ਉਹ ਸੰਤੋਖ ਹੁੰਦਾ ਜਥਾ ਲਾਭ ਤਥਾ ਸੰਤੁਸ਼ਟ ਜਿੰਨਾ ਕੁ ਮਿਲਿਆ ਉਹ ਚ ਸੰਤੋਖ ਰੱਖ ਲੈਣਾ
ਧਾਰਤ ਹੈ ਜੋਗੀ ਬਿਨ ਦੋਖੂ
ਬਿਨਾਂ ਕਿਸੇ ਦੋਸ਼ ਦੇ ਜੋਗੀ ਲੋਕ ਇਹਨੂੰ ਧਾਰਨਾ ਕਰਦੇ ਹਨ ਇਹ ਜਿਹੜਾ ਸੰਤੋਖ ਹੁੰਦਾ ਹੈ
ਵਸਤ ਨਾ ਪ੍ਰਾਪਤ ਤੋਂ ਹਰਖਾਈ
ਜੋ ਉਹਨਾਂ ਨੂੰ ਜਦੋਂ ਕੋਈ ਵਸਤੂ ਪ੍ਰਾਪਤ ਵੀ ਨਹੀਂ ਹੁੰਦੀ ਤਾਂ ਵੀ ਉਹ ਖੁਸ਼ ਹੀ ਰਹਿੰਦੇ ਕੋਈ ਗੱਲ ਨੀ ਮਨ ਦਾ ਸੰਤੋਖ ਵੱਡਾ ਹੁੰਦਾ
ਜੇ ਪ੍ਰਾਪਤ ਹੋਇਆ ਤਾਂ ਸੁਖ ਪਾਈ
ਜੇ ਮਿਲ ਗਿਆ ਛਕ ਲਿਆ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ ਰੱਬ ਰੱਬ ਕਹਿ ਕੇ ਜਿਵੇਂ ਭਾਈ ਕਮਲੀਆ ਜੀ ਜਾਂਦੇ ਹੁੰਦੇ ਸੀ ਮੰਗਣ ਵਾਸਤੇ ਉਹਨਾਂ ਨੇ ਜਦ ਜਾਣਾ ਜਾ ਕਰਕੇ ਘਰ ਦੇ ਅੱਗੇ ਭਾਈ ਗੋਦੜੀਆ ਵੀ ਐਂ ਕਰਦੇ ਸੀ ਇੱਕੋ ਘਰ ਮੂਹਰੇ ਪਿੰਡ 'ਚ ਖੜ ਕੇ ਕਹਿਣਾ ਸਤਨਾਮ ਵਾਹਿਗੁਰੂ ਦੋ ਮਿੰਟ ਦੇਖਿਆ ਨਹੀਂ ਆਇਆ ਪ੍ਰਸ਼ਾਦਾ ਕੋਈ ਲੈ ਕੇ ਅੰਦਰੋਂ ਉਹਨੇ ਕਹਿਣਾ ਅੱਜ ਹਮੀ ਹੁਕਮ ਨਹੀਂ ਹੈ ਮਹਾਰਾਜ ਦਾ ਬਸ ਵਾਪਸ ਜਾ ਕੇ ਫਿਰ ਪਾਠ ਕਰਨ ਲੱਗ ਜਾਣਾ ਉਹ 25-25 ਪਾਠ ਦੋਵਾਂ ਜਾਣੇ ਜਪਜੀ ਸਾਹਿਬ ਦੇ ਕਰਨ ਵਾਲੇ ਪ੍ਰੇਮੀ ਬਸ ਇਹ ਬਹੁਤਾ ਨਹੀਂ ਸੀ ਮੰਗਦੇ ਰੋਟੀ ਬਸ ਇੱਕ ਘਰ ਤੋਂ ਮੰਗਣੀ ਫਿਰ ਪਿੰਡ ਵਾਲਿਆਂ ਨੂੰ ਪਤਾ ਹੀ ਬਾਬੇ ਨੇ ਮੁੜ ਜਾਣਾ ਸਤਨਾਮ ਵਾਹਿਗੁਰੂ ਕਹਿੰਦੇ ਲੋਕ ਦੌੜੇ ਆਉਂਦੇ ਸੀ ਰੋਟੀ ਲੈ ਕੇ ਵੀ ਗੁਰਮੁਖਾਂ ਨੇ ਵਾਪਸ ਮੁੜ ਜਾਣਾ ਮਹਾਂਪੁਰਖ ਹੈ ਬਾਣੀ ਪੜ੍ਹਨ ਵਾਲਾ ਇਹ ਹੁੰਦਾ ਸੰਤੋਖ
ਦੋਹਰਾ ਵਾਹਿਗੁਰੂ ਕੀ ਰਜਾਏ ਪੈ ਹਰਖੈ ਮਨ ਸੁਖ ਪਾਏ
ਉਹ ਵਾਹਿਗੁਰੂ ਜੀ ਦੀ ਰਜਾ ਵਿੱਚ ਹੀ ਖੁਸ਼ ਰਹਿੰਦਾ ਮਨ ਦੇ ਅੰਦਰ ਬੜਾ ਹੀ ਸੁਖ ਪ੍ਰਾਪਤ ਕਰਦਾ ਵਾਹਿਗੁਰੂ ਕਰ ਜਾਪ ਲਿਹੋ ਰੱਖੈ ਜੇ ਮਨ ਸੁਖ ਪਾਏ ਬਸ ਉਹ ਕਹਿੰਦੇ ਵਾਹਿਗੁਰੂ ਦੀ ਰਜਾ ਹੈ ਜੋ ਦੇਤਾ ਅਸੀਂ ਛਕ ਲਿਆ ਵਾਹਿਗੁਰੂ ਕਹਿ ਕੇ ਛਕ ਲੈਣਾ
ਤੀਸਰ ਆਸਤਿਕ ਬੁੱਧ ਹੈ ਗੁਰਬਚ ਦ੍ਰਿੜ ਨਿਸ਼ਚਾ
ਤੀਸਰੀ ਬੁੱਧੀ ਹੁੰਦੀ ਆਸਤਿਕਤਾ ਵਾਲੀ ਬੁੱਧੀ ਕਿ ਗੁਰੂ ਦੇ ਬਚਨਾਂ ਦੇ ਉੱਤੇ ਪੱਕਾ ਨਿਸ਼ਚਾ ਹੋਣਾ ਉਹ ਮਨ ਨੇ ਡੋਲਣਾ ਨਾ
ਚੌਪਏ ਚੌਥਾ ਦਾਨ ਦੇਣ ਕੋ ਦਾਤਾ
ਚੌਥੇ ਹੁੰਦੇ ਦਾਨ ਦੇਣ ਦਾ ਦਾਤਾ ਹੁੰਦਾ ਦਾਨ ਕਰਨ ਵਾਲਾ
ਤਮਰਜ ਸਤਗੁਣ ਤਿਹ ਤ੍ਰੈ ਭਾਂਤਾ
ਹੁਣ ਦਾਨ ਵੀ ਤਿੰਨ ਤਰ੍ਹਾਂ ਦਾ ਹੁੰਦਾ ਹੈ ਕਿ ਤਮੋ ਗੁਣੀ ਰਜੋ ਗੁਣੀ ਸਤੋ ਗੁਣੀ
ਕਲਹਿ ਕਰੋਧ ਸੋ ਬਿਨ ਸੁਭ ਕਾਲਾ
ਗੁੱਸੇ ਚ ਆ ਕੇ ਬਿਨਾਂ ਸ਼ੁਭ ਸਮੇਂ ਤੋਂ ਐਵੇਂ ਹੀ ਦਾਨ ਕਰਨਾ ਜਿਹੜਾ ਸੋ ਮੰਗਤਾ ਖੜਾ ਮੰਗੀ ਜਾਂਦਾ ਵਗਾ ਕੇ ਸਿਰ ਚ ਮਾਰੀ ਰੋਟੀ ਉਹਦੇ ਜਾਂ 10-5 ਪੈਸੇ ਵਗਾ ਕੇ ਮਾਰੇ ਚੱਕ ਫੜ ਬਾਬਾ ਦਫਾ ਹੋ ਨਾਲੇ ਖਿੱਚ ਕੇ ਪੈਣਾ ਅਗਲੇ ਨੂੰ ਉਹ ਕਾਹਦਾ ਦਾਨ ਮੰਨਿਆ
ਦੇਤ ਤਾਮਸੀ ਰੀਤ ਵਿਸਾਲਾ
ਇਹ ਤਾਮਸੀ ਰੀਤੀ ਹੁੰਦੀ ਹੈ ਇਹੋ ਜਿਹਾ ਦਾਨ ਦੇ ਨਾਲ ਤਾਂ ਉਹੀ ਚੰਗਾ ਹੈ
ਨਿਜ ਜਸ ਹੇਤ ਦੇਤ ਜੋ ਦਾਨਾ
ਇੱਕ ਬੰਦੇ ਉਹ ਹੁੰਦੇ ਨੇ ਜਦੋਂ ਉਦੋਂ ਦਾਨ ਕਰਦੇ ਨੇ ਜਦੋਂ ਸਾਰੇ ਜਾਣੇ ਦੇਖਦੇ ਹੋਣ ਅੱਗੇ ਪਿੱਛੇ ਨਹੀਂ ਕਰਨਾ ਜਦੋਂ ਸਾਰੇ ਜਾਣੇ ਬੈਠੇ ਹੋਣ ਭਰੀ ਸੰਗਤ ਵਿੱਚ 5 ਕਿਲੋ ਆਟਾ ਲਿਆਇਆ ਫਿਰ ਦਾਲ ਲਿਆਇਆ ਸਾਰੇ ਦੇ ਦਿਓ ਬਈ ਬੜਾ ਦੁੱਧ ਚੱਕ ਕੇ ਲਿਆਇਆ ਉਹ ਦਾਨ ਹੁੰਦਾ ਵਡਿਆਈ ਲਈ ਦਾਨ ਹੁੰਦਾ ਇਸ ਤਰ੍ਹਾਂ ਦਾ ਦਿਖਾਵੇ ਦਾ ਦਾਨ ਜਿਹੜਾ ਇਹ ਸਾਰੇ ਰਾਜਸੀ ਦਾਨ ਹੁੰਦੇ ਨੇ
ਰਾਜਸੀ ਫਲ ਲੱਗ ਜਾਣਾ
ਇਹਦਾ ਥੋੜਾ ਜਿਹਾ ਫਲ ਮਿਲ ਜਾਂਦਾ ਕਿਉਂਕਿ ਉਹਨੇ ਹਉਮੈ ਵਿੱਚ ਆ ਕੇ ਆਪਣੇ ਦਿਖਾਵੇ ਲਈ ਦਾਨ ਕੀਤਾ ਹਰੇਕ ਇਸ ਤਰ੍ਹਾਂ ਸਾਵਧਾਨ ਰਹਿਣਾ ਕਿ ਦਾਨ ਕਰਨ ਵੇਲੇ ਸੋਚ ਲੈਣਾ ਕਿ ਤਾਮਸੀ ਨਾ ਹੋਵੇ, ਰਾਜਸੀ ਨਾ ਹੋਵੇ।
ਘਰ ਕਾ ਬਿਨਾ ਦੇਨਰ ਦੇਖੀ,
ਇਸ ਤਰ੍ਹਾਂ ਬੇਨਤੀ ਭਾਵ ਅਧਿਕਾਰੀ ਪੁਰਖ ਨੂੰ ਦੇਖ ਕਰਕੇ ਦਾਨ ਦੇਣਾ।
ਇਹੋ ਸੰਤ ਕੀ ਫਲਤ ਬਸੇਖੀ,
ਇਹ ਬਹੁਤਾ ਫਲਦਾ ਕਿ ਮੌਕਾ ਦੇਖ ਕੇ ਦਾਨ ਕਰਨਾ ਔਰ ਦੇਖਣਾ ਕਿ ਬੰਦਾ ਯੋਗ ਹੈ ਦਾਨ ਦੇ। ਕਈ ਉਈ ਦੇਈ ਜਾਂਦੇ ਦਾਨ, ਭਾਵੇਂ ਪੈਸਾ ਜਿਹੜਾ ਦੇਣਾ ਉਹ ਸ਼ਰਾਬੀ ਕਬਾਬੀ ਨਸ਼ਈ ਬੰਦੇ ਨੂੰ ਪੈਸਾ ਨਾ ਦੇਵੇ, ਕਿਉਂਕਿ ਉਹਨੇ ਤੇ ਫਿਰ ਨਸ਼ਾ ਹੀ ਕਰ ਲੈਣਾ ਉਹਦਾ। ਇਹਦੇ ਉਹਨੂੰ ਰੋਟੀ ਦੇਵੇ ਜਾਂ ਹੋਰ ਕੋਈ ਖਾਣ ਵਾਲੀ ਚੀਜ਼, ਜੇ ਨਹੀਂ ਕੱਪੜਾ ਤਾਂ ਕੱਪੜਾ ਦੇਣਾ। ਇਹ ਵੀ ਗਾਹਾਂ ਪੀਰ ਹੁੰਦੇ ਉਹ ਨਸ਼ਿਆਂ ਵਾਲੇ, ਹੰਸਾਲੀ ਵਾਲੇ ਮਹਾਂਪੁਰਖਾਂ ਕੋਲ ਕਈ ਆਏ ਤਾਂ ਉਹ ਕਹਿੰਦੇ ਬਾਬਾ ਜੀ ਕੰਬਲ ਲੈਣਾ, ਇੱਕ ਕਹਿੰਦਾ ਕੰਬਲ ਲੈਣਾ, ਸਾਧੂ ਜੀ ਆ ਗਿਆ। ਉਹ ਇੱਕ ਕਹਿੰਦਾ ਮੈਂ ਛਤਰੀ ਲੈਣੀ, ਨਵੀਂ ਛਤਰੀ ਲੈ ਤੀ। ਉਹ ਜਦ ਪਰੇ ਇੱਕ ਪੈਂਦਾ ਆਲਾ ਸਿੰਘ ਦੀ ਬਡਾਲੀ, ਉੱਥੇ ਉੱਥੋਂ ਦੁਕਾਨਦਾਰ ਨੂੰ ਵੇਚ ਕੇ ਦੋਵੇਂ ਚੀਜ਼ਾਂ ਵੇਚ ਕੇ ਗਾਂ ਵੇ ਨਸ਼ਾ ਕਰ ਲਿਆ ਉਹਦਾ। ਇਹ ਕਈ ਲੋਕ ਐਂ ਸ਼ੈਤਾਨ ਹੁੰਦੇ ਨੇ, ਚੀਜ਼ ਵੀ ਬੜੇ ਧਿਆਨ ਨਾਲ ਦੇਣੀ ਪੈਂਦੀ ਹੈ, ਨਾਲੇ ਤਾਂ ਦਾਨ ਲੈ ਲੈਣਾ ਫਿਰ ਵੇਚ ਦੇਣਾ, ਫਿਰ ਦਾਨ ਲੈ ਲੈਣਾ ਫਿਰ ਵੇਚ ਦੇਣਾ। ਉਹਨਾਂ ਨੇ ਇਹ ਤਰੀਕੇ ਬਣਾਏ ਹੁੰਦੇ ਨੇ।
ਦੋਹਰਾ ਵਾਹਿਗੁਰੂ ਕੋ ਜਾਣਕੈ ਸਵੈ ਪਦਾਰਥ ਦੇ,
ਵਾਹਿਗੁਰੂ ਦਾ ਸਾਰਾ ਕੁਝ ਦਿੱਤਾ ਹੋਇਆ, ਸਾਰੇ ਪਦਾਰਥ ਮੈਨੂੰ ਰੱਬ ਨੇ ਦਿੱਤੇ ਨੇ, ਮੈਂ ਕੋਈ ਦਾਨ ਨਹੀਂ ਕਰਦਾ, ਅਸੀਂ ਤਾਂ ਵੰਡ ਕੇ ਛਕਦੇ ਹਾਂ। ਗੁਰਸਿੱਖ ਦਾ ਕੰਮ ਨਹੀਂ ਹੈ ਦਾਨ ਕਰਨੇ, ਆਪਾਂ ਤਾਂ ਵੰਡ ਛਕਣ ਵਾਲੇ ਹਾਂ ਰਾਜਨ। ਜੇ ਰੱਬ ਨੇ ਕਿਸੇ ਨੂੰ ਬਹੁਤਾ ਦਿੱਤਾ, ਦਸਾਂ ਨੂੰ ਖਵਾਵੇ, ਪੰਜਾਹਾਂ ਨੂੰ ਖਵਾਵੇ, ਸੌ ਨੂੰ ਖਵਾਵੇ, ਜੇ ਇੱਕ ਰੋਟੀ ਆ ਅੱਧੀ ਅੱਧੀ ਦੋ ਜਾਣੇ ਕਰਕੇ ਖਾਓ, ਵੰਡ ਛਕੋ। ਇਉਂ ਕਈ ਲੋਕ ਤਾਂ ਕਹਿੰਦੇ ਨੇ ਕਿ ਸਾਡੇ ਜੀ ਵਿੱਚ ਹੈਗਾ ਕਿ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ, ਜਿਵੇਂ ਦੋ ਜਾਣੇ ਬੱਸ 'ਚ ਬੈਠੇ ਸੀ। ਕਹਿੰਦਾ ਹਾਂ ਜੀ, ਕਹਿੰਦੇ ਅਸੀਂ ਕਹਿੰਦਾ ਸਾਡੇ ਤਾਂ ਇਹ ਹਾਂ ਵੀ ਸਾਡੇ ਦੇ ਵਿੱਚ ਪਾਰਟੀ 'ਚ ਅਸੂਲ ਹੈ ਵੀ ਸਾਰਿਆਂ ਨੂੰ ਬਰਾਬਰ ਰੱਖਣਾ, ਅਤੇ ਕਹਿੰਦਾ ਤੂੰ ਸਾਡੀ ਪਾਰਟੀ 'ਚ ਰਲ ਜਾ। ਬੰਦਾ ਕਹਿੰਦਾ, ਕਹਿੰਦਾ ਅੱਛਾ ਜੀ ਬਰਾਬਰ ਰੱਖਦੀ ਤੁਹਾਡੀ ਪਾਰਟੀ 'ਚ? ਕਹਿੰਦੇ ਹਾਂ ਜੀ। ਕਹਿੰਦੇ ਤੁਹਾਡੀ ਜੇਬ 'ਚ ਕਿੰਨੇ ਰੁਪਈਏ? ਕਹਿੰਦਾ 20 ਰੁਪਈਏ। ਕਹਿੰਦਾ ਜੀ ਮੇਰੇ ਕੋਲ ਤਾਂ ਫਿਰ ਕੁਛ ਵੀ ਨਹੀਂ, ਪਹਿਲਾਂ ਤਾਂ ਆਪਾਂ 10-10 ਕਰੀਏ ਦੋਵਾਂ ਜਾਣੇ ਆਪਸ 'ਚ। ਕਹਿੰਦਾ ਇਉਂ ਨਹੀਂ। ਕਹਿੰਦਾ ਫੇਰ ਕਿਵੇਂ? ਉਹ ਫੇਰ ਮੈਂ ਤੈਨੂੰ ਸਮਝਾਊਂ, ਫੇਰ ਆਈ ਉੱਥੇ 10 ਰੁਪਏ ਉਹਨੂੰ ਦਿੱਤੇ ਨਹੀਂ, ਫੇਰ ਕਾਹਦੀ ਗੱਲ ਹੈ? ਮਹਾਰਾਜ ਕਹਿੰਦੇ ਨੇ ਦਾਨ ਕਰਨਾ ਨਹੀਂ, ਆਪਾਂ ਉਹ ਪਣਤਾਂ ਵਾਂਗੂ ਦਾਨ ਪੁੰਨ ਵਾਲੇ ਪਾਸੇ ਪੈਣਾ ਹੀ ਨਹੀਂ, ਆਪਾਂ ਤਾਂ ਸਿਰਫ ਵਾਹਿਗੁਰੂ ਦਾ ਜਾਣ ਕੇ ਵੰਡ ਛਕਣਾ ਹੈ।
ਤਨਕ ਨਾ ਆਪਣਾ ਮਾਨਈ ਤਾਹੇ ਅਖੈ ਫਲ ਲੇ,
ਤਨਕ ਮਾਤਰ ਵੀ ਆਪਣਾ ਨਾ ਮੰਨੇ, ਉਹ ਅਵਨਾਸੀ ਜੋ ਕਦੇ ਨਾਸ ਨਾ ਹੋਵੇ, ਉਹਦਾ ਫਿਰ ਫਲ ਉਹ ਮਿਲਦਾ। ਸਭ ਵਾਹਿਗੁਰੂ ਦਾ ਹੀ ਆ ਭਾਈ, ਮੇਰੇ ਕੋਲ ਵੀ ਲੈ, ਤੂੰ ਵੀ ਲੈ ਲੈ ਭਾਈ।
ਚੌਪਏ ਦਰਬ ਕਿੰਨਾ ਵਿਦਿਆ ਕੋ ਦਾਨਾ,
ਜਾਂ ਤਾਂ ਪੈਸੇ ਦਾ ਜਿਹੜਾ ਦਾਨ ਜਾਂ ਫਿਰ ਵਿਦਿਆ ਦਾ ਦਾਨ ਹੈ।
ਦੇਤ ਸੰਤ ਕੀ ਹਵੇ ਨਿਰਮਾਣਾ,
ਇਹ ਨਿਰਮਾਣ ਹੋ ਕੇ ਦੇਵੇ, ਸ਼ਾਂਤੀ ਦਿੰਦਾ ਹੈ।
ਏਕੋ ਫਲ ਹਵੇ ਅਮਿਤ ਵਿਸਾਲਾ,
ਇਹਦਾ ਜਿਹੜਾ ਫਲ ਹੈ ਨਾ ਉਹ ਬਹੁਤ ਜ਼ਿਆਦਾ ਹੁੰਦਾ ਹੈ।
ਵੇਦ ਸੰਤ ਭਾਗਤ ਇਸ ਢਾਲਾ,
ਵੇਦ ਤੇ ਸੰਤ ਮਹਾਤਮਾ ਇਸ ਤਰੀਕੇ ਨਾਲ ਕਹਿੰਦੇ ਹਨ।
ਪੰਜਮ ਪੂਜਾ ਮਨ ਕਰ ਕਰਨੀ,
ਪੰਜਵਾਂ ਹੁੰਦਾ ਪੂਜਾ ਕਰਨੀ ਹੈ, ਨੇਮ ਪੰਜਵਾਂ ਨੇਮ ਹੈ, ਪੂਜਾ ਕਰਨੀ ਹੈ, ਪੂਜਾ ਕੀਚਾ ਨਾਮ ਧਿਆਈ ਹੈ। ਪੂਜਾ ਜਿਹੜੀ ਕਰਨੀ ਹੁੰਦੀ ਹੈ ਮਨ ਕਰਕੇ ਕਰਨੀ, ਹੱਥਾਂ ਨਾਲ ਤਾਂ ਹੋ ਗਏ 4 ਕੁ ਫੁੱਲ ਚੜ੍ਹਾ ਤੇ ਮਾੜਾ ਮੋਟਾ, ਹੱਥਾਂ ਨਾਲ ਜਿੰਨਾ ਵੀ ਕਰਦੇ ਹਾਂ ਪਰ ਮਨ ਨਾਲ ਨਹੀਂ ਕਰਦੇ ਆਪਾਂ। ਪੂਜਾ ਕਰਨੀ ਹੈ ਨਾਮ ਨੂੰ ਧਿਆਉਣਾ, ਮਨ ਕਰਕੇ ਜਿਹੜੀ ਭਗਤੀ ਕਰਨੀ ਹੈ ਮਾਨਸ, ਸਵੇਰੇ ਵੀ ਕਥਾ ਵਿੱਚ ਇਹ ਆਇਆ ਸੀ,
ਹਿਰਦੇ ਭਾਵਨੀ ਗੁਰਮਹਿ ਧਰਨੀ,
ਮਨ ਦੇ ਅੰਦਰ ਹਿਰਦੇ ਚ ਭਾਵਨਾ ਗੁਰੂ ਦੇ ਉੱਤੇ ਰੱਖੇ, ਬਸ ਇਹ ਮਨ ਕਰਕੇ ਪੂਜਾ ਹੁੰਦੀ ਹੈ।
ਸਫਲੀ ਪੂਜਾ ਹੋਵਤ ਤਾਂ ਕਿ,
ਉਹਦੀ ਪੂਜਾ ਸਫਲੀ ਹੁੰਦੀ ਹੈ ਜਿਹੜਾ ਆਪਣੇ ਗੁਰੂ ਨੂੰ ਵੱਡਾ ਰੱਖੇ ਮੰਨ ਕੇ।
ਸਦਾ ਭਾਵਨੀ ਸੋ ਮਤ ਜਾਂ ਕਿ,
ਸਦਾ ਭਾਵਨੀ ਦੇ ਵਿੱਚ ਜਿਹਦੀ ਮਤ ਭਿੱਜੀ ਰਹੇ ਹਮੇਸ਼ਾ, ਭਾਵਨਾ ਵਿੱਚ ਰਹੇ ਹਮੇਸ਼ਾ।
ਦੋਹਰਾ ਛਠਵ ਨੇਮ ਨਿਜ ਗੁਰ ਸ਼ਬਦ ਤਾਂ ਕਿ ਜੇ ਅਨੁਸਾਰ,
6ਵਾਂ ਨੇਮ ਹੁੰਦਾ ਜਿਹੜਾ ਆਪਣੇ ਗੁਰੂ ਦਾ ਹੁੰਦਾ ਉਪਦੇਸ਼, ਉਹਦੇ ਅਨੁਸਾਰ ਬੰਦਾ ਆਪਣੀ ਮਤ ਨੂੰ ਢਾਲ ਕੇ ਚੱਲੇ।
ਤਿੰਨ ਹੀ ਕੋ ਪੜ ਹੈ ਸੁਣੈ ਤਿੰਨ ਕੋ ਕਰਹਿ ਵਿਚਾਰ,
ਆਪਣੇ ਗੁਰੂ ਦੀ ਬਾਣੀ ਨੂੰ ਹੀ ਪੜ੍ਹੇ, ਗੁਰੂ ਉਪਦੇਸ਼ ਨੂੰ ਹੀ ਪੜ੍ਹੇ ਭਾਈ, ਉਹਦੇ ਉੱਤੇ ਹੀ ਵਿਚਾਰ ਕਰੇ, ਇੱਧਰ ਉੱਧਰ ਨਾ ਭਟਕੇ।
ਜੋ ਭਾਈ ਗੁਰੂ ਸਿਧਾਂਤ ਬਿਨਾਂ ਜੋ ਆਨਾ,
ਗੁਰੂ ਦੇ ਸਿਧਾਂਤ ਤੋਂ ਬਿਨਾਂ ਹੋਰ ਜਿਹੜੀ ਕੋਈ ਹੋਰ ਗੱਲ ਹੈ,
ਜਿਨ ਕੇ ਵਚਨ ਸੁਣੇ ਨਹਿ ਕਾਨਾ,
ਉਹ ਆਮ ਬੰਦੇ ਨੂੰ ਉਹਨਾਂ ਦੀਆਂ ਆਮ ਗੱਲਾਂ ਬਾਹਰਲੀਆਂ ਨਹੀਂ ਸੁਣਨੀਆਂ ਚਾਹੀਦੀਆਂ। ਫਿਰ ਕਈ ਆ ਕੇ ਕਹਿਣਗੇ ਜੀ ਫਲਾਨੇ ਥਾਂ ਤਾਂ ਆਹ ਲਿਖਿਆ ਹੋਇਆ, ਉੱਥੇ ਤਾਂ ਐਂ ਲਿਖਿਆ ਭਜਨ ਕਰਨਾ, ਫਲਾਨੇ ਥਾਂ ਤਾਂ ਆਹ ਲਿਖਿਆ, ਫਲਾਨੇ ਥਾਂ ਆਹ ਲਿਖਿਆ। ਐਂ ਤਾਂ ਤੁਸੀਂ 100 ਥਾਂ ਕਿਤਾਬਾਂ ਪੜ੍ਹ ਲਓ, ਉਹ 'ਚ ਅਲੱਗ ਅਲੱਗ ਲਿਖਿਆ। ਜਿਹੜਾ ਕੁਛ ਗੁਰੂ ਗ੍ਰੰਥ ਸਾਹਿਬ ਲਿਖਿਆ ਆਪਾਂ ਤਾਂ ਉੱਥੇ ਹੀ ਖੜ੍ਹਨਾ, ਬਸ ਆਪਾਂ ਦੂਜੇ ਨੂੰ ਕਿਉਂ ਦੇਖਣਾ। ਉਹ ਹਰੇਕ ਸਕੂਲ ਦੇ ਕਾਲਜ ਦੇ ਅਲੱਗ ਅਲੱਗ ਕਾਨੂੰਨ ਹੁੰਦੇ ਨੇ, ਹੁਣ ਜੇ ਆਪਾਂ ਸਾਰੇ ਥਾਈਂ ਲੱਤਾਂ ਪਸਾਰ ਕੇ ਬਹਿ ਜਾਈਏ ਫਿਰ ਆਪਾਂ ਧਰਮ ਨਹੀਂ ਕਮਾ ਸਕਦੇ। ਬਸ ਆਪਣੇ ਮਾਲਕ ਦੇ ਮਗਰ ਹੀ ਲੱਗਣਾ ਹੈ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ। ਇਸ ਕਰਕੇ ਉਹ ਜਿਹੜਾ ਆਪਣੇ ਮਾਲਕ ਨੂੰ ਨਹੀਂ ਛੱਡਣਾ, ਦੂਜੇ ਦਾ ਪੜ੍ਹਨਾ ਨਹੀਂ ਕੁਛ, ਜਦੋਂ ਪੜ੍ਹ ਲੈਂਦੇ ਉਹ 'ਚ ਫਿਰ ਹੋਰ ਕੋਈ ਗੱਲ ਲਿਖੀ ਹੁੰਦੀ ਹੈ, ਫਿਰ ਜਗਿਆਸੂ ਸ਼ੰਕਾ 'ਚ ਪੈ ਜਾਂਦਾ, ਫਿਰ ਸ਼ੰਕਾ ਨਿਵਿਰਤ ਨਹੀਂ ਹੁੰਦੀ। ਇਸ ਕਰਕੇ ਇੱਕੋ ਗੁਰੂ ਕੀ ਬਾਣੀ ਨੂੰ ਪੜ੍ਹੀ ਜਾਵੇ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਸ ਇੱਕ ਗੁਰੂ ਕੀ ਬਾਣੀ ਪੜ੍ਹੀ ਜਾਵੇ, ਬਾਣੀ 'ਚੋਂ ਹੀ ਭਰੋਸਾ ਕਰਕੇ ਗੁਰਸਿੱਖ ਸਭ ਕੁਝ ਲੈ ਲੈਂਦਾ।
ਸਪਤਮ ਪੜ੍ਹੈ ਸੁਣੈ ਜਿਹੇ ਰੀਤੀ,
ਸੱਤਵੀਂ ਗੱਲ ਇਹ ਨੇਮ ਦੀ ਕਿ ਪੜ੍ਹੇ ਤਰੀਕੇ ਨਾਲ, ਜਿਸ ਤਰੀਕੇ ਨਾਲ ਫਿਰ ਸੁਣੇ ਢੰਗ ਦੇ ਨਾਲ, ਪੜ੍ਹਦਾ ਫਿਰ ਕੰਨਾਂ ਨਾਲ ਸੁਣੈ,
ਵਰਤੈ ਤੇ ਅਨੁਸਾਰ ਸਪ੍ਰੀਤੀ,
ਫਿਰ ਸਹਿਤ ਪ੍ਰੀਤੀ ਦੇ ਉਹਦੇ ਅਨੁਸਾਰ ਵਰਤਣਾ ਵੀ ਹੈ। ਇਹ ਨਹੀਂ ਕਿ ਪੜ੍ਹ ਲਿਆ ਤੇ ਸੁਣ ਲਿਆ, ਮੁੜ ਕੇ ਉਹ ਦੇਖਿਆ ਹੀ ਨਹੀਂ ਕੀ ਲਿਖਿਆ, ਮਨ ਮਰਜ਼ੀਆਂ ਨਹੀਂ ਕਰਨੀਆਂ।
ਬਿਨਾਂ ਦੰਭ ਗੁਰ ਸ਼ਬਦ ਕਮਾਵਣ,
ਫਿਰ ਬਿਨਾਂ ਪਖੰਡ ਤੋਂ ਗੁਰੂ ਦੇ ਉਪਦੇਸ਼ ਨੂੰ ਕਮਾਵੇ, ਸ਼ਬਦ ਦਾ ਅਭਿਆਸ ਕਰੇ, ਪਖੰਡਬਾਜ਼ੀ ਨਾ ਕਰੇ ਜ਼ਿਆਦਾ।
ਕਰਹਿ ਸਦਾ ਹਵੈ ਤਨ ਸਪ੍ਰੀਤੀ ਤਨ ਮਨ ਪਾਵਨ,
ਤਨ ਮਨ ਸਦਾ ਫਿਰ ਪਾਵਨ ਪਵਿੱਤਰ ਹੁੰਦਾ ਜੇ ਪ੍ਰੀਤ ਦੇ ਨਾਲ, ਪਿਆਰ ਨਾਲ, ਬਿਨਾਂ ਪਖੰਡ ਤੋਂ ਸ਼ਬਦ ਦੀ ਕਮਾਈ ਕਰੇ।
ਅਠਮ ਬਿਰਤ ਸ਼ਾਂਤ ਕੀ ਰੱਖੈ,
ਅੱਠਵੀਂ ਚੀਜ਼ ਹੈ ਨੇਮ, ਅੱਠਵਾਂ ਨੇਮ ਹੈ ਆਪਣੀ ਬਿਰਤੀ ਸ਼ਾਂਤ ਕੀ ਭਾਵ ਚ ਰੱਖੇ।
ਨਿਵ ਚੱਲਣਾ ਮਧਰੀ ਮੁਖ ਭਾਖੇ,
ਨਿਮ ਕੇ ਚੱਲੇ ਅਤੇ ਮਧਰੀ ਮੁਖ ਭਾਖੇ, ਮੂੰਹ ਚੋਂ ਮਿੱਠੀ ਬੋਲੀ ਬੋਲੇ, ਮਿਠਾਸ ਭਰਿਆ ਬਚਨ ਕਰੇ ਭਾਈ।
ਨਵ ਨੇਮ ਪਾਠ ਜੋ ਕਰਨਾ,
ਨੌਵਾਂ ਨੇਮ ਦੱਸਦੇ ਆ ਜਿਹੜਾ ਪਾਠ ਕਰਨਾ,
ਦੇਹ ਮਹਿ ਅਪਰਨ ਬਚਨ ਉਚਰਨਾ,
ਇਹ ਨੀ ਪਾਠ ਕਰਦਿਆਂ ਹੋਰ ਗੱਲਾਂ ਵਿੱਚ ਕਰੀ ਜਾਵੇ, ਪਾਠ ਕਰਦਿਆਂ ਵਿੱਚ ਨਾ ਬੋਲੇ, ਬਾਣੀ ਦਾ ਸਤਿਕਾਰ ਇਹੀ ਹੁੰਦਾ। ਪਾਠ ਕਰਦਿਆਂ ਨੀਵਾਂ ਨਾ ਬੈਠੇ, ਦੂਜਾ ਮੰਜੇ ਤੇ ਆਪ ਥੱਲੇ ਬਹਿ ਗਿਆ, ਪਾਠ ਕਰਦਿਆਂ ਰੁਮਾਲਾ ਥੱਲੇ ਰੱਖੇ, ਪਾਠ ਕਰਦਿਆਂ ਗਲ ਚ ਪਰਨਾ ਪਾਵੇ, ਹੱਥ ਪੈਰ ਧੋ ਕੇ ਬੈਠੇ, ਇਸ਼ਨਾਨ ਕਰਕੇ ਬੈਠੇ, ਫਿਰ ਵਿੱਚ ਵਿੱਚ ਇੱਕ ਇੱਕ ਪੌੜੀ ਛੱਡ ਕੇ ਗੱਲਾਂ ਨਹੀਂ ਕਰਨੀਆਂ, ਬਿਨਾਂ ਬੋਲਿਆਂ ਹੀ ਨਿਤਨੇਮ ਹੋ ਜੇ, ਬਿਨਾਂ ਬੋਲਿਆਂ ਜਿੰਨੀ ਬਾਣੀ ਪੜ੍ਹੇ ਉਹ ਚੰਗੀ ਹੁੰਦੀ ਹੈ।
ਦਸਵੇਂ ਹੋਮ ਅਗਨ ਜੋ ਕਰੇ,
ਸੋ ਦਸਵੇਂ ਵਿੱਚ ਜਿਹੜਾ ਅੱਗ ਦੇ ਵਿੱਚ ਹੋਮ ਆਦਿਕ ਕਰਦਾ ਹੈ,
ਸੁਰ ਪ੍ਰਸੰਨ ਹਿਤ ਮਨਸਾ ਧਰਹੇ,
ਉਹ ਦੇਵ ਆਦਿਕ ਨੂੰ ਖੁਸ਼ ਕਰਦਾ, ਪਰ ਗੁਰਸਿੱਖ ਦੇ ਅਸੂਲਾਂ ਮੁਤਾਬਕ ਇੱਥੇ ਹੁਣ ਆ ਜਾਣਾ ਹੈ ਜਿਹੜਾ ਹੈ ਆਪਣਾ ਦੇਗ ਆਦਿਕ ਬਣਾਉਣੀ ਹੈ। ਗੁਰਸਿੱਖ ਦੇ ਘਰੇ ਦੇਗ ਬਣੇ, ਦੇਗ ਬਣਨ ਦੇ ਨਾਲ ਹੀ ਸਾਰੀ ਖੁਸ਼ੀ ਮਿਲਦੀ ਹੈ। ਗੁਰਸਿੱਖ ਦੇਗ ਬਣਾ ਕੇ ਪ੍ਰਸੰਨਤਾ ਲੈਂਦਾ, ਗੁਰਸਿੱਖ ਲੰਗਰ ਬਣਾਵੇ ਉਹੀ ਪ੍ਰਸੰਨਤਾ ਹੁੰਦੀ ਹੈ। ਇਹੀ ਹੋਮ ਹੈ ਜਿਹੜਾ ਭੁੱਖੇ ਦੇ ਮੂੰਹ 'ਚ ਰੋਟੀ ਪਾ ਦੇਣੀ, ਇਹੀ ਵੱਡਾ ਹੋਮ ਹੁੰਦਾ ਹੈ।
ਸਿੱਖ ਸੁਦਾ ਤੁਰ ਕੇ ਮੁਖ ਪਾਵਨ,
ਭੁੱਖੇ ਸਿੱਖ ਦੇ ਮੁਖ ਵਿੱਚ ਰੋਟੀ ਪਾਵੇ ਜਦੋਂ,
ਬ੍ਰਹਮ ਹੋਮ ਇਹ ਭਲੋ ਸੁਹਾਵਨ,
ਬਸ ਕਹਿੰਦੇ ਇਹੀ ਬ੍ਰਹਮ ਹੋਮ ਹੈ ਸਾਰਿਆਂ ਨਾਲੋਂ ਵੱਡਾ, ਇਹੀ ਬ੍ਰਹਮ ਭੋਜ ਹੈ ਕਿ ਪੰਜ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ। ਕਵੀ ਦੱਸਦੇ ਨੇ ਕਿ ਪਰਮੇਸ਼ਰ ਦੇ ਰਸਤੇ ਤੇ ਤੁਰਨ ਵਾਲੇ ਭੁੱਖੇ ਸਿੱਖ ਨੂੰ ਜੋ ਭੋਜਨ ਖਿਲਾਉਣਾ ਹੈ, ਇਹ ਦੇਵਤਿਆਂ ਨੂੰ ਪ੍ਰਸੰਨ ਕਰਨ ਨਿਮਿਤ ਅੱਗ ਵਿੱਚ ਹੋਮ ਕਰਨ ਨਾਲੋਂ ਜ਼ਿਆਦਾ ਵਧੀਆ। ਦਾਨ ਦਿਓ ਇਨਹੀ ਕੋ ਭਲੋ ਔਰ ਕੋ ਦਾਨ ਨਾਲ ਲਾਗਤ ਨੀਕੋ। ਮਹਾਰਾਜ ਕਹਿੰਦੇ ਦਾਨ ਕਰਨਾ ਤਾਂ ਗੁਰਸਿੱਖਾਂ ਨੂੰ ਕਰੇ, ਇਸ ਤਰ੍ਹਾਂ ਬਾਣੀ ਪੜ੍ਹਨ ਵਾਲਿਆਂ ਦੀ ਸੇਵਾ ਕਰੇ ਭਾਈ।
ਵਾਹਿਗੁਰੂ ਕੋ ਕਰਹਿ ਉਚਾਰਾ,
ਫਿਰ ਜਦੋਂ ਪ੍ਰਸ਼ਾਦਾ ਆਦਿਕ ਛਕਣਾ ਉਸ ਵਕਤ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਛਕੇ,
ਤਾਂ ਪਾਸੇ ਮੁਖ ਪਾਏ ਆਹਾਰਾ,
ਉਦੋਂ ਬਾਅਦ ਮੂੰਹ ਚ ਰੋਟੀ ਦੀ ਬੁਰਕੀ ਪਾਉਣੀ ਹੈ। ਇਹ ਨੀ ਗੱਲਾਂ ਕਰਦੇ ਕਰਦੇ ਰੋਟੀ ਤੋੜੀ ਤੇ ਸ਼ੁਰੂ ਵੀ ਕਰ ਲਈ, ਪਤਾ ਨੀ ਲੱਗਿਆ ਕਿਹੜੇ ਵੇਲੇ ਸ਼ੁਰੂ ਕਰ ਲਈ ਰੋਟੀ। ਕਈ ਤਾਂ ਐਂ ਦੇਖੀਦਾ ਪ੍ਰਸ਼ਾਦਾ ਹਾਲੇ ਰੱਖਿਆ ਨੀ, ਸਲੋਕ ਪੜ੍ਹਿਆ ਨੀ, ਜਕਾਰਾ ਛੱਡਿਆ ਨੀ, ਕੋਈ ਸਤਨਾਮ ਵਾਹਿਗੁਰੂ ਨੀ, ਦੜਾ ਦੜ ਖਾਣਾ ਸ਼ੁਰੂ ਕਰ ਦਿੱਤਾ। ਇਹ ਗੁਰਸਿੱਖ ਦੇ ਕਾਨੂੰਨ ਨੀ ਹਨ ਵੀ ਇੱਕਦਮ ਰੋਟੀ ਖਾਣੀ ਸ਼ੁਰੂ ਕਰ ਦੇਵੇ, ਉਹ ਮਨਮੁਖਤਾ ਵਾਲੀ ਗੱਲ ਹੈ। ਪਹਿਲਾਂ ਆਪਣੇ ਗੁਰੂ ਨੂੰ ਧਿਆਵੇ, ਅੱਖਾਂ ਬੰਦ ਕਰੇ, ਧਿਆਨ ਧਰੇ ਗੁਰੂ ਗ੍ਰੰਥ ਸਾਹਿਬ ਦਾ, ਹੇ ਮਹਾਰਾਜ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਸੱਚੇ ਪਾਤਸ਼ਾਹ ਤੇਰਾ ਦਿੱਤਾ ਖਾ ਰਹੇ ਹਾਂ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰੱਜ ਰੱਜ ਸਹੀ ਖਾਹੇ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਹੰਗਵੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੋ ਬਾਰ ਗਨੀ ਮਨਗਾਰ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸਟਾਏ। ਇਹੀਆਂ ਜਿਹੀਆਂ ਪੰਕਤੀਆਂ ਹਮੇਸ਼ਾ ਯਾਦ ਕਰੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ, ਸਾਬਾਸ ਨਾਨਕ ਹੁਕਮ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ
ਵਦਨ ਦੇਵਤਾ ਭਾਵਕ ਕਹੀਏ।
ਇਸ ਤਰ੍ਹਾਂ ਹੁਣ ਅੱਗੇ ਉਹਦਾ ਵਿਸਥਾਰ ਕਰਦੇ ਨੇ। ਨਾਮ ਵਾਲੇ ਸ਼ੁਦਾ ਤੁਰਦੇ ਮੂੰਹ ਵਿੱਚ ਅਗਨੀ ਦੇਵਤਾ ਕਹੋ, ਅੱਗ ਨੂੰ ਦੇਵਤਿਆਂ ਦਾ ਮੂੰਹ ਕਹਿੰਦੇ ਨੇ, ਇਸ ਕਰਕੇ ਜਿਹੜਾ ਇਹੀ ਸਾਰਿਆਂ ਨਾਲੋਂ ਵੱਡਾ, ਕਿਉਂਕਿ ਹਲੇ ਰਾਜਾ ਜਿਸ ਮਤ ਵਿੱਚ ਉਹਦੇ ਵਿੱਚੋਂ ਕੱਢ ਕੇ ਉਹਨੂੰ ਸਿੱਖੀ ਵਾਲੇ ਪਾਸੇ ਲਾਉਣ ਕਰਕੇ ਉਹਨੂੰ ਇਹ ਚੀਜ਼ਾਂ ਦੱਸਣੀਆਂ ਨੇ। ਤਾਂ ਸਤਿਗੁਰੂ ਕਈ ਚੀਜ਼ਾਂ ਐਸੀਆਂ ਵਿੱਚ ਦੱਸ ਰਹੇ ਨੇ ਕਿ ਜਿਹੜਾ ਤੁਸੀਂ ਉਹ ਹੋਮ ਆਦਿਕ ਕਰਦੇ ਹੋ ਉਹਦੇ ਨਾਲ ਗਰੀਬ ਨੂੰ ਰੋਟੀ ਖਵਾਵੇ, ਅੱਗ 'ਚ ਘਿਓ ਪਾਉਣ ਨਾਲ ਤੈਨੂੰ ਕੀ ਲਾਭ ਹੈ, ਉਹ ਕਿਸੇ ਗਰੀਬ ਦੇ ਮੂੰਹ 'ਚ ਪਾ। ਤਾਂ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ,
ਸਰਬ ਸੁਰਨ ਕੇ ਜਿਹਵਾ
ਲਹੀਏ, ਕਿਉਂਕਿ ਜਿਹੜਾ ਹੈ ਨਾ ਅੱਗ ਸਾਰੇ ਦੇਵਤਿਆਂ ਦੀ ਜੀਭ ਸਮਝਣਾ ਕਰੋ, ਇਉਂ ਅੱਗ ਵਿੱਚ ਜਿਵੇਂ ਪਾਉਣੇ ਆ ਉਹ ਗਰੀਬ ਦੇ ਮੂੰਹ 'ਚ ਹੀ ਪਾਓ।
ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ।
ਹੁਣ ਜਦੋਂ ਬੰਦੇ ਦੇ ਅੰਦਰ ਹੀ ਤਾਂ ਪਰਮਾਤਮਾ ਬੈਠਾ, ਉਹਨੂੰ ਤਾਂ ਭੁੱਖ ਲੱਗੀ ਹੋਈ ਹੈ, ਤੇ ਤੁਸੀਂ ਅੱਗ 'ਚ ਘਿਓ ਪਾਈ ਜਾਂਦੇ, ਤੁਸੀਂ ਅੱਗ 'ਚ ਜਾਂ ਹੋਰ ਕਿਤੇ ਚੀਜ਼ਾਂ ਪਾਈ ਜਾਂਦੇ, ਉਹ ਵਿਚਾਰਾ ਭੁੱਖਾ ਮਰ ਰਿਹਾ। ਜਿਹਦੇ 'ਚ ਪ੍ਰਤੱਖ ਰੱਬ ਬੈਠਾ ਉਹ ਬੰਦੇ ਦੇ ਮੂੰਹ 'ਚ ਰੋਟੀ ਪਾਓ। ਤਾਂ ਮਹਾਰਾਜ ਕਹਿੰਦੇ ਜੇ ਹੁਣ ਉਹ ਬੰਦਾ ਖੁਸ਼ ਹੋ ਗਿਆ, ਆਤਮਾ ਖੁਸ਼, ਪਰਮਾਤਮਾ ਖੁਸ਼, ਬ੍ਰਹਮ ਖੁਸ਼ ਹੋ ਗਿਆ, ਇਉਂ ਭੁੱਖੇ ਨੂੰ ਰੋਟੀ ਦੇਣਾ ਸਾਡਾ ਕਾਨੂੰਨ ਹੈ, ਇਸ ਤਰ੍ਹਾਂ ਕੱਪੜਾ ਦੇਣਾ ਸਾਡਾ ਅਸੂਲ ਹੈ, ਇਉਂ ਤੂੰ ਭੁੱਖਿਆਂ ਨੂੰ ਰੋਟੀ ਖਵਾ, ਲੰਗਰ ਲਾ ਕਾ।
ਤ੍ਰਿਪਤ ਹੋਤ ਹਰ ਨਾਮ ਉਚਾਰੇ।
ਫਿਰ ਉਸ ਵਕਤ ਤ੍ਰਿਪਤ ਹੋ ਕਰਕੇ ਨਾ ਨਾਮ ਦੀ ਉਚਾਰਨਾ ਕਰੇ। ਸ਼ੁਦਾ ਤਰ ਦੀ ਜੀਵ ਨੇ ਅਹੂਤੀ ਲਈ ਆ ਅੰਨ ਦੀ, ਨਾਮ ਉਚਾਰ ਕੇ ਹਰੀ ਨਾਮ ਦੇ ਉਚਾਰਨ ਨਾਲ ਬ੍ਰਹਮ ਪ੍ਰਸੰਨ ਹੁੰਦਾ, ਬ੍ਰਹਮ ਪ੍ਰਸੰਨ ਹੋਣ ਨਾਲ ਸਾਰੇ ਦੇਵਤੇ ਸੁਤੇ ਸਿੱਧੀ ਤ੍ਰਿਪਤ ਹੁੰਦੇ ਨੇ। ਸਾਰੇ ਦੇਵਤੇ ਤਾਂ ਸਰੀਰ ਵਿੱਚ ਹੀ ਬੈਠੇ ਨੇ, ਇਸ ਕਰਕੇ ਉਹ ਦੇਵਤੇ ਕਿਤੇ ਬਾਹਰ ਥੋੜ੍ਹੀ ਨੇ, ਉਹ ਹੁੰਦੇ ਅਸਲ ਵਿੱਚ ਦੇਵ ਰੂਪ ਹੋ ਕੇ, ਜਿਵੇਂ ਜਲ ਦੇਵ, ਜਲ ਆਪਣੀ ਜ਼ਬਾਨ ਦੇ ਉੱਤੇ ਹੀ ਹੈ, ਅੱਖਾਂ ਜਿਹੜੀਆਂ, ਇਸੇ ਪ੍ਰਕਾਰ ਕੰਨ ਨੇ, ਇਹ ਸਾਰੀਆਂ ਡਿਊਟੀਆਂ ਲੱਗੀਆਂ, ਬੁੱਧੀ ਤੇ ਸ੍ਰਿਸ਼ਟੀ ਬੈਠੀ ਹੁੰਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਮਨੁੱਖ ਸੰਪੂਰਨ ਰੂਪ ਵਿੱਚ ਜਦੋਂ ਸ਼ੁੱਧ ਹੋ ਜਾਂਦਾ ਤਾਂ ਪਰਮਾਤਮ ਰੂਪ ਹੀ ਹੋ ਜਾਂਦਾ। ਇਸ ਕਰਕੇ ਤੁਸੀਂ ਇਹ ਸਮਝ ਕੇ ਕਿ ਸਾਰਿਆਂ ਵਿੱਚ ਪਰਮਾਤਮਾ ਹੀ ਬੈਠਾ, ਹੋਰ ਭਗਤ ਨਾਮਦੇਵ ਜੀ ਲੈ ਕੇ ਜਿਉਂ ਦੌੜੇ ਦੇਸੀ ਘਿਓ ਵਾਲੇ ਕੁੱਜੀ ਜੀ, ਉਹ ਮਹਾਰਾਜ ਰੋਟੀ ਨੂੰ ਘਿਓ ਲਾ ਕੇ ਖਾਇਓ, ਕੁੱਤਾ ਰੋਟੀ ਲੈ ਕੇ ਦੌੜ ਗਿਆ, ਮਹਾਰਾਜ ਰੋਟੀ ਨੂੰ ਘਿਓ ਲਾ ਲਓ ਜੀ, ਉਹ ਵਿਚਾਰਾ ਕੁੱਤਾ ਹਫ਼ ਕੇ ਖੜ ਗਿਆ ਉੱਥੇ, ਉੱਥੇ ਪ੍ਰਗਟ ਹੋ ਗਏ ਪਰਮਾਤਮਾ। ਉਹ ਨਾਮਦੇਵ ਕਿਤੇ ਛੱਡ ਵੀ ਦਿਆ ਕਰ, ਮੈਨੂੰ ਤੂੰ ਸਾਰੇ ਥਾਂ ਹੀ ਦੇਖਦਾ ਰਹਿੰਦਾ। ਕਹਿ ਰਹੇ ਫਿਰ ਤੁਸੀਂ ਕਹਿ ਦਿਓ ਮੈਂ ਕੁੱਕਰ ਦੇ ਵਿੱਚ ਨਹੀਂ, ਮੈਂ ਦੇਖਣਾ ਛੱਡ ਦਿੰਦਾ। ਉਹ ਕਹਿੰਦੇ ਮੈਂ ਤਾਂ ਸਾਰਿਆਂ ਥਾਵਾਂ ਦੇ, ਕਹਿੰਦੇ ਫਿਰ ਮੈਂ ਕਿਉਂ ਛੱਡਾਂ ਦੇਖਣਾ, ਆਹ ਘਿਓ ਤਾਂ ਲਾ ਲੈਂਦੇ, ਤੁਸੀਂ ਤਾਂ ਸੁੱਕੀ ਰੋਟੀ ਚੱਕ ਕੇ ਦੌੜੇ ਆਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੀਵਾਂ ਦੇ ਅੰਦਰ ਪਰਮਾਤਮਾ, ਤੁਸੀਂ ਪਰਮਾਤਮਾ ਨੂੰ ਐਵੇਂ ਹੋਰ ਹੀ ਢੰਗਾਂ ਨਾਲ ਲੱਭੇ ਜਾਂਦੇ ਹੋ। ਸ੍ਰਿਸ਼ਟੀ ਵਿੱਚ ਪਰਮਾਤਮਾ, ਇਹ ਜੀਵਾਂ ਪੰਛੀਆਂ ਵਿੱਚ ਪਰਮਾਤਮਾ, ਦਰਖਤਾਂ ਵਿੱਚ ਪਰਮਾਤਮਾ, ਦਰਖਤਾਂ ਦੀ ਸੇਵਾ ਕਰੋ, ਮਦਰ ਨੇਚਰ ਨੂੰ ਖਰਾਬ ਕਰੀ ਜਾਂਦੇ ਹੋ ਐਵੇਂ। ਉਹ ਤਾਂਹੀਓ ਸੁਨਾਮੀ ਲੈਣਾ 'ਚ ਇੰਨਾ ਨੁਕਸਾਨ ਹੋਇਆ, ਸਮੁੰਦਰ ਦੇ ਕਿਨਾਰਿਓਂ ਸਾਰੇ ਦਰਖਤ ਵੱਢਤੇ। ਜੇ ਉਹ ਦਰਖਤ ਕੁਦਰਤ ਵੱਲੋਂ ਹੀ ਲਾਏ ਹੋਏ ਸੀ, ਦੋ ਦੋ ਕਿਲੋਮੀਟਰ ਤੱਕ, ਚਾਰ ਚਾਰ ਮੀਲਾਂ ਤੱਕ ਜੰਗਲ ਸਮੁੰਦਰ ਕਿਨਾਰੇ ਤਾਹੀਓ ਹੁੰਦਾ, ਵੀ ਉਹਦੇ ਨਾਲ ਫਿਰ ਨਾ ਲਹਿਰਾਂ ਜਿਹੜੀਆਂ ਛੇਤੀ ਅਸਰ ਨਹੀਂ ਕਰਦੀਆਂ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ।
ਦੋਹਰਾ ਤ੍ਰੈਤੀ ਹੋਮ ਹੈ ਗਿਆਨ ਕਾ ਰਸ ਰਖੀਕ ਕੇ ਦਰਬ।
ਹੁਣ ਤੀਸਰਾ ਹੋਮ ਹੈ ਗਿਆਨ ਦਾ, ਇੰਦਰੇ ਰਸਾਂ ਦੇ ਵੇਗ ਜਿਹੜੇ ਨੇ ਨਾ, ਉਹ ਇੰਦਰੇ ਰਸਾਂ ਦੇ ਪਦਾਰਥ ਜਿਹੜੇ ਨੇ, ਇਸ ਪ੍ਰਕਾਰ ਇਹ ਤੀਸਰਾ ਗਿਆਨ ਹੈ। ਗਿਆਨ ਜਿਹੜਾ ਹੈ ਤੀਸਰਾ, ਉਹ ਇਸ ਥਾਂ ਦੇ ਉੱਤੇ ਦੱਸਿਆ ਹੈ।
ਗਿਆਨ ਅਗਨਮੈ ਹੋਮ ਹੈ ਤਨ ਹੰਤਾਦਿਕ ਸਰਬ।
ਕਿਉਂਕਿ ਜਿਵੇਂ ਆਪਾਂ ਅੱਗ ਦੇ ਵਿੱਚ ਘਿਓ ਪਾਉਂਦੇ ਹਾਂ ਉਹ ਹੋਮ ਹੁੰਦਾ, ਗਰੀਬ ਦੇ ਮੂੰਹ ਰੋਟੀ ਪਾਉਣੀ ਜਾਂ ਰੱਬ ਦੇਖ ਕੇ ਸਾਰਿਆਂ ਰੋਟੀ ਦੇਣੀ, ਇਹ ਵੀ ਇੱਕ ਹੋਮ ਹੁੰਦਾ। ਇੱਕ ਹੁੰਦਾ ਗਿਆਨ, ਤੇ ਗਿਆਨ ਦੇ ਨਾਲ ਆਪਾਂ ਕੀ ਕਰਨਾ, ਤੋ ਗਿਆਨ ਅਗਨਮੈ ਹੋਮ ਹੀ ਤਨ ਹੰਤਾਦਿਕ ਸਰਬ। ਗਿਆਨ ਦੀ ਅਗਨੀ ਪੈਦਾ ਕਰਕੇ ਉਹਦੇ ਵਿੱਚ ਸਰੀਰ ਦੀ ਹੰਗਤਾ ਦਾ ਜਿਹੜਾ ਪਾ ਕੇ, ਜਿਵੇਂ ਅੱਗ ਦੇ ਵਿੱਚ ਘਿਓ ਪਾ ਕੇ ਸਾੜ ਦਿੱਤਾ, ਜਾਂ ਰੋਟੀ ਮੂੰਹ 'ਚ ਪਾ ਕੇ ਬ੍ਰਹਮ ਦੀ ਪੂਜਾ ਕਰ ਲਈ, ਰੋਟੀ ਖਵਾਤੀ ਬੰਦਿਆਂ ਨੂੰ, ਇਸੇ ਤਰ੍ਹਾਂ ਗਿਆਨ ਨੂੰ ਪੈਦਾ ਕਰਕੇ ਉਹਦੇ 'ਚ ਹੰਕਾਰ ਪਾ ਕੇ ਸਾੜ ਦੇਣਾ, ਇਹ ਸਾਰਿਆਂ ਨਾਲੋਂ ਵੱਡਾ ਹੋਮ ਹੁੰਦਾ। ਹਉਮੈ ਹੰਗਤਾ ਮਮਤਾ ਸਭ ਸਾੜ ਕੇ ਵੱਡਾ ਹੋਮ ਕਰੋ।
ਦਸ ਪ੍ਰਕਾਰ ਇਹ ਨੇਮ ਗਣਾ,
ਇਹ ਦਸ ਪ੍ਰਕਾਰ ਦਾ ਨੇਮ ਤੁਹਾਨੂੰ ਗਣਵਾਉਣਾ ਕੀਤਾ ਹੈ।
ਕਸ਼ਟ ਯੋਗ ਦੁੱਤ ਅੰਗ ਸੁਹਾਵਾ,
ਇਹ ਕਸ਼ਟ ਯੋਗ ਜਿਹੜਾ ਹੈ ਦੂਸਰਾ ਅੰਗ ਸੋਭਨੀਕ ਹੋਇਆ।
ਅੰਗ ਤੀਸਰੇ ਦੇਸ਼ ਅਕੰਤੇ,
ਹੁਣ ਤੀਸਰਾ ਅੰਗ ਹੈ ਇਕਾਂਤ ਦੇਸ਼ ਵਿੱਚ ਜਿਹੜਾ ਵਾਸਾ ਕਰਨਾ ਹੈ, ਤੋ ਇਹ ਯੋਗ ਦਰਸ਼ਨ ਵਿੱਚ ਇੱਕ ਅੰਗ ਹੈ, ਪ੍ਰਤਿਹਾਰ ਪੰਜਵੇਂ ਥਾਂ ਤੇ ਹੈ। ਸੋ ਜੋ ਇੱਥੇ ਨਹੀਂ ਲਿਖਿਆ ਉਹਦੀ ਥਾਵੇਂ ਇਕਾਂਤ ਦੇਸ਼ ਇੱਕ ਅੰਗ ਆਪ ਨੇ ਇੱਥੇ ਤੀਸਰੇ ਥਾਂ ਦਿੱਤਾ। ਇਹ ਵੰਡ ਪ੍ਰਾਣ ਆਦਿ ਜਾਂ ਹੋਰ ਯੋਗ ਗ੍ਰੰਥ ਅਨੁਸਾਰ ਹੈ।
ਨਰ ਬਚਾ ਸੁਣੀਐ ਨਾਤ ਹੈ ਬਸੰਤੇ।
ਸੋ ਇਸ ਕਰਕੇ ਕਹਿੰਦੇ ਅੰਗ ਤੀਸਰੇ ਦੇਸ਼ ਕੰਤੇ, ਇਕਾਂਤ ਦੇਸ਼ ਵਾਸਾ ਕਰਨਾ ਇਹ ਤੀਸਰਾ ਅੰਗ ਹੈ। ਨਰ ਬਚ ਸੁਣਿਆ ਨਾ ਤਹਾਂ ਬਸੰਤੇ, ਪੁਰਸ਼ਾਂ ਦੇ ਜਿੱਥੇ ਬਚਨ ਸੁਣਾਈ ਨਾ ਦੇਣ, ਭਗਤੀ ਉੱਥੇ ਬਹਿ ਕੇ ਕਰੇ, ਗੱਲਾਂ ਨਾ ਸੁਣਨ ਜਿੱਥੇ, ਇਕਾਂਤ ਵਾਸਾ ਕਰੇ।
ਚੌਥੇ ਅੰਗ ਯੋਗ ਕਾ ਆਸਨ,
ਚੌਥਾ ਅੰਗ ਹੈ ਯੋਗ ਦਾ ਆਸਣ ਕਰਨਾ, ਚੌਥਾ ਅੰਗ ਦੱਸਦੇ ਆ। ਹੁਣ ਇਹ ਕੁਸ਼ਚਨ ਉੱਠ ਜਾਂਦਾ ਕਿ ਇਕਾਂਤ ਕਿੱਥੇ ਬੈਠੇ, ਉਹਦੇ ਲਈ ਅੰਮ੍ਰਿਤ ਵੇਲਾ, ਫਿਰ ਅੰਮ੍ਰਿਤ ਵੇਲੇ ਬਿਲਕੁਲ ਸ਼ਾਂਤਮਈ ਸਮਾਂ ਹੁੰਦਾ। ਇਉਂ ਕਹਿੰਦੇ ਇਕਾਂਤ ਵਾਸਾ, ਇੱਥੇ ਤਾਂ ਵੈਸੇ ਹੀ ਇਕਾਂਤ ਹੈ, ਚਾਰੇ ਪਾਸੇ ਬਾਰੀਆਂ ਬੰਦ ਨੇ, ਕਿਤੇ ਹੋਰਨ ਵੱਜਣਾ ਨਹੀਂ, ਰੌਲਾ ਪੈਣਾ ਨਹੀਂ, ਬਸ ਫੋਨ ਹੀ ਬੰਦ ਕਰਨਾ ਹੁੰਦਾ ਜ਼ਿਆਦਾ ਤੋਂ ਜ਼ਿਆਦਾ, ਫਿਰ ਇਕਾਂਤ ਹੀ ਇਕਾਂਤ ਹੈ।
ਵੇਦ ਜੁਗੀਸ਼ਰ ਕਰ ਹੀ ਭਾਸਨ,
ਵੇਦ ਅਤੇ ਜੁਗੀਸ਼ਰ ਲੋਕ ਇਹੀ ਬਚਨ ਕਰਦੇ ਨੇ, ਉਪਦੇਸ਼ ਦਿੰਦੇ। ਚੌਥੇ ਅੰਗ ਯੋਗ ਕਾ ਆਸਣ, ਯੋਗ ਦੇ ਆਸਣ ਲਾਉਣੇ।
ਜੇਤੇ ਜੀਵ ਜਗਤ ਮਹਿ ਜਾਨਾ ਹਾ,
ਹੁਣ ਇਹ ਸੁਣੋ ਆਪਾਂ ਨੇ ਕਿਵੇਂ ਲਾਉਣੇ, ਜਿੰਨੇ ਜਗਤ ਵਿੱਚ ਜੀਵ ਨੇ ਰੱਬ ਦੇ,
ਆਸਨ ਤੇਤੇ ਹੀ ਪਰਮਾਨ
ਹਾ, ਓਨੇ ਹੀ ਆਸਣ ਹਨ ਸੰਸਾਰ ਦੇ ਵਿੱਚ।
ਤੇ ਯੁਗਮ ਸਰੋਮਨ ਬੀਨੈ,
ਉਹਨਾਂ ਵਿੱਚੋਂ ਯੁਗਮ ਜਿਹੜੇ ਨੇ ਦੋ ਆਸਣ ਵਿਸ਼ੇਸ਼ ਕਰਕੇ ਚੁਣੇ ਗਏ ਨੇ।
ਮਹਾਂਪੁਰਖ ਹਿਤ ਕਰ ਸੋ ਲੀਨੈ,
ਮਹਾਂਪੁਰਖ ਪ੍ਰੇਮ ਨਾਲ ਉਸ ਆਸਣ ਨੂੰ ਲਾਉਂਦੇ ਨੇ।
ਸਿੱਧ ਆਸਣ ਪਦਮ ਆਸਣ ਦੋ,
ਇੱਕ ਤਾਂ ਹੁੰਦਾ ਸਿੱਧ ਆਸਣ, ਇੱਕ ਹੁੰਦਾ ਪਦਮ ਆਸਣ, ਦੋਵੇਂ।
ਤਿੰਨਹਿ ਜੇ ਲੱਛਣ ਸੁਣੀਐ ਸੋ,
ਉਹਨਾਂ ਦੇ ਲੱਛਣ ਜਿਹੜੇ ਨੇ ਉਹ ਹੁਣ ਸੁਣਨਾ ਕਰੋ ਇਸ ਤਰੀਕੇ ਨਾਲ, ਸੋਹਣੇ ਲੱਛਣ ਕੱਲ੍ਹ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਣਗੇ, ਸ਼ਾਮ ਨੂੰ ਸਰਵਣ ਕਰਾਂਗੇ ਕੱਲ੍ਹ ਨੂੰ, ਕਿਉਂਕਿ ਸਮਾਂ ਸਮਾਪਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨਾ ਉਪਦੇਸ਼ ਦਿੱਤਾ, ਅਤਿ ਸੁੰਦਰ ਸੁੰਦਰ ਉਪਦੇਸ਼ ਮਹਾਰਾਜ ਨੇ ਰਾਜੇ ਸ਼ਿਵਨਾਭ ਨੂੰ ਕੀਤਾ, ਆਪਾਂ ਨੂੰ ਦੱਸਿਆ। ਜੇ ਇਹ ਸਾਰੇ ਅਸੂਲ ਆ ਜਾਣ ਆਪਣੇ ਅੰਦਰ, ਉਹ ਖਾਲਸਾ, ਉਹਨੂੰ ਕਹਿੰਦੇ ਖਾਲਸਾ, ਗੁਰਮੁਖ ਪਿਆਰਾ। ਆਪਾਂ ਉਹੀ ਕਹਿੰਦੇ ਆਓ ਜੀ ਖਾਲਸਾ ਜੀ, ਆਓ ਗੁਰਮੁਖ ਪਿਆਰਿਓ ਜੀ, ਉਹ 'ਚ ਇੰਨੇ ਲੱਛਣ ਹੁੰਦੇ ਨੇ ਕਿਤੇ? ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਿਵਾਸ, ਇਹ ਖਾਲਸਾ ਜਿਹਦੇ 'ਚ ਇੰਨੀਆਂ ਚੀਜ਼ਾਂ, ਇੰਨੇ ਸ਼ੁਭ ਗੁਣ ਹੋਣ, ਤਾਂ ਸਤਿਗੁਰੂ ਬਹੁਤਾ ਪਿਆਰ ਕਰਦੇ ਵੀ ਇਹ ਮੇਰੇ ਗੁਰਸਿੱਖ ਨੇ ਸਭ ਕੁਛ ਕਮਾਇਆ। ਬੜੀ ਡੂੰਘੀ ਹੈ ਸਿੱਖੀ, ਕਹਿ ਦੇਣਾ ਮੈਂ ਸਿੱਖਾਂ, ਸਿੱਖ ਤਾਂ ਬਹੁਤ ਉੱਚੀ ਗੱਲ ਹੈ। ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ, ਅਜੇ ਕਿਤੇ ਸਿੱਖ ਦੀ ਧੂੜ ਮਿਲ ਜੇ ਸਾਨੂੰ ਤਾਂ ਅਸੀਂ ਤਾਂ ਉਹਨੇ ਨਾਲ ਹੀ ਤਰ ਜਾਣਾ। ਸਿੱਖ ਬਣਨਾ ਤਾਂ ਬਹੁਤ ਵੱਡੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕੋਲ ਫਿਰ ਵੀ ਮੰਗੀਏ, ਮਹਾਰਾਜ ਸਾਨੂੰ ਸਿੱਖੀ ਬਖਸ਼ੋ ਜੀ, ਨਾਮ ਦੀ ਦਾਤ ਬਖਸ਼ੋ ਜੀ।